And now, News Takeaway.
ਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਵੈਸਟਜੈਟ ਵਾਲਿਆਂ ਨੇ ਦੇ ਦਿੱਤਾ ਸਟ੍ਰਾਈਕ ਦਾ ਨੋਟਿਸ 72 ਘੰਟੇ ਦਾ। ਯੂਨੀਅਨ ਨੇ ਵੀ ਨੋਟਿਸ ਦੇ ਦਿੱਤਾ ਅਤੇ ਉੱਧਰੋਂ ਇੰਪਲੋਇਰ ਨੇ ਵੀ ਕਹਿ ਦਿੱਤਾ 72 ਆਵਰਸ ਦਾ ਲੋਕਆਊਟ ਨੋਟਿਸ
ਜੀ। ਸੋ ਐਤਵਾਰ ਚੜ੍ਹਦਿਆਂ ਸਾਰ 12:01 ਮਾਊਂਟਨ ਟਾਈਮ,
ਸੋ ਸਾਡੇ ਕੋਲ ਅਜੇ 11 ਵਜੇ ਹੋਣੇ, ਮਤਲਬ
ਸੋ ਹੜਤਾਲ ਸ਼ੁਰੂ ਹੋ ਸਕਦੀ ਹੈ ਜੇਕਰ ਉਦੋਂ ਤੱਕ ਕੋਈ ਰਾਜ਼ੀਨਾਮਾ ਨਹੀਂ ਹੋ ਜਾਂਦਾ, ਕਿਉਂਕਿ ਵੈਸਟਜੈਟ ਵੱਲੋਂ ਕਿਹਾ ਗਿਆ ਵੀ ਅਜੇ ਵੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਫਲਾਈਟ ਅਟੈਂਡੈਂਟਸ ਦੇ ਨਾਲ, QP ਜਿਹੜੀ ਯੂਨੀਅਨ ਰੈਪ੍ਰਜੈਂਟ ਕਰਦੀ ਉਹਨਾਂ ਨੂੰ, ਉਹਨਾਂ ਦੇ ਨਾਲ ਕਹਿੰਦੇ ਰਾਜ਼ੀਨਾਮਾ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟਾਕਸ ਆਰ ਸਟਿਲ ਗੋਇੰਗ ਔਨ। ਸੋ ਉਮੀਦ ਆ ਵੀ ਕਿਸੇ ਤਰ੍ਹਾਂ ਦਾ ਕੋਈ ਰਾਜ਼ੀਨਾਮਾ ਹੋ ਸਕੇਗਾ, ਪਰ ਜੇ ਕੋਈ ਰਾਜ਼ੀਨਾਮਾ ਨਹੀਂ ਹੁੰਦਾ ਤਾਂ ਫਿਰ ਹੜਤਾਲ ਹੋ ਜਾਏਗੀ। ਅਤੇ ਆਲਰੇਡੀ ਵੈਸਟਜੈਟ ਵੱਲੋਂ ਐਤਵਾਰ ਤੋਂ ਲੈ ਕੇ 4 ਅਗਸਤ ਤੋਂ, ਸੋ ਫਰੋਮ 30th of July, ਸੋ ਹੋਲਡ ਔਨ, ਸੋ ਆਈਲ ਜਸਟ ਲੈਟ ਯੂ ਨੋ ਕਿ
ਅੱਜ ਤੋਂ ਲੈ ਕੇ
ਜਿਹੜੇ ਵਿਅਕਤੀਆਂ ਨੇ 30 ਜੁਲਾਈ ਤੋਂ ਲੈ ਕੇ 4 ਅਗਸਤ ਤੱਕ ਫਲਾਈਟਸ ਬੁੱਕ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਆਲਰੇਡੀ ਆਪਸ਼ਨ ਦਿੱਤੇ ਜਾ ਰਹੇ ਨੇ ਵੀ ਜੇ ਤੁਸੀਂ ਫਲਾਈਟ ਚੇਂਜ ਕਰਨੀ ਹੈ ਆਪਣੀ ਜਾਂ ਕੈਂਸਲ ਕਰਨੀ ਹੈ, ਤੁਹਾਨੂੰ ਅਸੀਂ ਕੋਈ ਫੀਸ ਚਾਰਜ ਨਹੀਂ ਕਰਾਂਗੇ ਉਹਦੇ ਵਾਸਤੇ। ਸੋ ਕੈਂਸਲੇਸ਼ਨ ਫੀ ਜਾਂ ਚੇਂਜਿੰਗ ਫੀ
ਬਿਟਵੀਨ ਟੂਡੇ ਐਂਡ ਅਗਸਤ 4,
ਬਿਲਕੁਲ
ਉਹਨਾਂ ਕੋਲ ਆਪਸ਼ਨ ਹੈ। ਅਤੇ ਕਿਉਂਕਿ ਵੈਸਟਜੈਟ ਵੱਲੋਂ ਭਾਵੇਂ ਨੈਗੋਸੀਏਸ਼ਨ ਅਜੇ ਵੀ ਕੀਤੀ ਜਾ ਰਹੀ ਹੈ, ਇਹ ਕੱਲ੍ਹ ਖਬਰ ਆ ਗਈ ਸੀ ਕਿ ਉਹਨਾਂ ਵੱਲੋਂ ਆਪਣੇ ਓਪਰੇਸ਼ਨਸ ਨੂੰ ਘਟਾਉਣ ਵਾਸਤੇ ਵੀ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ ਉਹਦਾ ਰੀਜ਼ਨ ਇਹ ਹੈ ਸਭ ਤੋਂ ਵੱਡਾ ਕਿ ਜੇ ਸਟ੍ਰਾਈਕ ਸੱਚੀ ਹੋ ਜਾਂਦੀ ਆ, ਜੇ ਕੋਈ ਨੈਗੋਸੀਏਸ਼ਨ ਦੇ ਵਿੱਚ ਗੱਲਬਾਤ ਕਿਤੇ ਸਿਰੇ ਨਹੀਂ ਲੱਗਦੀ, ਤਾਂ ਵੈਸਟਜੈਟ ਵਾਲੇ ਇਹ ਨਹੀਂ ਚਾਹੁੰਗੇ ਕਿ ਉਹਨਾਂ ਦਾ ਕਰੂ ਜਾਂ ਉਹਨਾਂ ਦੇ ਜਹਾਜ਼ ਕਿਸੇ ਹੋਰ ਮੁਲਕ ਦੇ ਵਿੱਚ ਉੱਥੇ ਫਸੇ ਰਹਿਣ। ਅਤੇ ਜਿਹੜੀਆਂ ਲੌਂਗ ਹੌਲ ਵਾਲੀਆਂ ਫਲਾਈਟਸ ਨੇ, ਜਿਵੇਂ ਜਿਹੜੀ ਕੈਲਗਰੀ ਤੋਂ ਜਪਾਨ ਜਾਣ ਵਾਲੀ ਫਲਾਈਟ ਆ, ਜਾਂ ਜਿਹੜੀਆਂ ਕੈਨੇਡਾ ਤੋਂ ਰੋਮ ਵਾਲੇ ਪਾਸੇ ਫਲਾਈਟ ਜਾਂਦੀਆਂ ਨੇ, ਜਿੱਥੋਂ ਆਉਣ ਜਾਣ ਦੇ ਵਿੱਚ ਵਕਤ ਜ਼ਿਆਦਾ ਲੱਗਦਾ, ਉਹ ਵਾਲੀਆਂ ਫਲਾਈਟ ਸਭ ਤੋਂ ਪਹਿਲਾਂ ਇੰਪੈਕਟ ਹੋਣ ਦੇ ਚਾਂਸਿਸ ਸੀਗੇ, ਸੋ ਅੱਜ ਉਹ ਫਲਾਈਟਾਂ ਵੀ ਕੈਂਸਲ ਕਰ ਦਿੱਤੀਆਂ ਗਈਆਂ ਨੇ।
ਯਾ ਸੋ ਕੱਲ੍ਹ ਵੈਸਟਜੈਟ ਨੇ ਦੱਸਿਆ ਕਿ ਉਹਨਾਂ ਦਾ ਯੂਨੀਅਨ ਦੇ ਨਾਲ ਰਾਜ਼ੀਨਾਮਾ ਹੋਇਆ ਵਾਈਨ ਡਾਊਨ ਆਪਰੇਸ਼ਨਸ ਨੂੰ ਲੈ ਕੇ, ਕਿ ਸਹਿਮਤੀ ਦੇ ਨਾਲ ਹੀ ਅਸੀਂ ਕਹਿੰਦੇ ਆਪਰੇਸ਼ਨਸ ਨੂੰ ਵਾਈਨ ਡਾਊਨ ਕਰਨ ਦਾ ਪਲਾਨ ਤਿਆਰ ਕਰ ਲਿਆ, ਪਰ ਇਹਦਾ ਮਤਲਬ ਇਹ ਨਹੀਂ ਕਿ
ਸਟ੍ਰਾਈਕ
ਹੋਏਗੀ ਹੀ। ਸੋ ਉਹਨਾਂ ਨੇ ਕਿਹਾ ਵੀ ਤਿਆਰੀ ਕਰਨੀ ਜ਼ਰੂਰੀ ਸੀ, ਉਹ ਅਸੀਂ ਕਰ ਲਈ ਹੈ, ਪਰ ਉਮੀਦ ਹੈ ਕਿ ਸਟ੍ਰਾਈਕ ਨਹੀਂ ਹੋਏਗੀ, ਪਰ ਹੋ ਸਕਦੀ ਹੈ।
ਰੌਲਾ ਵਾਸੂ ਜੀ ਇੱਥੇ ਵੀ ਇਹੀ ਹੈ ਕਿ ਅਨਪੇਡ ਵਰਕ ਦਾ, ਕਿਉਂਕਿ ਜਿਹੜੀ ਯੂਨੀਅਨ ਹੈਗੀ ਉਹਨਾਂ ਦਾ ਇਹ ਕਹਿਣਾ ਕਿ ਤਕਰੀਬਨ 35 hours ਅ ਮੰਥ ਜਿਹੜੇ ਫਲਾਈਟ ਅਟੈਂਡੈਂਟਸ ਨੇ, ਕਿਉਂਕਿ ਜਿਹੜੀ ਇਹ ਸਟ੍ਰਾਈਕ ਹੈ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਹੈ ਨਾ, ਕਿ ਤਕਰੀਬਨ 35 ਘੰਟੇ ਪ੍ਰਤੀ ਮਹੀਨਾ ਅਜਿਹਾ ਉਹ ਕੰਮ ਕਰਦੇ ਨੇ ਜਿਹਦੇ ਪੈਸੇ ਨਹੀਂ ਮਿਲਦੇ। ਇਹ ਗੱਲ ਪਿਛਲੇ ਸਾਲ ਵੀ ਚੱਲੀ ਸੀ, ਉਦੋਂ ਏਅਰ ਕੈਨੇਡਾ ਵਾਲਿਆਂ ਦੀ ਸਟ੍ਰਾਈਕ ਸੀ, ਅਤੇ ਏਅਰ ਕੈਨੇਡਾ ਵਾਲਿਆਂ ਨੇ ਚਲੋ ਇੱਦਾਂ ਦਾ ਇੱਕ ਆਪਣਾ ਅਗਰੀਮੈਂਟ ਕਰ ਲਿਆ ਸੀ ਕਿ ਜਿਹੜਾ ਔਨ ਗਰਾਊਂਡ ਸਮਾਂ ਹੈ, ਜਦੋਂ ਯਾਤਰੀ ਜਹਾਜ਼ 'ਚ ਬੈਠ ਰਹੇ ਨੇ, ਜਦੋਂ ਜਿਹੜਾ ਸਟਾਫ ਔਨ ਦਾ ਗਰਾਊਂਡ ਅਸਿਸਟੈਂਸ ਪ੍ਰਦਾਨ ਕਰ ਰਿਹਾ, ਕਿ ਉਹਦੇ ਤੁਹਾਨੂੰ ਪੈਸੇ ਤਾਂ ਮਿਲਣਗੇ, ਥੋੜ੍ਹੇ ਘੱਟ ਪੈਸੇ ਦੇਵਾਂਗੇ। ਵੈਸਟਜੈਟ ਵਾਲਿਆਂ ਦਾ ਕਹਿਣਾ ਕਿ ਸਾਡਾ ਜਿਹੜਾ ਇੱਕ ਆਵਰਲੀ ਕ੍ਰੈਡਿਟ ਪੇਮੈਂਟ ਵਾਲਾ ਸਿਸਟਮ ਆ, ਉਹਦੇ 'ਚ ਆਲਰੇਡੀ ਜਿਹੜਾ ਉਹ ਅਨਪੇਡ ਵਰਕ ਜਿਹਨੂੰ ਯੂਨੀਅਨ ਕਹਿ ਰਹੀ ਹੈ, ਜਿਹੜਾ ਔਨ ਦਾ ਗਰਾਊਂਡ ਵਰਕ ਆ, ਵੀ ਆਲਰੇਡੀ ਫੈਕਟਡ ਇਨ ਹੈਗਾ।
ਯਾ ਪਰ ਵੈਸਟਜੈਟ ਇਹ ਉਹੀ ਗੱਲ ਕਰ ਰਹੀ ਹੈ ਜੋ ਏਅਰ ਕੈਨੇਡਾ ਵੱਲੋਂ ਵੀ ਪਹਿਲਾਂ ਕੀਤੀ ਗਈ ਸੀ, ਕਿ ਵੀ ਨੌਰਥ ਅਮੈਰੀਕਾ ਦੇ ਵਿੱਚ ਇਹ ਇੱਕ ਨੋਰਮ ਹੀ ਹੈ ਕਿ ਗਰਾਊਂਡ ਵਰਕ ਵਾਸਤੇ ਪੈਸੇ ਨਹੀਂ ਮਿਲਦੇ, ਪੈਸੇ ਤਾਂ ਸਿਰਫ ਇਨ ਏਅਰ ਟਾਈਮ ਵਾਸਤੇ ਹੀ ਮਿਲਦੇ
ਜਦੋਂ ਜਹਾਜ਼ ਟੇਕ ਆਫ ਕਰ ਗਿਆ
ਜੀ,
ਉਦੋਂ ਕਲੋਕ ਸ਼ੁਰੂ ਹੋਇਆ।
ਸੋ ਬੋਰਡਿੰਗ, ਡੀਪ ਲੇਨਿੰਗ, ਪਲੱਸ ਜੇ ਕੋਈ ਡਿਲੇ ਹੋ ਜਾਂਦਾ ਕਿ ਡੀ ਆਈਸਿੰਗ ਚੱਲ ਰਹੀ ਹੈ ਜੀ, ਕਿ ਰਨਵੇ ਦੇ ਉੱਤੇ ਕੋਈ ਕੰਮ ਚੱਲ ਰਿਹਾ ਜੀ, ਡਿਲੇ ਹੋ ਗਿਆ, ਰਸ਼ ਬਹੁਤ ਹੋ ਗਿਆ, ਸੋ ਉਹਦੇ ਵਾਸਤੇ ਪੈਸੇ ਨਹੀਂ ਮਿਲਦੇ। ਪਰ ਫਲਾਈਟ ਅਟੈਂਡੈਂਟਸ ਦਾ ਕਹਿਣਾ ਕਿਸ ਦਾ ਕੰਮ ਤਾਂ ਹੀ ਹੁੰਦੇ ਆ ਕਿ ਸਾਨੂੰ ਤਾਂ ਉਸ ਸਮੇਂ ਦੌਰਾਨ ਵੀ ਕੰਮ ਕਰਨਾ ਪਿਆ ਹੀ ਰਿਹਾ, ਪੈਸੇ ਨਹੀਂ।
ਫਲਾਈਟ ਕ੍ਰੈਡਿਟ ਆਵਰ ਵਾਲਾ ਸਿਸਟਮ ਹੈ, ਉਹਦੇ ਮੁਤਾਬਕ ਪੇ ਹੈਗੀ ਆ। ਸੋ ਉਹਦਾ ਮਤਲਬ ਇਹ ਹੈ ਕਿ ਜੇ ਕੋਈ ਲੌਂਗ ਹੌਲ ਫਲਾਈਟ ਆ, ਉਹ ਪੈਸੇ ਉਹਦੇ ਮੁਤਾਬਕ ਨੇ। ਮਤਲਬ ਬੇਸਿਕਲੀ ਇਹ ਹੋਇਆ ਵੀ ਉੱਕਾ ਪੁੱਕਾ ਵੀ, ਇਹ ਤੁਸੀਂ ਜੇ ਇਹ ਫਲਾਈਟ 'ਤੇ ਇਸ ਰੂਟ 'ਤੇ ਕੰਮ ਕਰ ਰਹੇ ਹੋ ਤਾਂ ਪਰ ਫਲਾਈਟ ਤੁਹਾਨੂੰ ਇੰਨੇ ਪੈਸੇ ਮਿਲਣਗੇ। ਹੁਣ ਜੇ ਉਹ ਫਲਾਈਟ 4 ਘੰਟਿਆਂ ਦੀ ਹੈ ਪਰ ਉਸ ਫਲਾਈਟ ਨੂੰ ਡੋਰ ਟੂ ਡੋਰ ਪਹੁੰਚਦਿਆਂ 6 ਘੰਟੇ ਆ, 6.5 ਘੰਟੇ ਲੱਗ ਗਏ ਡਿਲੇਜ਼ ਕਰਕੇ, ਉਹ ਜਿਹੜਾ ਬਾਕੀ ਦਾ ਟਾਈਮ ਆ ਉਹਦੇ ਪੈਸੇ ਨਹੀਂ ਮਿਲਦੇ।
ਯਾ ਸੋ ਪਿਛਲੇ ਸਾਲ ਏਅਰ ਕੈਨੇਡਾ ਵੱਲੋਂ ਵੀ ਇੱਕ ਬੜਾ ਸਖ਼ਤ ਸਟੈਂਸ ਲਿਆ ਗਿਆ ਸੀ ਵੀ ਨਹੀਂ ਨਹੀਂ, ਨੌਰਥ ਅਮੈਰੀਕਾ 'ਚ ਕੋਈ ਵੀ ਪੇ ਨਹੀਂ ਕਰਦਾ ਗਰਾਊਂਡ ਵਰਕ ਵਾਸਤੇ ਪੈਸੇ, ਅਸੀਂ ਕਿਉਂ ਕਰੀਏ, ਪਰ QP ਵਾਲਿਆਂ ਨੇ ਮਨਾ ਲਿਆ ਸੀ।
ਜੀ ਜੀ,
ਫਿਰ ਹੁਣ ਜਦੋਂ ਸੇਮ ਸੋ QP ਹੀ ਹੈ ਯੂਨੀਅਨ, ਉਹਦਾ ਵੈਸਟਜੈਟ ਵਿੰਗ ਹੈ ਹੁਣ, ਸੋ ਇਹਨਾਂ ਵੱਲੋਂ ਵੀ ਹੁਣ ਨੈਗੋਸੀਏਸ਼ਨ ਕੀਤੀ ਜਾ ਰਹੀ ਹੈ ਵੈਸਟਜੈਟ ਦੇ ਨਾਲ, ਸੋ ਦੇਖਦੇ ਹਾਂ ਕਿ ਇੱਧਰ ਕੋਈ ਰਾਜ਼ੀਨਾਮਾ ਹੋਏਗਾ ਕਿ ਨਹੀਂ। ਜੇ ਨਾ ਕੋਈ ਰਾਜ਼ੀਨਾਮਾ ਹੋਇਆ ਤਾਂ ਫਿਰ ਐਤਵਾਰ ਚੜ੍ਹਦਿਆਂ ਸਾਰ ਹੜਤਾਲ ਸ਼ੁਰੂ ਹੋ ਜਾਏਗੀ ਫਲਾਈਟ ਅਟੈਂਡੈਂਟਸ ਦੀ, ਜਿਹਦਾ ਮਤਲਬ ਹੈ ਕਿ ਕੈਨੇਡਾ ਦੀ 2nd largest ਕੈਰੀਅਰ ਵੈਸਟਜੈਟ ਏਅਰਲਾਈਨ, ਸੋ ਉਹਦੀਆਂ ਫਲਾਈਟਾਂ ਪ੍ਰਭਾਵਿਤ ਹੋ ਸਕਦੀਆਂ ਨੇ। ਇਹਨਾਂ ਦੀ ਜਿਹੜੀ ਔਨਕੋਰ ਸਰਵਿਸ ਆ ਅਤੇ ਜਿਹੜੀਆਂ ਇਹਨਾਂ ਦੀਆਂ ਕੰਟਰੈਕਟ ਜਿਹੜਾ ਹੁੰਦਾ ਨਾ ਕਿ ਵੀ ਇਹਨਾਂ ਦੇ ਨਾਮ 'ਤੇ ਓਪਰੇਟ ਕੋਈ ਹੋਰ
ਕਰਦਾ,
ਜਿਵੇਂ ਡੈਲਟਾ ਵਾਲੇ ਕੋਈ ਫਲਾਈਟਸ ਓਪਰੇਟ ਕਰਦੇ ਨੇ, ਉਹ ਪ੍ਰਭਾਵਿਤ ਨਹੀਂ ਹੋਣਗੀਆਂ, ਜਿਹੜੀ ਇਹਨਾਂ ਦੀ ਕੋਰ ਸਰਵਿਸ ਉਹ ਪ੍ਰਭਾਵਿਤ ਹੋਏਗੀ।
ਜੀ, ਅਤੇ ਸੋ ਇਹ ਹੋਇਆ ਐਤਵਾਰ ਜਿੱਦਾਂ ਹੀ ਸ਼ੁਰੂ ਹੋਏਗਾ ਪਰ ਮਾਊਂਟੇਨ ਟਾਈਮ, ਮਤਲਬ ਸਾਡੇ ਕੋਲ ਉਦੋਂ ਅਜੇ ਸ਼ਨੀਵਾਰ ਰਾਤ ਦੇ 11 ਵਜੇ ਹੋਣਗੇ ਉਦੋਂ ਇਹ ਹੜਤਾਲ ਸ਼ੁਰੂ ਹੋ ਸਕਦੀ ਹੈ, ਪਰ ਨੈਗੋਸੀਏਸ਼ਨ ਅਜੇ ਵੀ ਜਾਰੀ ਨੇ, ਹੋਪਫੁਲੀ ਇਹ ਜਿਹੜੀ ਸਥਿਤੀ ਹੈ ਰਿਜ਼ੋਲਵ ਹੋ ਜਾਏਗੀ। ਬਸ ਜੀ, ਕੱਲ੍ਹ ਅਸੀਂ ਖਬਰ ਸਾਂਝੀ ਕੀਤੀ ਸੀ ਕਿ FBI ਵੱਲੋਂ ਇਸ ਹਫ਼ਤੇ ਪਰਸੋਂ ਇੱਕ ਹੋਰ ਪੋਸਟਰ ਜਾਰੀ ਕੀਤਾ ਗਿਆ ਸੀ, ਵਾਂਟਿਡ ਪੋਸਟਰ, ਟੰਡਾ ਗਰੁੱਪ ਨਾਲ ਸੰਬੰਧਿਤ ਇੱਕ ਵਿਅਕਤੀ ਜਿਹਦਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਗਿਆ, 30 ਸਾਲਾਂ ਦੀ ਇਹਦੀ ਉਮਰ, ਅਤੇ ਉਸਦੀ ਤਸਵੀਰ ਜਾਰੀ ਕੀਤੀ ਗਈ ਸੀ, ਅਤੇ ਇਹ ਕਿਹਾ ਗਿਆ ਸੀ FBI ਵੱਲੋਂ ਕਿ ਜੇ ਕਿਸੇ ਵਿਅਕਤੀ ਕੋਲ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ FBI ਦੇ ਨਾਲ ਸੰਪਰਕ ਕਰੇ, ਜਾਂ ਜੇ ਤੁਸੀਂ ਕਿਸੇ ਅਜਿਹੇ ਮੁਲਕ 'ਚੋਂ ਜੇ ਅਮਰੀਕਾ ਤੋਂ ਬਾਹਰ ਹੋ ਤਾਂ ਜਿਹੜੀ ਨੇੜਲੀ ਅਮੈਰੀਕਨ ਕਾਉਂਸਲੇਟ ਆ ਉੱਥੇ ਜਾ ਕੇ ਜਾਂ FBI ਦੀ ਵੈਬਸਾਈਟ ਰਾਹੀਂ ਤੁਸੀਂ ਟਿਪ ਜਮ੍ਹਾਂ ਕਰਾ ਸਕਦੇ ਹੋ। ਇਸ ਵਿਅਕਤੀ ਬਾਰੇ ਵਾਸਤੇ ਜੀ ਹੁਣ ਖਬਰ ਇਹ ਆਉਂਦੀ ਪਈ ਹੈ ਕਿ ਇਹ ਅਮਰੀਕਾ ਰਹਿੰਦਾ ਸੀ, ਜ਼ਰੂਰ ਅਮਰੀਕਾ ਦੇ ਵਿੱਚ ਟਰੱਕ ਚਲਾਉਂਦਾ ਸੀ, ਇਹਦੇ ਉੱਪਰ ਦੋਸ਼ ਇਹ ਲੱਗੇ ਨੇ ਕਿ ਟੰਡਾ ਗਰੁੱਪ ਦੇ ਵਾਸਤੇ ਟਰੱਕਾਂ ਦੇ ਵਿੱਚ ਲੁਕੋ ਕੇ ਜਿਹੜੀ ਡਰੱਗ ਹੈ ਉਹ ਲੰਘਾਉਂਦਾ ਸੀ ਅਮਰੀਕਾ ਤੋਂ ਕੈਨੇਡਾ ਦੇ ਵਿੱਚ, ਡਰੱਗ ਸਮਗਲਿੰਗ ਦੇ ਵਿੱਚ ਟੰਡਾ ਗਰੁੱਪ ਨਾਲ ਇਨਵੋਲਵ ਸੀ। ਪਰ ਹੁਣ ਇਸ ਇਹ ਖਬਰਾਂ ਆ ਰਹੀਆਂ ਨੇ ਕਿ ਇਹ ਇੰਡੀਆ ਗਿਆ ਹੋਇਆ ਸੀ ਪਿਛਲੇ ਸਾਲ ਫਰਵਰੀ ਦੇ ਮਹੀਨੇ, ਜਲੰਧਰ ਜ਼ਿਲ੍ਹੇ 'ਚ ਇਹਦਾ ਪਿੰਡ ਸੀ, ਅਤੇ ਉੱਥੇ ਇੱਕ ਰੋਡ ਐਕਸੀਡੈਂਟ ਦੇ ਵਿੱਚ ਇਹਦੀ ਮੌਤ ਹੋ ਚੁੱਕੀ ਆ।
ਯਾ ਸੋ ਇਹ ਮੁਆਈ ਪਿੰਡ ਦਾ ਰਹਿਣ ਵਾਲਾ ਸੀ ਜੋ ਫਲੌਰ ਦੇ ਨੇੜੇ ਪਿੰਡ ਆ, ਅਤੇ ਇਹਦੇ ਫਾਦਰ ਨਾਲ ਕਈ ਇੰਡੀਅਨ ਮੀਡੀਆ ਅਦਾਰਿਆਂ ਨੇ ਉੱਥੇ ਗੱਲ ਵੀ ਕੀਤੀ ਹੈ, ਅਤੇ ਇਸ ਵਿਅਕਤੀ ਦੇ ਫਾਦਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਪਿਛਲੇ ਸਾਲ ਇੰਡੀਆ ਗਿਆ ਸੀ ਜਨਵਰੀ ਵਿੱਚ, ਅਤੇ 19 ਫਰਵਰੀ ਵਾਲੇ ਦਿਨ ਇਹ ਆਪਣੇ ਖੇਤ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ, ਰਿਟਰਨਿੰਗ ਫਰੋਮ ਦ ਫਾਰਮ, ਅਤੇ ਰਸਤੇ ਦੇ ਵਿੱਚ ਕਹਿੰਦੇ ਕਿ ਕਿਸੇ ਟਰਾਲੀ ਨਾਲ ਟਰੈਕਟਰ ਨਾਲ ਇਹਦਾ ਕੋਈ ਐਕਸੀਡੈਂਟ ਹੋਇਆ, ਤੇ ਉਹਦੇ ਵਿੱਚ ਇਹਦੀ ਮੌਤ ਹੋ ਗਈ 19 ਫਰਵਰੀ ਨੂੰ। ਸੋ ਇਹਦੇ ਫਾਦਰ ਦਾ ਮੀਡੀਆ ਨੂੰ ਕਹਿਣਾ ਸੀ ਵੀ ਉਹਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਹਦਾ ਨਾਮ ਮੋਸਟ ਵਾਂਟਡ ਲਿਸਟ ਦੇ ਉੱਤੇ ਆ ਗਿਆ FBI ਦੀ। ਕਹਿੰਦੇ ਵੀ ਮੀਡੀਆ ਰਿਪੋਰਟਸ ਤੋਂ ਹੀ ਬਾਅਦ 'ਚ ਪਤਾ ਲੱਗਿਆ, ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਉੱਥੇ ਉਹ ਰੁਜ਼ਗਾਰ ਦੇ ਚੱਕਰ 'ਚ ਗਿਆ ਸੀ ਤੇ ਟਰੱਕ ਚਲਾਉਂਦਾ ਸੀ, ਤੇ ਕਹਿੰਦੇ ਉਹਨਾਂ ਨੂੰ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਵੀ ਉਹ ਇਸ ਤਰ੍ਹਾਂ ਕਿਸੇ ਕ੍ਰਿਮੀਨਲ ਨੈਟਵਰਕ ਦੇ ਨਾਲ ਜੁੜਿਆ ਹੋਇਆ ਸੀ।
ਤੇ ਜਦੋਂ ਪਿਛਲੇ ਸਾਲ ਉਹ ਜਨਵਰੀ, ਸੋ ਜਨਵਰੀ 2025 ਦੇ ਵਿੱਚ, ਸੋ 1.5 ਸਾਲ ਪਹਿਲਾਂ ਉਹ ਇੰਡੀਆ ਚਲਾ ਜਾਂਦਾ, ਕਿ ਜਦੋਂ ਉਹ ਇੰਡੀਆ ਆਉਂਦਾ ਵੀ ਆ ਉਦੋਂ ਉਹਦੇ ਉਹਨੇ ਵਾਪਸ ਅਮਰੀਕਾ ਕਦੋਂ ਜਾਣਾ ਉਹ ਕੋਈ ਪਲੈਨ ਨਹੀਂ ਸੀ ਕੀਤਾ, ਉਹਦੀ ਕੋਈ ਯੋਜਨਾ ਨਹੀਂ ਸੀ ਬਣਾਈ ਹੋਈ। ਫਿਰ ਬਸ ਜੀ, ਹੈਰਾਨੀ ਵਾਲੀ ਗੱਲ ਇਹ ਹੈ ਕਿ FBI ਵੱਲੋਂ ਜੇ ਪੋਸਟਰ ਜਾਰੀ ਕੀਤਾ ਗਿਆ, ਹੁਣ ਇਹਨੂੰ ਲੈ ਕੇ ਨਾ ਸੋਸ਼ਲ ਮੀਡੀਆ 'ਤੇ ਹੋਰ ਅਟਕਲਾਂ ਬੜੀਆਂ ਲੱਗ ਰਹੀਆਂ ਨੇ ਕਿ ਇੱਕ ਵਿਅਕਤੀ ਜਿਹੜੀ ਜਿਹਦੀ ਮੌਤ ਹੋਇਆ ਨੂੰ ਵੀ ਤਕਰੀਬਨ 1.5 ਸਾਲ ਹੋ ਚੁੱਕਿਆ, FBI ਉਹਦਾ ਵਾਂਟਿਡ ਪੋਸਟਰ ਹੁਣ ਜਾਰੀ ਕਰਦੀ ਆ, ਤਾਂ ਕਿ FBI ਨੂੰ ਇਸ ਚੀਜ਼ ਬਾਰੇ ਇਲਮ ਨਹੀਂ ਸੀ। ਹੋਰ ਵੀ ਇਹਨੂੰ ਲੈ ਕੇ ਕਈ ਸਪੈਕੂਲੇਸ਼ਨ ਵਗੈਰਾ ਚੱਲ ਰਹੀਆਂ ਨੇ, ਪਰ ਇਹ ਥੋੜ੍ਹਾ ਹੀ ਅਜੀਬ ਗੱਲ ਹੈ ਇਹ।
ਜੀ ਜੀ, ਅਤੇ ਇਹ ਵੀ ਨਾਲ, ਸੋ ਇੱਕ ਤਾਂ ਗੱਲ ਇਹ ਅਜੀਬ ਹੈ ਵੀ FBI ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਵੀ ਜਿਹੜੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਉਹਦੇ ਬਾਰੇ ਇਸ ਤਰ੍ਹਾਂ ਪੋਸਟਰ ਜਾਰੀ ਕੀਤਾ ਜਾਣਾ। ਦੂਜੀ ਗੱਲ ਕਿ ਜਦੋਂ ਇੰਡੀਅਨ ਮੀਡੀਆ ਦੇ ਵਿੱਚ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਕਿ ਜਦੋਂ ਇਹਦੀ ਪਿਛਲੇ ਸਾਲ ਮੌਤ ਹੋਈ ਹੈ ਐਕਸੀਡੈਂਟ ਦੇ ਵਿੱਚ, ਉਦੋਂ ਵੀ ਕਈਆਂ ਵੱਲੋਂ ਕਿਹਾ ਗਿਆ ਵੀ ਇਹਦੇ ਵਿੱਚ ਕੁਝ ਮਾਮਲਾ, ਕੋਈ ਗੜਬੜ ਆ, ਦੇਰ ਇਜ਼ ਸਮ ਸਸਪੈਕਟਡ ਫਾਉਲ ਪਲੇ, ਕਿ ਵੀ ਵਾਟ ਆਰ ਦਾ ਔਡਸ ਕਿ ਇੱਕ ਵਿਅਕਤੀ ਇੱਦਾਂ ਜਨਵਰੀ ਦੇ ਵਿੱਚ ਆਇਆ ਹੋਵੇ ਅਮਰੀਕਾ ਤੋਂ ਅਤੇ ਉਹਦਾ ਸੜਕ ਹਾਦਸੇ ਦੇ ਵਿੱਚ ਇਸ ਤਰ੍ਹਾਂ ਦੇਹਾਂਤ ਹੋ ਜਾਏ। ਸੋ ਵੀ ਇਹ ਕਿਤੇ ਜਾਣ ਬੁੱਝ ਕੇ ਕਿਸੇ ਕੋਲੋਂ ਕਰਵਾਇਆ ਤਾਂ ਨਹੀਂ ਗਿਆ, ਇਸ ਤਰ੍ਹਾਂ ਦੀਆਂ ਗੱਲਾਂ, ਅਟਕਲਾਂ, ਫਾਉਲ ਪਲੇ ਦੀ ਜਿਹੜੀ ਐਲੀਗੇਸ਼ਨ ਵਗੈਰਾ, ਇਹ ਪਿਛਲੇ ਸਾਲ ਉੱਥੇ ਲੋਕਲੀ ਇਹਨਾਂ ਬਾਰੇ ਗੱਲਬਾਤ ਵੀ ਹੋਈ ਹੈ।
ਕਿਉਂਕਿ ਇਹ 'ਚ ਇੱਕ ਦੇਖੋ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਨਾ, ਜਿਹੜੀਆਂ ਇੰਡਾਈਟਮੈਂਟਸ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ 7 ਜੁਲਾਈ ਨੂੰ ਅਨਸੀਲ ਕੀਤੀਆਂ, ਉਹਦੇ ਵਿੱਚ ਕਲੀਅਰਲੀ ਕੁਝ ਅਜਿਹੇ ਕ੍ਰਿਮੀਨਲਸ ਦਾ ਨਾਮ ਹੈ ਜਿਹੜੇ ਇੰਡੀਆ 'ਚ ਨੇ, ਜਿਹਦੇ ਵਿੱਚ ਲੋਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀ ਉੱਥੋਂ ਦੀਆਂ ਜੇਲ੍ਹਾਂ 'ਚ ਨੇ, ਉਹਨਾਂ ਨੇ ਕਲੀਅਰਲੀ ਕਿਹਾ ਜੀ ਅਸੀਂ ਐਕਸਟ੍ਰਾਡਾਈਟ ਕਰਨਾ। ਫਿਰ ਜਿਹੜੇ ਕੁਝ ਵਿਅਕਤੀ ਅਮਰੀਕਾ ਤੋਂ ਬਾਹਰ ਕੈਨੇਡਾ ਦੇ ਵਿੱਚ ਸੀ ਉਹਨਾਂ ਦੇ ਨਾਮ ਵੀ ਆਏ, ਉਹਨਾਂ ਦੀ ਇੱਥੇ ਹੁਣ ਬੇਲ ਹੀਅਰਿੰਗਸ ਵਗੈਰਾ ਚੱਲ ਰਹੀਆਂ। ਕੱਲ੍ਹ ਬਾਏ ਦਾ ਵੀ ਉਸ ਜਿਹੜਾ ਗੁਰਤੇਜ ਸਮਾਗ ਦੀ ਬੇਲ ਕੱਲ੍ਹ ਪਰਸੋਂ ਅਦਾਲਤ ਨੇ ਡਿਨਾਈ ਕਰ ਦਿੱਤੀ ਆ। ਇਹ ਫਿਰ ਇਸ ਵਾਂਟਿਡ ਪੋਸਟਰ ਦੇ ਵਿੱਚ ਇਹ ਕਿਉਂ ਨਾ ਦੱਸਿਆ ਗਿਆ ਕਿ ਇਹ ਬੰਦਾ ਅਮਰੀਕਾ 'ਚ ਨਹੀਂ ਆ? ਸੋ ਕੀ FBI ਨੂੰ ਇਸ ਚੀਜ਼ ਬਾਰੇ ਵੀ ਜਾਣਕਾਰੀ ਨਹੀਂ ਸੀ ਕਿ ਇਹ ਅਮਰੀਕਾ ਦੇ ਵਿੱਚ, ਕਿਉਂਕਿ ਜੇ ਅਮਰੀਕਾ ਤੋਂ ਫਲਾਈਟ ਲੈ ਕੇ ਗਿਆ ਤਾਂ ਗਿਆ ਤਾਂ ਕਿਸੇ ਲੀਗਲ ਤਰੀਕੇ ਨਾਲ ਹੀ ਹੋਣਾ। ਸੋ ਕਾਫੀ ਇਹਦੇ ਵਿੱਚ ਇਹੋ ਜਿਹੇ ਅਨਆਨਸਰਡ ਕੁਐਸਚਨਸ ਨੇ, ਪਰ ਇਹ ਗੱਲ ਹੁਣ ਵੱਖੋ ਵੱਖਰੇ ਪਾਸਿਆਂ ਦੀ ਪੁਸ਼ਟੀ ਹੋ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਹਦਾ ਪੋਸਟਰ ਪਰਸੋਂ FBI ਨੇ ਜਾਰੀ ਕੀਤਾ, ਟੰਡਾ ਗਰੁੱਪ ਦਾ ਮੈਂਬਰ ਹੋਣ ਦੇ ਇਹਦੇ ਉੱਪਰ ਦੋਸ਼ ਸਨ, ਪਿਛਲੇ ਸਾਲ ਦੀ ਫਰਵਰੀ ਦੇ ਵਿੱਚ 19 ਫਰਵਰੀ 2025 ਨੂੰ ਇਹਦੀ ਪੰਜਾਬ ਦੇ ਵਿੱਚ ਇੱਕ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਆ। ਵਾਸੂ ਜੀ, ਜਗਮੀਤ ਸਿੰਘ ਬਾਰੇ ਗੱਲ ਕਰੀਏ ਹੁਣ, ਚਲੋ ਜੇ ਫਲਾਈਟਸ ਦੀ ਗੱਲ ਹੋ ਰਹੀ ਹੈ, ਘੁੰਮਣ ਫਿਰਨ ਦੀ ਗੱਲ ਆ, ਉਹਦੇ ਨਾਲ ਡੈਸਟੀਨੇਸ਼ਨਸ ਦੀ ਗੱਲ ਆ, ਕੈਨੇਡਾ ਦੇ ਵਿੱਚ ਜਿਹੜੀ ਇੱਕ ਫੈਡਰਲ ਸਰਕਾਰ ਦੀ ਕਰਾਊਨ ਕਾਰਪੋਰੇਸ਼ਨ ਆ, ਇਟਸ ਕਾਲਡ ਡੈਸਟੀਨੇਸ਼ਨ ਕੈਨੇਡਾ, ਉਹਦਾ ਮਕਸਦ ਇਹ ਹੈ ਕੈਨੇਡਾ ਦੇ ਵਿੱਚ ਸੈਰ ਸਪਾਟੇ ਵਾਲੀਆਂ ਥਾਵਾਂ, ਟੂਰਿਜ਼ਮ ਨੂੰ ਪ੍ਰਮੋਟ ਕਰਨਾ। ਡੈਸਟੀਨੇਸ਼ਨ ਕੈਨੇਡਾ ਦੇ ਆਫਕੋਰਸ ਹਰ ਸੰਸਥਾ ਦਾ ਕੋਈ ਨਾ ਕੋਈ ਮੁਖੀ ਹੁੰਦਾ, ਅਤੇ ਡੈਸਟੀਨੇਸ਼ਨ ਕੈਨੇਡਾ ਨੂੰ ਨਵੇਂ CEO ਦੀ ਭਾਲ ਹੈ, ਅਤੇ ਹੁਣ ਸੁਣਨ 'ਚ ਇਹ ਆ ਰਿਹਾ ਹੈ ਕਿ ਡੈਸਟੀਨੇਸ਼ਨ ਕੈਨੇਡਾ ਦੇ CEO ਦੀ ਪੋਸਟ 'ਤੇ ਜਗਮੀਤ ਸਿੰਘ ਐਨਡੀਪੀ ਦੇ ਸਾਬਕਾ ਲੀਡਰ ਨੂੰ ਥਾਪਿਆ ਜਾ ਸਕਦਾ?
ਯਾ ਸੋ ਜਗਮੀਤ ਸਿੰਘ ਜੋ ਪਿਛਲੇ ਸਾਲ ਫੈਡਰਲ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਹਾਰ ਗਏ ਸੀ, ਫਿਰ ਐਨਡੀਪੀ ਦੇ ਲੀਡਰਸ਼ਿਪ ਤੋਂ ਵੀ ਅਸਤੀਫਾ ਦੇ ਗਏ ਸੀ। ਐਨਡੀਪੀ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਇਲੈਕਟੋਰਲ ਪਰਫਾਰਮੈਂਸ ਰਹੀ ਪਾਰਟੀ ਦੀ, ਓਫੀਸ਼ੀਅਲ ਪਾਰਟੀ ਸਟੇਟਸ ਵੀ ਪਾਰਟੀ ਗਵਾ ਬੈਠੀ, 7 ਸੀਟਾਂ ਜਿੱਤੇ ਸੀ, ਹੁਣ 4 ਜਾਂ 5 ਰਹਿ ਗਈਆਂ ਨੇ। ਸੋ ਉਹ ਜਗਮੀਤ ਸਿੰਘ ਜਿਨ੍ਹਾਂ ਦਾ ਮੰਨਿਆ ਗਿਆ ਸੀ ਵੀ ਸਿਆਸੀ ਕਰੀਅਰ ਖਤਮ ਹੋ ਗਿਆ, ਵੀ ਉਹ ਪੇਸ਼ੇ ਤੋਂ ਵਕੀਲ ਨੇ, ਸ਼ਾਇਦ ਹੁਣ ਵਕਾਲਤ ਵੱਲ ਵਾਪਸ ਚਲੇ ਜਾਣਗੇ, ਹੁਣ ਵੀ ਹੁਣ ਇਹ ਖਬਰ ਜਿਹੜੀ ਕੱਲ੍ਹ ਸੀ ਟੀ ਵੀ ਨਿਊਜ਼ ਵੱਲੋਂ ਇਹ ਪ੍ਰਕਾਸ਼ਿਤ ਕੀਤੀ ਗਈ ਕੁਝ ਸੂਤਰਾਂ ਦੇ ਹਵਾਲੇ ਤੋਂ, ਅਤੇ ਉਹ ਕਹਿ ਰਹੇ ਨੇ ਕਿ ਵੀ ਪੋਲੀਟਿਕਸ ਦੇ ਵਿੱਚ ਤਾਂ ਨਹੀਂ ਪਰ ਸਰਕਾਰੀ ਨੌਕਰੀ ਜਿਵੇਂ ਜਗਮੀਤ ਸਿੰਘ ਨੂੰ ਮਿਲ ਸਕਦੀ ਹੈ ਕਿ ਉਹ ਡੈਸਟੀਨੇਸ਼ਨ ਕੈਨੇਡਾ ਦੇ ਨਵੇਂ CEO ਹੋ ਸਕਦੇ ਨੇ। ਅਤੇ ਜਿਹੜਾ ਵੀ ਕੋਈ ਵਿਜੇ ਜੀ ਡੈਸਟੀਨੇਸ਼ਨ ਕੈਨੇਡਾ ਦਾ CEO ਹੁੰਦਾ, ਇਸ ਪੋਸਟ ਵਾਸਤੇ ਜਿਹੜੀ ਕੰਪਨਸੇਸ਼ਨ ਆ, ਇਟ ਕੁੱਡ ਬੀ ਅਪ ਟੂ $350,000 ਪਰ ਈਅਰ, $3.5 ਲੱਖ ਦੀ ਇਹਦੇ ਵਿੱਚ ਕੰਪਨਸੇਸ਼ਨ ਹੋ ਸਕਦੀ ਹੈ
ਜੀ।
ਬਾਕੀ ਡਿਪੈਂਡ ਕਰੇਗਾ ਉਹਨਾਂ ਦਾ ਕੰਟਰੈਕਟ ਕਿਸ ਤਰ੍ਹਾਂ ਦਾ ਹੁੰਦਾ।
ਪਰ ਇਹ ਵੀ ਦੇਖੋ ਕਿਸੇ ਵੀ ਪੋਜੀਸ਼ਨ 'ਤੇ ਜਦੋਂ ਕਿਸੇ ਨੂੰ ਹਾਇਰ ਕੀਤਾ ਜਾਂਦਾ, ਇਹ ਦੇਖਿਆ ਜਾਂਦਾ ਨਾ ਵੀ ਤੁਹਾਡਾ ਬੈਕਗਰਾਊਂਡ ਹੈ ਉਸ ਫੀਲਡ ਦਾ, ਸਪੈਸ਼ਲੀ ਜਦੋਂ ਤੁਸੀਂ ਕਿਸੇ ਔਰਗਨਾਈਜੇਸ਼ਨ ਨੂੰ ਲੀਡ ਕਰਨਾ ਤਾਂ ਇਹ ਬੜਾ ਜ਼ਰੂਰੀ ਆ ਕਿ ਤੁਹਾਨੂੰ ਤਜਰਬਾ ਹੋਵੇ ਨਾ ਉਸ ਖੇਤਰ ਦਾ। ਕੀ ਜਗਮੀਤ ਸਿੰਘ ਦਾ ਟੂਰਿਜ਼ਮ ਫੀਲਡ ਦੇ ਵਿੱਚ ਕੋਈ ਐਕਸਪੀਰੀਅੰਸ ਹੈ? ਜਿਵੇਂ ਤੁਸੀਂ ਕਿਹਾ ਕਿ ਇਸ ਤੋਂ ਪਹਿਲਾਂ ਤਾਂ ਉਹ ਹਿਊਮਨ ਰਾਈਟਸ ਲਾਇਰ ਸੀਗੇ, ਪੇਸ਼ੇ ਦੇ ਤੌਰ 'ਤੇ ਵਕੀਲ ਨੇ ਉਹ,
ਜਿਹੜੇ
ਘੁੰਮਣ ਦਾ ਤਜਰਬਾ ਤਾਂ ਹੈ ਦੇਖੋ,
ਹਾਂ
ਘੁੰਮਣ ਦਾ ਤਜਰਬਾ ਹੋਣਾ, ਸੈਰ ਸਪਾਟੇ ਦਾ ਤਜਰਬਾ ਹੋਣਾ ਵਰਸਿਜ਼ ਸੈਰ ਸਪਾਟੇ ਵਾਲਾ ਇੱਕ ਅਦਾਰਾ ਸੰਭਾਲ ਸਕਣਾ, ਇਹ ਦੋ ਵੱਖਰੀਆਂ ਚੀਜ਼ਾਂ ਨੇ। ਖਾਣਾ ਖਾਣਾ ਆਉਣਾ ਅਤੇ ਖਾਣਾ ਬਣਾਉਣਾ ਆਉਣਾ, ਦੋ ਵੱਖਰੀਆਂ ਚੀਜ਼ਾਂ।
ਜਿਹੜੇ ਸੂਤਰ ਦੇ ਆਧਾਰ 'ਤੇ ਇਹ ਖਬਰ ਲਿਖੀ ਗਈ ਹੈ, ਬ੍ਰੌਡਕਾਸਟ ਕੀਤੀ ਗਈ ਆ, ਇਹਦੇ ਵਿੱਚ ਉਸ ਇੰਡਸਟਰੀ ਦੇ ਹੀ, ਟੂਰਿਜ਼ਮ ਇੰਡਸਟਰੀ ਦਾ ਕੋਈ ਸੀਨੀਅਰ ਸੋਰਸ ਦੱਸਿਆ ਗਿਆ ਉਸ ਵਿਅਕਤੀ ਨੂੰ, ਐਂਡ ਕਲੀਅਰਲੀ ਉਹ ਇਸ ਫੈਸਲੇ ਦੇ ਖਿਲਾਫ ਹੋਣਗੇ। ਉਹ ਨਹੀਂ ਚਾਹੁੰਦੇ ਕਿ ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ CEO ਬਣਾਇਆ ਜਾਵੇ, ਉਹਨਾਂ ਨੇ ਐਗਜੈਕਟ ਇਹੀ ਗੱਲ ਕੀਤੀ ਹੈ, ਕਹਿੰਦੇ ਇਹ ਇੰਡਸਟਰੀ ਵਾਸਤੇ ਵੀ, ਟੂਰਿਜ਼ਮ ਇੰਡਸਟਰੀ ਵਾਸਤੇ ਅਤੇ ਡੈਸਟੀਨੇਸ਼ਨ ਕੈਨੇਡਾ ਦੋਨਾਂ ਦੀ ਤੋਹੀਨ ਹੋਏਗੀ। ਹਾਂ ਕਿ ਜੇ ਜਗਮੀਤ ਸਿੰਘ ਨੂੰ ਇਹਦਾ CEO ਬਣਾਇਆ ਜਾਂਦਾ ਕਿਉਂਕਿ ਉਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦਾ ਤਜਰਬਾ ਨਹੀਂ ਹੈ। ਹੁਣ ਜਗਮੀਤ ਸਿੰਘ ਵਿਜੇ ਜੀ ਪਿਛਲੇ ਸਾਲ ਇਹ ਬੜੀ ਗੱਲ ਚੱਲਦੀ ਸੀ ਕਿ ਇਲੈਕਸ਼ਨ ਕਦੋਂ ਹੋਏਗਾ, ਇਲੈਕਸ਼ਨ ਕਦੋਂ ਹੋਏਗਾ, ਫੈਡਰਲ ਇਲੈਕਸ਼ਨ, ਕਿਉਂਕਿ 25 ਫਰਵਰੀ ਇੱਕ ਬੜੀ ਕਰੂਸ਼ਲ ਡੇਟ ਮੰਨੀ ਗਈ ਕਿ ਜੀ 25 ਫਰਵਰੀ 2025 ਤੋਂ ਪਹਿਲਾਂ ਜੇ ਇਲੈਕਸ਼ਨ ਹੋ ਗਿਆ ਤਾਂ ਜਗਮੀਤ ਸਿੰਘ ਦੀ ਪੈਨਸ਼ਨ ਨਹੀਂ ਲੱਗੇਗੀ, ਅਤੇ 25 ਫਰਵਰੀ ਤੋਂ ਬਾਅਦ ਜੇ ਇਲੈਕਸ਼ਨ ਹੁੰਦਾ ਤਾਂ ਉਹਨਾਂ ਦੀ ਪੈਨਸ਼ਨ ਲੱਗ ਜਾਏਗੀ। ਸੋ ਇਲੈਕਸ਼ਨ ਹੁੰਦਾ 29 ਫਰਵਰੀ ਨੂੰ, ਸੋ ਫਰਵਰੀ ਦੇ ਮਾਫ਼ ਕਰਨਾ ਅਪ੍ਰੈਲ ਨੂੰ, ਸੋ ਅਪ੍ਰੈਲ ਦੇ ਅੰਤ ਵਿੱਚ ਮਤਲਬ ਕੀ ਹੋਇਆ ਕਿ ਪੈਨਸ਼ਨ ਲੱਗ ਗਈ,
ਉਹ 6 ਸਾਲ ਦਾ ਥ੍ਰੈਸ਼ਹੋਲਡ ਸੀ ਜਿਹੜਾ ਬਤੌਰ ਮੈਂਬਰ ਆਫ ਪਾਰਲੀਮੈਂਟ ਉਹ ਕ੍ਰੋਸ ਹੋ ਗਿਆ,
ਕਿਉਂਕਿ ਉਹ ਬਰਨਵੀ ਤੋਂ ਬਾਈ ਇਲੈਕਸ਼ਨ ਲੜੇ ਸੀ 25 ਫਰਵਰੀ 2019, ਸੋ ਇਲੈਕਸ਼ਨ ਜਿੱਤੇ ਸੀ, ਸੋ 6 ਸਾਲ ਉਹਨਾਂ ਦੇ ਪੂਰੇ ਹੁੰਦੇ ਸੀ ਪਿਛਲੇ ਸਾਲ 25 ਫਰਵਰੀ ਨੂੰ, ਜੋ ਕਿ ਉਹਨਾਂ ਨੇ ਕਰ ਲਏ ਪੂਰੇ, ਅਤੇ ਉਸ ਤੋਂ ਬਾਅਦ ਇਲੈਕਸ਼ਨ ਹਾਰ ਗਏ, ਪਾਰਟੀ ਹਾਰ ਗਈ, ਪਾਰਟੀ ਜਿਵੇਂ ਖਤਮ ਹੋਣ ਦੀ ਕਗਾਰ 'ਤੇ ਆ ਗਈ, ਆਪ ਉਹ ਅਸਤੀਫਾ ਦੇ ਕੇ ਚਲੇ ਗਏ।
ਫੈਡਰਲ ਐਨਡੀਪੀ ਦੀ ਫੈਡਰਲ ਇਲੈਕਸ਼ਨ ਦੇ ਵਿੱਚ ਸਭ ਤੋਂ ਮਾੜੀ ਕਾਰਗੁਜ਼ਾਰੀ
ਇਤਿਹਾਸ ਵਿੱਚ
ਪਿਛਲੇ ਇਲੈਕਸ਼ਨ 'ਚ ਰਹੀ ਆ।
ਸੋ ਹੁਣ ਮੈਂ ਦੇਖ ਰਿਹਾ ਸੀ ਕਿ ਵੀ ਜੇ ਤੁਹਾਡੀ ਇਸ ਤਰ੍ਹਾਂ MP ਵਜੋਂ ਪੈਨਸ਼ਨ ਲੱਗੀ ਹੋਵੇ ਤੇ ਤੁਹਾਨੂੰ ਸਰਕਾਰੀ ਕਿਸੇ ਮਹਿਕਮੇ ਦੇ ਵਿੱਚ ਜੇ ਨੌਕਰੀ ਮਿਲ ਜਾਏ ਤੇ ਫਿਰ ਕੀ ਉਹਦਾ ਪੈਨਸ਼ਨ ਤੇ ਕੋਈ ਪ੍ਰਭਾਵ ਪੈਂਦਾ ਕਿ ਨਹੀਂ ਪੈਂਦਾ? ਸੋ ਚਾਂਸਿਸ ਆ ਨਹੀਂ ਪੈਂਦਾ,
ਹਾਂ ਪੈਨਸ਼ਨ ਮਿਲਣੀ ਆ।
ਸੋ ਪੈਨਸ਼ਨ ਤਾਂ ਮਿਲਣੀ ਨਹੀਂ ਮਿਲੇਗੀ
ਆਫਟਰ ਦੀ ਏਜ ਆਫ 55,
ਹਾਂ ਉਹ ਪੈਨਸ਼ਨ ਮਿਲਣੀ ਆ, ਉਹ ਸਿਕਿਓਰ ਆ, ਪਲੱਸ ਡੈਸਟੀਨੇਸ਼ਨ ਕੈਨੇਡਾ ਦੇ CEO ਵਜੋਂ ਤੁਹਾਨੂੰ $3.5 ਲੱਖ ਸਲਾਨਾ ਤੱਕ ਮਿਲ ਸਕਦਾ। ਐਂਡ ਔਨ ਟੋਪ ਆਫ ਦੈਟ ਇਜ਼ ਅ ਪੋਸੀਬਿਲਿਟੀ, ਉਹਨਾਂ ਦਾ ਡਿਪੈਂਡ ਕਰੇਗਾ ਕੰਟਰੈਕਟ ਤੇ, ਕਿ ਇਸ ਜੋਬ ਵਾਸਤੇ ਵੀ ਪੈਨਸ਼ਨ ਮਿਲ ਸਕਦੀ
ਹੈ। ਹਾਂ ਯੈਸ,
ਕਿ ਜੋ ਇਹ ਸਰਵਿਸ ਹੈ ਇਹਦੀ ਵੀ ਪੈਨਸ਼ਨ
ਇਹਦੀ ਅਲੱਗ ਬਣ ਜਾ।
ਸੋ ਇਹ ਇੱਕ ਵਧੀਆ ਕਰੀਅਰ ਪਾਥ ਹੋ ਸਕਦਾ ਵੀਰੇ ਜੀ, ਵੈਸੇ ਕਿ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਵੀ ਸਿਆਸਤ ਵਿੱਚ ਆਓ, ਪੋਲੀਟਿਕਸ ਵਿੱਚ ਆਓ, ਦੇਸ਼ ਦੀ ਸੇਵਾ ਕਰੋ, ਪਰ 6 ਸਾਲ ਵਾਸਤੇ ਕਰੋ, ਅਤੇ ਉਸ ਤੋਂ ਬਾਅਦ ਫਿਰ ਕਿਸੇ ਇੰਨੀ ਕੁ ਆਪਣੀ ਬਣਾ ਲਓ, ਇੰਨੀ ਕੁ ਤੁਹਾਡੀ ਕਹਿ ਲਓ ਕੰਟੈਕਟਸ ਹੋਣ ਕਿ ਤੁਹਾਨੂੰ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ CEO ਦੀ ਪੋਜੀਸ਼ਨ ਵੀ ਬਾਅਦ 'ਚ ਮਿਲ ਜਾਏ,
ਪਲੰਬ ਪੋਜੀਸ਼ਨ,
ਹਾਂ ਫਿਰ ਕੰਮ ਵਧੀਆ।
ਚਲੋ ਖੈਰ, ਅਜੇ ਇਹ ਬਹੁਤ ਸਾਰੀਆਂ ਚੀਜ਼ਾਂ, ਮੈਨੂੰ ਪਤਾ ਤੁਸੀਂ ਵੀ ਸਟਾਰਟ ਕਰ ਰਹੇ ਮਜ਼ਾਕ,
ਇਹਦੇ ਵਿੱਚ ਬਹੁਤ ਸਾਰੇ ਇਫਸ ਐਂਡ ਬਟਸ ਨੇ।
ਹਾਂ ਤੇ ਜੇ ਸੂਤਰ ਨੇ
ਪੁਸ਼ਟੀ ਨਹੀਂ ਹੋਈ ਹੈ,
ਹਾਂ
ਤੇ ਸੋ ਮੇਬੀ ਜਿਹੜੇ ਉਹ ਸੂਤਰ ਨੇ ਉਹ ਚਾਹੁੰਦੇ ਨੇ ਵੀ ਕਿਤੇ ਇਦਾਂ ਹੋ ਨਾ ਜਾਵੇ,
ਤੇ ਉਹਨਾਂ ਨੇ ਪਹਿਲਾਂ ਹੀ ਗੱਲ ਲੀਕ ਕਰਕੇ ਇਸ ਗੱਲ ਬਾਰੇ ਚਰਚਾ ਛੇੜ ਦਿੱਤੀ ਹੈ, ਮਾਹੌਲ ਬਣਾ, ਕਿਉਂਕਿ ਇਸ ਵੇਲੇ ਤੁਸੀਂ ਇਹ ਦੇਖ ਲਓ ਜਗਮੀਤ ਸਿੰਘ ਦੀ ਜਿਹੜੀ ਪਾਪੂਲੈਰਿਟੀ ਜਦੋਂ ਉਹ ਐਕਟਿਵਲੀ ਸਿਆਸਤ ਦੇ ਵਿੱਚ ਸੀਗੇ, ਬਾਵਜੂਦ ਇਸ ਦੇ ਦੇਖੋ ਜਿਹੜੀ ਪਾਰਟੀਜ਼ਨ ਰਾਈਵਲਰੀ ਹੁੰਦੀ ਆ ਜਾਂ ਪਾਰਟੀਜ਼ਨ ਮੁਖਾਲਫਤ ਹੁੰਦੀ ਆ ਉਹ ਤਾਂ ਰਹਿਣੀ ਆ। ਜਿਹੜਾ ਕਿਸੇ ਵੀ ਇੱਕ ਪਾਰਟੀ ਦਾ ਲੀਡਰ ਹੈ, ਕਿਸੇ ਵੀ ਇੱਕ ਪਾਰਟੀ ਨਾਲ ਸੰਬੰਧਿਤ ਕੋਈ ਪੋਲੀਟੀਸ਼ੀਅਨ ਆ, ਜਿਹੜੀ ਪਾਰਟੀ ਉਸ ਤੋਂ ਵਿਰੋਧੀ ਧਿਰ ਵਾਲੀ ਆ ਉਹਦੇ ਜਿਹੜੇ ਸਪੋਰਟਰ ਹੁੰਦੇ ਨੇ ਉਹ ਆਮ ਤੌਰ 'ਤੇ ਕਹਿੰਦੇ ਵੀ ਠੀਕ ਹੈ ਯਾਰ, ਬੰਦਾ ਭਾਵੇਂ ਲੀਡਰ ਚੰਗਾ ਪਰ ਜੀ ਸਾਨੂੰ ਨੀਤੀਆਂ ਨਹੀਂ ਪਸੰਦ। ਜਾਂ ਕਈ ਵਾਰੀ ਪੋਲੀਟਿਕਸ ਦੇ ਵਿੱਚ ਸਿਧਾਂਤਕ ਪੋਲੀਟਿਕਸ ਤਾਂ ਇਹ ਹੁੰਦੀ ਹੈ ਕਿ ਬੰਦੇ ਦਾ ਵਿਰੋਧ ਨਾ ਹੋਵੇ, ਬੰਦੇ ਦੀ ਨੀਤੀਆਂ ਦਾ ਵਿਰੋਧ ਹੋਵੇ। ਜਦੋਂ ਪੋਲੀਟਿਕਸ ਤੋਂ ਬੰਦਾ ਪਾਸੇ ਹੋਇਆ, ਅਸਲੀ ਟੈਸਟ ਉਦੋਂ ਆ, ਉਦੋਂ ਫਿਰ ਗੱਲ ਹੁੰਦੀ ਹੈ ਵੀ ਹੁਣ ਉਸ ਵਿਅਕਤੀ ਦੀ ਮਕਬੂਲੀਅਤ ਕਿੰਨੀ ਆ। ਪਰ ਜਿਹੜੀ ਇਹ ਹੁਣ ਗੱਲ ਹੈ ਨਾ ਕਿ ਜਗਮੀਤ ਸਿੰਘ ਨੂੰ ਜੇ ਸੱਚਮੁੱਚ ਡੈਸਟੀਨੇਸ਼ਨ ਕੈਨੇਡਾ ਦਾ ਸੀਈਓ ਥਾਪ ਦਿੱਤਾ ਜਾਂਦਾ ਤਾਂ ਬੈਕਲੈਸ਼ ਇੱਥੇ ਬਹੁਤ ਜ਼ਿਆਦਾ ਹੋਏਗੀ।
ਮੈਂ ਪਰ ਜਿਹੜੀ ਇਹ ਗੱਲ ਕਹਿ ਰਹੇ ਨੇ ਇੰਡਸਟਰੀ ਸੋਰਸ ਕਿ ਜੀ ਵੀ ਜਗਮੀਤ ਸਿੰਘ ਨੂੰ ਟੂਰਿਜ਼ਮ ਦਾ ਤਜਰਬਾ ਨਹੀਂ, ਮੈਂ ਇਹਦੇ ਖਿਲਾਫ਼ ਹਾਂ, ਕਿਉਂਕਿ ਟੂਰਿਜ਼ਮ ਪ੍ਰਮੋਸ਼ਨ ਦਾ ਅੱਜਕੱਲ੍ਹ ਸਭ ਤੋਂ ਵੱਡਾ ਤਰੀਕਾ ਸੋਸ਼ਲ ਮੀਡੀਆ, ਟਿਕਟੌਕ 'ਤੇ ਰੀਲਾਂ ਜਿਹੜੀਆਂ ਬਣਾਉਂਦੇ ਨੇ ਜਗਮੀਤ ਸਿੰਘ, ਉਹ ਬੜਾ ਤਜਰਬਾ ਉਹਨਾਂ ਨੂੰ
ਜੀ ਜੀ
ਅਤੇ ਉਹਨਾਂ ਦੀ ਬੜੀ
ਫੋਲੋਇੰਗ ਚਲਾ ਰਹੇ ਸੀ ਪਿਛਲੇ ਕੁਝ ਦਿਨ,
ਸੋ ਉਹਨਾਂ ਨੂੰ ਪ੍ਰਮੋਸ਼ਨ ਦਾ ਇੱਦਾਂ ਰੀਲਾਂ ਦਾ ਸੋਸ਼ਲ ਮੀਡੀਆ ਦਾ ਤਜਰਬਾ ਤਾਂ ਹੈ, ਸੋ ਆਈ ਥਿੰਕ ਹੀ ਵੁੱਡ ਬੀ ਅ ਗੁੱਡ ਫਿੱਟ। ਸੋ ਮੈਂ ਤਾਂ ਇਹਦੇ ਖਿਲਾਫ਼ ਹਾਂ, ਇਸ ਮੁਖਾਲਫਤ ਦੇ ਖਿਲਾਫ਼,
ਮੁਖਾਲਫਤ ਦੇ
ਮੁਖਾਲਫਤ ਦੇ ਮੈਂ ਖਿਲਾਫ਼
ਹਾਂ ਨਾ। ਇਹ ਦੋ ਮਨਫੀਓਂ ਕੇ ਜੁੜਨੇ ਸੇ ਵੀ ਬਨ ਜਾਤੀ ਹੈ ਇੱਕ ਜਮਾ,
ਹਾਂਜੀ ਹਾਂਜੀ,
ਖੁਦਾ ਕੇ ਲੀਏ ਤੂੰ ਵੀ ਦੋ ਬਾਰ ਕਹਿ ਦੇ ਨਹੀਂ ਨਹੀਂ
ਨਹੀਂ ਨਹੀਂ। ਵਿਜੇ ਜੀ ਇਹਦੇ ਵਿੱਚ ਹੁਣ ਗੱਲ, ਕੱਲ੍ਹ ਜਦੋਂ ਮੈਂ ਸ਼ਾਮ ਵਾਲੇ ਸ਼ੋਅ 'ਚ ਖਬਰ ਸਾਂਝੀ ਕਰ ਰਿਹਾ ਸੀ
ਜੀ,
ਅਤੇ ਸਾਡੇ ਲਿਸਨਰ ਨੇ ਸੁਖਦੇਵ ਵਿਰਕ ਜੀ, ਉਹ ਕਹਿੰਦੇ ਵੀ ਅਸੀਂ ਇਹ ਨਾ ਭੁੱਲੀਏ ਕਿ ਮਾਰ ਕਾਰਨੀ ਜੀ ਅੱਜ ਪ੍ਰਾਈਮ ਮਿਨਿਸਟਰ ਨੇ, ਅਤੇ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਯੋਗਦਾਨ ਜਗਮੀਤ ਸਿੰਘ ਦਾ, ਕਿਉਂਕਿ ਜਗਮੀਤ ਸਿੰਘ ਨੇ ਪਿਛਲੇ ਸਾਲ ਡੇਢ ਸਾਲ ਸਰਕਾਰ ਡਿੱਗਣ ਨਹੀਂ ਦਿੱਤੀ, ਜਸਟਿਨ ਟਰੂਡੋ ਜਦੋਂ ਬੜੇ ਅਨਪੋਪੂਲਰ ਹੋ ਗਏ ਸੀ ਉਹਨਾਂ ਨੇ, ਸੋ ਉਦੋਂ ਗੱਲ ਚੱਲਦੀ ਸੀ ਵੀ ਜੇ ਇਲੈਕਸ਼ਨ ਹੋ ਗਿਆ ਤਾਂ ਪੀਅਰ ਪੋਲੀਅਫ ਦਾ ਉਸ ਮਾਹੌਲ ਦੇ ਵਿੱਚ ਪ੍ਰਾਈਮ ਮਿਨਿਸਟਰ ਬਣ ਜਾਣਾ ਲਗਭਗ ਤੈਅ ਜਿਹਾ ਹੋ ਗਿਆ
ਸੀ,
ਕਿਉਂਕਿ ਉਹ ਪੋਲਸ ਦੇ ਵਿੱਚ ਬਹੁਤ ਲੀਡ ਕਰ ਰਹੇ ਸੀ, ਪਰ ਜਗਮੀਤ ਸਿੰਘ ਨੇ ਆਪਣਾ ਸਮਰਥਨ ਬਣਾਈ ਰੱਖਿਆ, ਲੰਗੜੀ ਸਰਕਾਰ ਨੂੰ ਚੱਲਦਾ ਰੱਖਿਆ, ਇਲੈਕਸ਼ਨ ਉਹਨਾਂ ਨੇ ਕਾਫੀ ਡਿਲੇਅ ਕਰਾਤਾ, ਉਦੋਂ ਤੱਕ ਸਿਆਸੀ ਹਵਾ ਬਦਲ ਗਈ ਅਤੇ ਜਸਟਿਨ ਟਰੂਡੋ ਚਲੇ ਗਏ, ਮਾਰ ਕਾਰਨੀ ਆ ਗਏ, ਪੀਅਰ ਪੋਲੀਅਫ ਦੀ ਪਾਪੂਲੈਰਿਟੀ ਘੱਟ ਗਈ ਅਤੇ ਸਾਰੇ ਸਮੀਕਰਨ ਬਦਲ ਗਏ ਅਤੇ ਲਿਬਰਲਸ ਹੀ ਦੁਬਾਰਾ ਪਾਵਰ ਵਿੱਚ ਆ ਗਏ, ਅਤੇ ਜੇ ਲਿਬਰਲਸ ਦੁਆਰਾ ਪਾਵਰ 'ਚ ਆਏ ਉਹ ਮਾਰ ਕਾਰਨੀ ਦੁਆਰਾ ਪ੍ਰਾਈਮ ਮਿਨਿਸਟਰ, ਮਤਲਬ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣ ਗਏ,
ਪਰ ਲਿਬਰਲਸ ਦੀ ਦੁਬਾਰਾ ਸਰਕਾਰ ਬਣ ਗਈ।
ਸੋ ਜੇ ਜਗਮੀਤ ਸਿੰਘ ਨੇ ਅਪ੍ਰੈਲ 2025 ਤੋਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਆਪਣਾ ਸਮਰਥਨ ਵਾਪਸ ਲੈ ਲਿਆ ਹੁੰਦਾ,
ਫਿਰ ਕੰਜ਼ਰਵੇਟਿਵ
ਤੇ ਫਿਰ ਚਾਂਸਸ ਬੜੇ ਸਟਰੋਂਗ ਹੁੰਦੇ ਕਿ ਪੀਅਰ ਪੋਲੀਆ ਪ੍ਰਾਈਮ ਮਿਨਿਸਟਰ ਹੁੰਦੇ ਅਤੇ ਮਾਰ ਕਾਰਨੀ ਸ਼ਾਇਦ ਸਿਆਸਤ ਵਿੱਚ ਕਦੇ ਆਉਂਦੇ ਹੀ ਨਾ।
ਸੋ
ਕਹਿੰਦੇ ਕਿ ਹੁਣ ਜਿਵੇਂ ਲਿਬਰਲਸ ਵੱਲੋਂ ਮਾਰ ਕਾਰਨੀ ਵੱਲੋਂ ਜਗਮੀਤ ਸਿੰਘ ਦਾ ਥੈਂਕ ਯੂ ਕੀਤਾ ਜਾ ਰਿਹਾ ਉਹਦੇ ਵਾਸਤੇ,
ਅਤੇ
ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਇੱਕ ਸ਼ਾਇਦ ਕੋਈ ਪਲੱਸ ਜਿਹੜੀ ਪੋਜੀਸ਼ਨ ਕੋਈ ਆਫਰ ਕੀਤੀ ਜਾ ਰਹੀ ਹੈ।
ਇਹੋ ਜਿਹਾ ਧੰਨਵਾਦ ਤਾਂ ਫਿਰ ਸ਼ਾਇਦ ਕੰਜ਼ਰਵੇਟਿਵ ਵੀ ਕਰ ਦਿੰਦੇ, ਕਿਉਂਕਿ ਹੁਣ ਤੁਸੀਂ ਇਹ ਦੇਖੋ ਦੂਜਾ ਪਾਸਾ ਇਹ ਹੈ ਨਾ ਕਿ ਜਗਮੀਤ ਸਿੰਘ ਦੀ ਜਸਟਿਨ ਟਰੂਡੋ ਨੂੰ ਦਿੱਤੀ ਸਪੋਰਟ ਉਹ ਮਾਰ ਕਾਰਨੀ ਵਾਸਤੇ ਪੋਲੀਟਿਕਸ ਆਉਣ ਦਾ ਰਾਹ ਬਣੀ, ਜਾਂ ਫਿਰ ਉਹਨੇ ਪੀਅਰ ਪੋਲੀਅਫ ਦੀ ਜੜ੍ਹਾਂ ਦੇ ਵਿੱਚ ਤੇਲ ਪਾ ਦਿੱਤਾ, ਕਿਉਂਕਿ ਦੋਨੋਂ ਹੀ ਆ, ਦੋਨੋਂ ਚੀਜ਼ਾਂ ਇਕੱਠੀਆਂ ਹੀ ਹੋਈਆਂ, ਸਾਈਮਲਟੇਨੀਅਸਲੀ ਹੋਈਆਂ ਨੇ। ਸੋ ਇਹ ਦੇਖਦੇ ਹਾਂ ਕਿ ਇਹ ਜਿਹੜੀ ਗੱਲ ਹੈ ਇਹ ਕਿੰਨੀ ਕੁ ਸਹੀ ਨਿਕਲਦੀ ਹੈ ਕਿ ਸੱਚਮੁੱਚ ਜਗਮੀਤ ਸਿੰਘ ਨੂੰ ਇਹ ਪੋਜੀਸ਼ਨ ਅਤੇ ਨਿਯੁਕਤ ਕੀਤਾ ਜਾਂਦਾ, ਉਹ ਐਕਸੈਪਟ ਕਰਦੇ ਨੇ ਕਿ ਨਹੀਂ, ਰਿਮੇਨਸ ਟੂ ਬੀ ਸੀਨ।
ਜਿਹੜੀ ਉਹ ਦੋ ਮਨਫੀਆਂ ਵਾਲੀ ਜਿਹੜੀ ਗੱਲ ਆ ਵੀ ਨਹੀਂ, ਉਹ ਕਹਿੰਦੇ ਸਮਝ ਨਹੀਂ ਆਈ, ਕਹਿੰਦੇ ਐਕਸਪਲੇਨ ਕਰੋ, ਭਰਤ ਡਿੰਗਰਾ ਜੀ ਦਾ ਮੈਸੇਜ ਆ,
ਟੂ ਨੈਗੇਟਿਵ ਮੇਕ ਅ ਪੋਜ਼ਿਟਿਵ। ਵਾਸੂ ਜੀ ਨੇ ਕਿਹਾ ਸੀ ਨਾ ਕਿ ਮੈਂ ਮੁਖਾਲਫਤ ਦੀ ਮੁਖਾਲਫਤ ਕਰਦਾ, ਸੋ ਮਨਫੀ ਕੀ ਹੁੰਦਾ, ਨੈਗੇਟਿਵ ਮਾਈਨਸ, ਕਿ ਮੈਥਮੈਟਿਕਸ ਦਾ ਰੂਲ ਆ ਨਾ, ਦੋ ਮਾਈਨਸ ਜਦੋਂ ਆਉਂਦੇ ਪਲੱਸ ਬਣ ਜਾਂਦਾ।
ਅੱਛਾ, ਕਿਉਂ ਬਣ ਜਾਂਦਾ
ਜਦੋਂ ਮਾਈਨਸ ਆ, ਬ੍ਰੈਕਟ ਦੇ ਅੰਦਰ ਵੀ ਇੱਕ ਨੈਗੇਟਿਵ ਵਰਡ ਹੈ, ਬ੍ਰੈਕਟ ਖੁੱਲਦੀ ਆ, ਤਾਂ ਟੂ ਨੈਗੇਟਿਵ ਮੇਕ ਅ ਪੋਜ਼ਿਟਿਵ।
ਬਟ ਬਾਏ ਇਦਾਂ ਕਿਉਂ?
ਵਾਸੂ ਜੀ ਤੁਸੀਂ ਦੱਸੋ, ਇਹ ਤੁਸੀਂ ਦੱਸੋ। ਸੋ ਇਹ ਹੈ ਕਿ ਜੇ ਟੂ ਨੈਗੇਟਿਵ ਮੇਕ ਅ ਪੋਜ਼ਿਟਿਵ, ਸੋ ਵੀ ਜੇ ਤੁਸੀਂ
ਕਿਸੇ ਮੁਖਾਲਫਤ ਦੀ ਮੁਖਾਲਫਤ ਕਰ ਰਹੇ ਹੋ,
ਹਾਂ
ਸਮਰਥਨ ਕਰ,
ਹਾਂ, ਪਰ ਜਿਹੜਾ ਸ਼ੇਅਰ ਸੀ ਵੀ ਤੁਸੀਂ ਕਿਸੇ ਚੰਗੀ ਚੀਜ਼ ਵਾਸਤੇ ਵੀ ਦੋ ਵਾਰ ਨਹੀਂ ਨਹੀਂ ਜੇ ਕਹਿ ਦੋਗੇ ਤਾਂ ਸ਼ਾਇਦ ਉਹ ਵੀ ਤੁਹਾਡੀ ਹਾਂ ਬਣ ਜਾਵੇ।
ਅੱਛਾ ਜੀ, ਤੁਹਾਨੂੰ ਮੈਂ ਪੁੱਛਿਆ ਵੀ ਜੇ ਚਾਹ ਪੀਓਗੇ ਤੁਸੀਂ ਕਹਿੰਦੇ ਨਹੀਂ 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 ਪੀਓਗੇ,
ਹਾਂ ਐਗਜੈਕਟਲੀ।
ਅੱਛਾ,
ਤੇ ਆਮ ਤੌਰ ਤੇ ਹੁੰਦਾ ਕਿ ਤੁਸੀਂ ਕੀ ਕਰੋ, ਨਹੀਂ ਨਹੀਂ ਤੁਸੀਂ ਚੱਲੋਗੇ, ਨਹੀਂ ਨਹੀਂ ਉਹ ਨਹੀਂ ਨਹੀਂ ਦਾ ਮਤਲਬ ਹਾਂ ਹੁੰਦਾ।
ਠੀਕ ਹੈ, ਹੁਣ ਮੈਂ ਪੁੱਛੋ, ਬ੍ਰੇਕ ਲੈ ਲਈਏ,
ਬ੍ਰੇਕ ਲੈ ਲਈਏ,
ਨਹੀਂ ਨਹੀਂ
ਰਹਿਣ ਦਿੰਦੇ। ਡੇਵੀ ਡੀਬੀ ਦੀ ਪਾਪੂਲੈਰਿਟੀ ਸਾਨੂੰ ਪਤਾ ਇਸ ਵੇਲੇ ਕੋਈ ਬਹੁਤੀ ਵਧੀਆ ਨਹੀਂ, ਸਰਵੇਖਣਾਂ ਦੇ ਵਿੱਚ ਉਹਨਾਂ ਦੀ ਅਪਰੂਵਲ ਰੇਟਿੰਗ ਬੜੀ ਘੱਟ ਆ, ਪਰ ਇਸ ਵੇਲੇ ਜਿਹੜਾ ਖਿਲਾਰਾ ਬੀ ਸੀ ਕੰਜ਼ਰਵੇਟਿਵਸ ਦੇ ਵਿੱਚ ਪਿਆ ਹੋਇਆ ਉਹ ਡੇਵੀ ਡੀਬੀ ਨੂੰ ਕਾਫੀ ਰਾਸ ਆਉਂਦਾ ਮਹਿਸੂਸ ਹੋ ਰਿਹਾ, ਡੇਵੀ ਡੀਬੀ ਉਹਨੂੰ ਇਸ ਹਿਸਾਬ ਦੇ ਨਾਲ ਪ੍ਰੋਜੈਕਟ ਕਰ ਰਹੇ ਨੇ। ਮੈਨੂੰ ਤਾਂ ਇਹ ਵੀ ਲੱਗਦਾ ਜਿਹੜੀ ਪਿਛਲੇ ਦਿਨੀਂ ਕੈਲੀ ਗ੍ਰੀਨ ਜਿਹੜੇ ਐਮਰਜੈਂਸੀ ਪ੍ਰਪੇਅਰਨੈਸ ਮਿਨਿਸਟਰ ਨੇ, ਉਹਨਾਂ ਨੇ ਕਿਹਾ ਐਲ ਐਨ ਜੀ ਵਾਲੇ ਟਰਮੀਨਲ ਦਾ ਦੀ ਮੁਖਾਲਫਤ ਦੇ ਵਿੱਚ ਗੱਲ ਕੀਤੀ ਟਿਲਬਰੀ ਵਾਲੀ ਸਾਈਟ ਦੀ, ਉਹ ਵੀ ਮੈਨੂੰ ਤਾਂ ਲੱਗਦਾ ਬਸ ਜੀ ਗਿਣੀ ਮਿੱਥੀ ਕੈਲਕੂਲੇਸ਼ਨ ਆ ਕਿ ਬੀ ਸੀ ਕੰਜ਼ਰਵੇਟਿਵਸ ਵਾਲੇ ਇਹ ਕਹਿ ਰਹੇ ਨੇ ਆਪਣੇ ਮੈਂਬਰਸ ਨੂੰ ਕਿ ਤੁਸੀਂ ਕੀ ਗੱਲ ਕਹਿਣੀ ਹੈ, ਕਿਹੜੀ ਸ਼ਬਦਾਵਲੀ ਕਿਹੜੀ ਚੀਜ਼ ਵਾਸਤੇ ਵਰਤਣੀ ਆ, ਅਤੇ ਐਨ ਡੀ ਪੀ ਅਜਿਹੇ ਵਿੱਚ ਕਿਤੇ ਇਹ ਤਾਂ ਨਹੀਂ ਪ੍ਰੋਜੈਕਟ ਕਰ ਰਹੀ ਵੀ ਦੇਖੋ ਸਾਡਾ ਤਾਂ ਕੈਬਿਨੇਟ ਮਿਨਿਸਟਰ ਵੀ ਸਰਕਾਰ ਦੇ ਫੈਸਲੇ ਖਿਲਾਫ਼ ਬੋਲ ਸਕਦਾ, ਅਸੀਂ ਤਾਂ ਇੰਨਾ ਆਪਣੇ ਖੁੱਲ੍ਹ ਦਿੱਲੀ ਵਾਲੀ ਪਾਰਟੀ ਚਲਾ ਰਹੇ ਹਾਂ।
ਜਾਂ ਡੇਵੀ ਡੀਬੀ ਨੂੰ, ਪ੍ਰੀਮੀਅਰ ਨੂੰ ਇਹ ਸਵਾਲ ਪੁੱਛੇ ਜਾ ਰਹੇ ਨੇ ਵੀ ਤੁਹਾਡੀ ਪਾਪੂਲੈਰਿਟੀ ਬੜੀ ਘੱਟ ਰਹੀ ਆ, ਅਪਰੂਵਲ ਰੇਟਿੰਗ ਘੱਟ ਗਈ, ਇੱਕ ਜਿਹੜਾ ਸਰਵੇ ਹੋਇਆ ਸੀ ਐਂਗਸ ਰੀਡ ਨੇ ਕਰਾਇਆ ਕਿ ਪਾਈਪਲਾਈਨ ਦੇ ਮੁੱਦੇ 'ਤੇ ਜਦੋਂ ਸਰਵੇ ਹੋਇਆ ਤੇ ਡੈਨੀਅਲ ਸਮਿਥ ਦੀ ਅਪਰੂਵਲ ਰੇਟਿੰਗ ਉਹਦੇ ਕਰਕੇ ਵਧੀ, ਤੁਹਾਡੀ ਘੱਟ ਗਈ। ਕਹਿੰਦੇ ਉਹ ਸਵਾਲ ਹੀ ਗਲਤ ਪੁੱਛਿਆ, ਕਹਿੰਦੇ ਜੇ ਸਵਾਲ ਇਹ ਪੁੱਛਦੇ ਵੀ ਡੇਵੀ ਡੀਬੀ ਨੇ $20 billion ਦੀ ਡੀਲ ਕੀਤੀ ਆ ਫੈਡਰਲ ਸਰਕਾਰ ਨਾਲ, ਵੀ ਇਹਦੇ ਕਰਕੇ ਅਪਰੂਵਲ ਰੇਟਿੰਗ ਵਧਣੀ ਚਾਹੀਦੀ ਹੈ ਕਿ ਘਟਣੀ ਚਾਹੀਦੀ ਹੈ, ਕਹਿੰਦੇ ਫਿਰ ਉਹ ਮੇਰੀ ਵੱਧ ਜਾਣੀ ਸੀ। ਕਹਿੰਦੇ ਸਵਾਲ ਪਾਈਪਲਾਈਨ ਦਾ ਪੁੱਛਿਆ, ਉਹਦੇ ਕਰਕੇ ਕਹਿੰਦੇ ਡੈਨੀਅਲ ਸਮਿਥ ਦੀ ਅਪਰੂਵਲ ਰੇਟਿੰਗ ਵਧੀ ਹੈ। ਸਵਾਲ ਜੇ ਦੂਜਾ ਪੁੱਛਦੇ ਡੀਲ ਦਾ, ਜੋ ਬੀਸੀ ਨਾਲ ਡੀਲ ਹੋਈ ਹੈ, ਕਹਿੰਦੇ ਫਿਰ ਮੇਰੀ ਅਪਰੂਵਲ ਰੇਟਿੰਗ ਵੱਧ ਜਾਂਦੀ। ਇਹ 'ਚ ਕਿਹੜੀ ਗੱਲ ਆ? ਜਿਹੜੀ ਗੱਲ ਆ ਬੀਸੀ ਕੰਜ਼ਰਵੇਟਿਵਸ ਦੇ ਖਿਲਾਰੇ ਦੀ, ਕੱਲ ਇਹਨਾਂ ਦੇ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਰਹੇ ਨੇ ਸ਼ੁਰੂ ਤੋਂ ਐਂਜਲੋ ਇਸਿਡੋਰੋ, ਸੋ ਉਹਨਾਂ ਨੂੰ ਉਹ ਹੁਣ ਪਾਰਟੀ ਤੋਂ ਅਲੱਗ ਹੋ ਗਏ ਨੇ, ਛੱਡ ਗਏ ਨੇ, ਅਤੇ ਬੜੀ ਗੱਲ ਚੱਲਦੀ ਸੀ ਕਿ ਕੋਈ ਇਨਫਾਈਟਿੰਗ ਆ ਪਾਰਟੀ ਦੇ ਵਿੱਚ, ਕੋਈ ਆਪਸੀ ਕੋਈ ਲੜਾਈ ਹੋ ਗਈ ਆ, ਕੋਈ ਵਿਦਰੋਹ ਹੋ ਗਿਆ, ਪਰ ਐਂਜਲੋ ਇਸਿਡੋਰੋ ਦੇ ਹਵਾਲੇ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਬੀਸੀ ਕੰਜ਼ਰਵੇਟਿਵ ਪਾਰਟੀ ਵੱਲੋਂ ਕੱਲ੍ਹ ਦੇਰ ਰਾਤ। ਉਹਦੇ ਵਿੱਚ ਉਹ ਕਹਿ ਰਹੇ ਨੇ ਬੜਾ ਐਮਿਕੇਬਲੀ, ਉਹ ਕਹਿੰਦੇ ਪਾਰਟੀ ਤੋਂ ਅਲੱਗ ਹੋਏ ਨੇ, ਇਹ ਵੀ ਕੋਈ ਲੜਾਈ ਨਹੀਂ ਹੋਈ। ਬਿਆਨ ਜਾਰੀ ਕੀਤਾ ਗਿਆ ਬੀਸੀ ਕੰਜ਼ਰਵੇਟਿਵ ਪਾਰਟੀ ਵੱਲੋਂ ਕੱਲ੍ਹ ਦੇਰ ਰਾਤ, ਉਹਦੇ ਵਿੱਚ ਉਹ ਕਹਿ ਰਹੇ ਨੇ ਬੜਾ ਐਮਿਕੇਬਲੀ, ਉਹ ਕਹਿੰਦੇ ਪਾਰਟੀ ਤੋਂ ਅਲੱਗ ਹੋਏ ਨੇ, ਇਹ ਵੀ ਕੋਈ ਲੜਾਈ ਨਹੀਂ ਹੋਈ ਆਪਸ ਦੇ ਵਿੱਚ। ਸੋ ਐਂਜਲੋ ਇਸਿਡੋਰੋ ਆਪ ਇਹ ਗੱਲ ਕਹਿ ਰਹੇ ਨੇ ਵੀ ਮੈਂ ਐਮਿਕੇਬਲ ਤਰੀਕੇ ਨਾਲ ਪਾਰਟੀ ਛੱਡ ਕੇ ਜਾ ਰਿਹਾ, ਅਤੇ ਮੇਰੀਆਂ ਸ਼ੁਭ ਇੱਛਾਵਾਂ ਅਜੇ ਵੀ ਪਾਰਟੀ ਨਾਲ ਅਤੇ ਕੈਰਲਿਨ ਫਿਨਲੇ ਦੇ ਨਾਲ ਹਨ।
ਅਤੇ ਸਪੀਕਿੰਗ ਆਫ ਕੈਰਲਿਨ ਫਿਨਲੇ, ਕੱਲ੍ਹ ਇੱਕ ਇਹ ਵੀ ਇੱਕ ਗੱਲ ਤੁਰ ਰਹੀ ਹੈ ਕਿ 3 MLAs ਨੇ ਇਨਕਾਰ ਕਰ ਦਿੱਤਾ ਭਾਈ ਅਸੀਂ ਨਹੀਂ ਆਪਣੀ ਸੀਟ ਛੱਡਣੀ ਕੈਰਲਿਨ ਫਿਨਲੇ ਵਾਸਤੇ, ਤਾਂ ਕਿ ਉਹ ਇਲੈਕਸ਼ਨ ਲੜ ਕੇ ਵਿਧਾਨ ਸਭਾ ਆ ਸਕਣ। ਕੈਰਲਿਨ ਫਿਨਲੇ ਲੀਡਰ ਤਾਂ ਬਣ ਗਏ ਪਰ MLA ਅਜੇ ਹੈ ਕੋਈ ਨਹੀਂ, ਅਤੇ ਉਹਨਾਂ ਤਿੰਨਾਂ ਦੇ ਵਿੱਚ ਕੈਰਲਿਨ ਫਿਨਲੇ ਦੇ ਹਸਬੈਂਡ ਬ੍ਰੈਂਟ ਚੈਪਮੈਨ ਦਾ ਨਾਮ ਨਹੀਂ ਆ। ਸੋ ਸਾਊਥ ਡੈਲਟਾ ਵਾਲੇ ਈਅਨ ਪੇਟਨ ਦਾ ਨਾਂ ਹੈਗਾ, ਇੰਟੀਰੀਅਰ ਵਾਲੇ ਇੱਕ ਹੈਗੇ ਨੇ, ਇੱਕ ਵੇਲਮੌਂਟ ਤੋਂ ਨੇ MLA, ਉਹਨਾਂ ਨੇ ਕਹਿ ਦੱਸਿਆ ਜਾਂਦਾ ਵੀ ਉਹਨਾਂ ਨੇ ਮਨਾ ਕਰਤਾ ਕਿ ਅਸੀਂ ਨਹੀਂ ਆਪਣੀ ਸੀਟ ਛੱਡਦੇ। ਸੋ ਕੈਰਲਿਨ ਫਿਨਲੇ ਵਾਸੂ ਜੀ ਵੈਸੇ ਵੀ ਬਹੁਤ ਥੋੜ੍ਹੇ ਜਿਹੇ ਫਰਕ ਤੋਂ ਲੀਡਰ ਬਣੇ ਸੀ, ਇਹ ਵੀ ਹੋ ਸਕਦਾ ਹੈ ਕਿ ਡੇਵੀ ਡੀਬੀ ਇਹ ਮੌਕਾ ਵੇਖ ਕੇ ਸਨੈਪ ਇਲੈਕਸ਼ਨ ਕਰਾ ਲੈਣ।
ਜੋ ਬੀਸੀ ਕੰਜ਼ਰਵੇਟਿਵਸ ਵਿੱਚ ਚੱਲ ਰਿਹਾ ਅਤੇ ਉੱਧਰ ਦੂਜੇ ਪਾਸੇ NDP ਦੇ ਲੀਡਰ ਸਾਡੇ ਪ੍ਰੀਮੀਅਰ ਡੇਵੀ ਡੀਬੀ ਦੀ ਪਾਪੂਲੈਰਿਟੀ ਘੱਟ ਰਹੀ ਆ, ਅਪਰੂਵਲ ਰੇਟਿੰਗ ਘੱਟ ਰਹੀ ਆ।
ਸੈਂਟਰ BC ਵਾਲੇ ਉਹਨਾਂ ਨੇ ਨਵਾਂ ਲੀਡਰ ਲੈ ਆਉਂਦਾ ਮਾਈਕ ਬਰਨੀਆ।
ਸੈਂਟਰ BC ਦੀ ਮੈਂ ਗੱਲ ਕਰਨ ਲੱਗਾ, ਮਾਈਕ ਬਰਨੀਆ ਨੇ ਅੱਜ ਸਵੇਰੇ ਸਟੇਟਮੈਂਟ ਜਾਰੀ ਕੀਤੀ ਆ, ਕਹਿੰਦੇ ਆ ਦੇਖ ਲਓ ਵੀ ਇੱਕ ਪਾਸੇ NDP ਦੂਜੇ ਪਾਸੇ BC ਕੰਜ਼ਰਵੇਟਿਵਸ, ਤੁਹਾਨੂੰ ਚਾਹੀਦਾ ਸੈਂਟਰ BC
ਜੀ।
ਸੋ ਇਸ ਵੇਲੇ ਸਿਆਸਤ ਗਰਮਾ ਰਹੀ ਆ BC ਦੇ ਵਿੱਚ, ਅਤੇ ਉਹ ਸਾਰੀ ਚੀਜ਼ ਦੇ ਪਿੱਛੇ ਗੱਲ ਉਹੀ ਹੈ ਕਿ ਆਰਥਿਕ ਤੰਗੀ, ਕਿ BC ਦੀ ਜੋ ਇਕਨੋਮਿਕ ਕੰਡੀਸ਼ਨ ਬਹੁਤ ਹੀ ਚੰਗੀ ਨਹੀਂ, ਫਿਸਕਲ ਕੰਡੀਸ਼ਨ ਵੀ ਬਹੁਤ ਹੀ ਚੰਗੀ ਨਹੀਂ, ਜਿਹਦੇ ਕਰਕੇ ਬਾਕੀ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਹੀ ਸਟੈਮ ਆਊਟ ਹੁੰਦੀਆਂ ਨੇ।
ਅਤੇ ਡੇਵੀ ਡੀਬੀ ਨੇ ਇਹ ਕਿਹਾ ਕਿ ਦੇਖੋ ਕੈਰਲਿਨ ਫਿਨਲੇ ਜਾਂ BC ਕੰਜ਼ਰਵੇਟਿਵ ਇਸ ਵੇਲੇ ਧਿਆਨ ਦੇ ਰਹੇ ਨੇ ਇਹੋ ਜਿਹੀਆਂ ਗੱਲਾਂ 'ਤੇ ਕਿ ਜੀ ਸੋਜੀ ਵਾਲਾ ਇਸ਼ੂ ਆ, ਜਾਂ ਫਿਰ ਜਿਹੜੀ ਕਲਚਰ ਵਾਰਜ਼ ਨੇ ਕਿ ਉੱਧਰ ਨੂੰ ਜ਼ਿਆਦਾ ਜਾ ਰਹੇ ਨੇ, ਲੋਕਾਂ ਦੇ ਇਸ਼ੂ ਇਸ ਵੇਲੇ ਇਕੋਨੋਮੀ ਨੇ ਅਤੇ ਬਾਕੀ ਦੀਆਂ ਚੀਜ਼ਾਂ ਨੇ ਜਿੱਥੇ ਅਸੀਂ ਧਿਆਨ ਦੇ ਰਹੇ
ਹਾਂ।
ਕਮਾਲ ਵਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਤੇ ਵੈਸੇ ਚਲੋ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਨੇ, ਕੱਲ੍ਹ ਆ ਗਏ ਸੀ, ਪਰ ਕੱਲ੍ਹ ਡਿਊਰਿੰਗ ਦ ਡੇ ਐਲਬਰਟਾ ਵਿੱਚ ਸੀਗੇ। ਰੈੱਡ ਈਅਰ 'ਚ ਉਹਨਾਂ ਨੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾਲ ਐਲਾਨ ਕੀਤਾ, ਉੱਥੇ ਇੱਕ ਇਨਫਰਾਸਟ੍ਰਕਚਰ ਅਨਾਊਂਸਮੈਂਟ ਸੀ, ਹਾਊਸਿੰਗ ਅਤੇ ਸੀਵੇਜ ਪਲਾਂਟਸ ਵਗੈਰਾ ਨੂੰ ਲੈ ਕੇ। ਅੱਧਾ ਅਬਾਊਟ $500 million ਫੈਡਰਲ ਗਵਰਨਮੈਂਟ ਉੱਥੇ ਦੇ ਰਹੀ ਹੈ ਗ੍ਰਾਂਟ ਦੇ ਰਾਹੀਂ। ਪਰ ਉੱਥੇ ਆਫਕੋਰਸ ਪ੍ਰਧਾਨ ਮੰਤਰੀ ਨੂੰ ਹੋਰ ਸਵਾਲ ਵਗੈਰਾ ਵੀ ਪੁੱਛੇ ਗਏ, ਉਹਦੇ ਵਿੱਚੋਂ ਇੱਕ ਗੱਲ ਤਾਂ ਇਹ ਸੀ ਜੋ ਅਮਰੀਕਾ ਦੇ ਨਾਲ ਇਸ ਵੇਲੇ ਟ੍ਰੇਡ ਵਾਰ ਦੇ ਵਿੱਚ ਨਿਰੰਤਰ ਵਾਧਾ ਹੋ ਰਿਹਾ, ਟਰੰਪ ਨੇ ਜੋ 50% ਟੈਰਿਫ ਕੈਨੇਡਾ ਤੋਂ ਜਾਂਦੇ ਤਕਰੀਬਨ $28 billion ਦੇ ਸਮਾਨ ਉੱਪਰ 19 August ਤੋਂ ਲਗਾਉਣ ਦੀ ਧਮਕੀ ਦਿੱਤੀ ਹੋਈ ਆ, ਜਿਹਦੇ ਬਾਰੇ ਪਿਛਲੇ ਦਿਨਾਂ 'ਚ ਅਸੀਂ ਬੜੀ ਗੱਲ ਕੀਤੀ ਆ। ਉਹਦੇ ਬਾਰੇ ਪ੍ਰਧਾਨ ਮੰਤਰੀ ਨੂੰ ਇਹ ਪੁੱਛਿਆ ਗਿਆ ਵੀ ਕੀ ਕੈਨੇਡਾ ਵੱਲੋਂ ਜੋ ਐਨਰਜੀ ਭੇਜੀ ਜਾਂਦੀ ਹੈ, ਸਪੈਸ਼ਲੀ ਜੋ ਆਇਲ ਐਂਡ ਗੈਸ ਅਮਰੀਕਾ ਨੂੰ ਭੇਜੀ ਜਾਂਦੀ ਆ, ਕੀ ਉਹਨੂੰ ਐਜ਼ ਅ ਲੈਵਰੇਜ ਇਸਤੇਮਾਲ ਕੀਤਾ ਜਾਏਗਾ? ਅਤੇ ਇਹ ਸਵਾਲ ਪੁੱਛਣਾ ਇਸ ਕਰਕੇ ਵੀ ਬਣਦਾ ਸੀ ਕਿਉਂਕਿ ਪਿਛਲੇ ਦਿਨ ਹੀ ਪ੍ਰਧਾਨ ਮੰਤਰੀ ਨੇ ਖੁਦ ਇਹ ਗੱਲ ਆਖੀ ਸੀ ਕਿ ਅਮਰੀਕਾ ਦੇ ਨਾਲ ਜਦੋਂ ਅਸੀਂ ਹੁਣ ਨੈਗੋਸ਼ੀਏਟ ਕਰਨਾ, ਜੇ ਰਿਟੈਲੀਏਸ਼ਨ ਕਰਨੀ ਪੈਂਦੀ ਹੈ, ਐਵਰੀਥਿੰਗ ਇਜ਼ ਔਨ ਦ ਟੇਬਲ। ਪਰ ਕੱਲ੍ਹ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਰੈੱਡ ਈਅਰ ਐਲਬਰਟਾ ਦੇ ਵਿੱਚ ਕਹੀ ਆ, ਜਦੋਂ ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਦੇ ਨਾਲ ਉੱਥੇ ਪਿੱਛੇ ਖੜ੍ਹੇ ਸਨ, ਉਹ ਉਹਨਾਂ ਦੀ 4 ਦਿਨ ਪਹਿਲਾਂ ਵਾਲੀ ਗੱਲ ਤੋਂ ਵੱਖਰੀ ਆ। ਐਵਰੀਥਿੰਗ ਇਜ਼ ਅਪੈਰੈਂਟਲੀ ਨੋਟ ਔਨ ਦ ਟੇਬਲ, ਤੇਲ ਟੇਬਲ ਤੋਂ ਤਿਲ ਕੇ ਲੱਗਦਾ
ਯਾ ਕਿਤੇ ਯਾ ਚਲੋ ਆਈ ਵੋਂਟ ਕਮੈਂਟ। ਸੋ ਸਰਕਾਰ ਨੂੰ, ਸੋ ਜੇ ਸਵਾਲ ਜਦੋਂ ਪਹਿਲਾਂ ਪੁੱਛਿਆ ਗਿਆ ਵੀ ਕੀ ਅਸੀਂ ਕੋਈ ਐਕਸਪੋਰਟ ਕੰਟਰੋਲਸ ਬਾਰੇ ਵਿਚਾਰ ਕਰ ਰਹੇ ਹਾਂ, ਅਤੇ ਮਾਰਕ ਕਾਰਨੀ ਨੇ ਉਦੋਂ ਉਸ ਸਵਾਲ ਨੂੰ ਜਿਵੇਂ ਇਵੇਡ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ, ਕਹਿੰਦੇ ਵੀ ਬਹੁਤ ਸਾਰੇ ਆਪਸ਼ਨਸ ਨੇ, ਅਤੇ ਕਹਿੰਦੇ ਵੀ ਮੈਂ ਹੁਣ ਇਸ ਚੱਕਰ 'ਚ ਨਹੀਂ ਪੈਣਾ ਤੁਹਾਨੂੰ ਦੱਸਾਂ ਵੀ ਅਸੀਂ ਕਿਹੜੀ ਕਿਹੜੀ ਚੀਜ਼ ਕੰਸਿਡਰ ਕਰ ਰਹੇ ਹਾਂ। ਸਾਡਾ ਅਜੇ ਤੱਕ ਫੋਕਸ ਇਸ ਗੱਲ 'ਤੇ ਆ ਵੀ 19 August ਵਾਲੀਆਂ ਟੈਰਿਫਸ ਲੱਗਣ ਹੀ ਨਾ, ਅਸੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਐਗਰੀਮੈਂਟ ਕੋਈ ਰਾਜ਼ੀਨਾਮਾ ਉਸ ਤੋਂ ਪਹਿਲਾਂ ਹੀ ਕਰ ਲਈਏ। ਫਿਰ ਦੁਬਾਰਾ ਸਵਾਲ ਪੁੱਛਿਆ ਗਿਆ ਵੀ ਤੁਸੀਂ ਐਲਬਰਟਾ 'ਚ ਖੜ੍ਹੇ ਹੋ, ਐਲਬਰਟਾ ਤੋਂ ਕੱਚਾ ਤੇਲ ਜਾਂਦਾ ਅਮਰੀਕਾ, ਅਤੇ ਉੱਧਰੋਂ ਡੱਗ ਫੋਰਡ ਕਹਿੰਦੇ ਆ ਕਿ ਐਕਸਪੋਰਟ ਕੰਟਰੋਲਸ ਹੋਣੇ ਚਾਹੀਦੇ ਆ, ਇੱਦਾਂ ਦਾ ਕੋਈ ਵਿਚਾਰ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਕਿ ਅਸੀਂ ਕਰੂਡ ਆਇਲ ਦੇ ਉੱਤੇ ਕਿਸੇ ਤਰ੍ਹਾਂ ਦੀ ਰਿਸਟ੍ਰਿਕਸ਼ਨ ਲਗਾ ਸਕਦੇ ਹਾਂ ਐਕਸਪੋਰਟ ਦੇ ਉੱਤੇ। ਫਿਰ ਪ੍ਰਾਈਮ ਮਿਨਿਸਟਰ ਥੋੜ੍ਹਾ ਖੁੱਲ੍ਹ ਕੇ ਬੋਲੇ ਅਤੇ ਉਹ ਕਹਿੰਦੇ ਵੀ ਦੇਖੋ ਜੇ ਅਸੀਂ ਇੱਕ ਰਿਲਾਇਬਲ ਸਪਲਾਇਰ ਬਣਨਾ ਚਾਹੁੰਦੇ ਹਾਂ ਅਤੇ ਕਹਿੰਦੇ ਵੀ ਕਨੇਡੀਅਨਸ ਹੈਗੇ ਨੇ ਰਿਲਾਇਬਲ ਅਤੇ ਕਨੇਡੀਅਨਸ ਕੈਨ ਬੀ ਟਰਸਟਿਡ, ਪਰ ਜਦੋਂ ਤੁਸੀਂ ਕੋਈ ਬਹੁਤ ਇੰਪੋਰਟੈਂਟ ਕੋਈ ਕਮੋਡਿਟੀ ਸਪਲਾਈ ਕਰ ਰਹੇ ਹੋਵੋ ਜਾਂ ਕੋਈ ਸਰਵਿਸ ਪ੍ਰਦਾਨ ਕਰ ਰਹੇ ਹੋਵੋ ਅਤੇ ਉਦੋਂ ਆਪਣੀ ਸਪਲਾਈ ਨੂੰ ਬੰਦ ਕਰਨ ਬਾਰੇ ਵਿਚਾਰ ਕਹਿੰਦੇ ਹਲਕੇ 'ਚ ਨਹੀਂ ਲਈਦਾ ਹੁੰਦਾ, ਬਹੁਤ ਸੋਚ ਵਿਚਾਰ ਕੇ ਕਹਿੰਦੇ ਫੈਸਲਾ ਕਰੀਦਾ ਹੁੰਦਾ। ਆਈ ਡੋਂਟ ਸੀ ਐਨੀ ਵੈਲਿਊ ਟੂ ਇਟ, ਕਿ ਵੈਲਿਊ ਆਫ ਇਟ, ਕਹਿੰਦੇ ਵੀ ਮੈਨੂੰ ਇਹਦੇ 'ਚ ਕੋਈ ਮਤਲਬ ਫਾਇਦਾ ਨਹੀਂ ਨਜ਼ਰ ਆ ਰਿਹਾ ਵੀ ਜੇ ਆਪਾਂ ਮੰਨ ਲਓ ਅਮਰੀਕਾ ਨੂੰ ਇੱਦਾਂ ਦੀ ਧਮਕੀ ਦਿੰਦੇ ਵੀ ਹਾਂ ਵੀ ਇਹ ਤੋਂ ਸਾਨੂੰ ਕਹਿੰਦੇ ਆਈ ਡੋਂਟ ਸੀ ਵੀ ਇਹਦੇ 'ਚ ਕੋਈ ਜ਼ਿਆਦਾ ਫਾਇਦਾ ਹੋਏਗਾ ਜਾਂ ਕੋਈ ਜ਼ਿਆਦਾ ਇਹਦੇ 'ਚ ਵੈਲਿਊ ਹੋਏਗੀ। ਸੋ ਉਹਨਾਂ ਨੇ ਸੰਕੇਤ ਕਲੀਅਰਲੀ ਦਿੱਤਾ ਕਿ ਅਸੀਂ ਇੱਦਾਂ ਦੀ ਐਨਰਜੀ ਐਕਸਪੋਰਟ ਕੰਟਰੋਲਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਕਰ ਰਹੇ।
ਬਸ ਜੀ, ਅਮਰੀਕਾ ਨੂੰ ਕੈਨੇਡਾ 4 ਮਿਲੀਅਨ ਬੈਰਲ ਕੱਚੇ ਤੇਲ ਦੇ ਤਕਰੀਬਨ ਰੋਜ਼ਾਨਾ ਭੇਜਦਾ ਅਤੇ ਅਮਰੀਕਾ ਜਿੰਨਾ ਵੀ ਬਾਹਰੋਂ ਤੇਲ ਮੰਗਵਾਉਂਦਾ ਉਹਦਾ 2/3 ਹਿੱਸਾ 66% ਆਫ ਇਟ ਉਹ ਕੈਨੇਡਾ ਤੋਂ ਜਾਂਦਾ। ਸੋ ਔਨ ਦਾ ਫੇਸ ਆਫ ਇਟ ਇਹ ਲੱਗੇਗਾ ਦੇਖਦੇ ਸਾਰੇ ਵੀ ਇਹ ਇੱਕ ਸਭ ਤੋਂ ਵੱਡੀ ਇੱਕ ਸਾਡੇ ਕੋਲ ਲੈਵਰੇਜ ਆ, ਇੱਕ ਪ੍ਰੈਸ਼ਰ ਪੁਆਇੰਟ ਅਜਿਹਾ ਬਣ ਸਕਦਾ ਅਮਰੀਕਾ ਲਈ ਜਿਹਦੇ ਕਰਕੇ ਅਮਰੀਕਾ ਨੂੰ ਝੁਕਣਾ ਪੈ ਸਕਦਾ। ਪਰ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਪ੍ਰੈਸ਼ਰ ਪੁਆਇੰਟ ਤਾਂ ਹੈ ਨਾ ਜੇ ਤੁਹਾਡੇ ਕੋਲ ਅਲਟਰਨੇਟਿਵ ਕੋਈ ਹੋਵੇ ਕਿ ਅਮਰੀਕਾ ਨੂੰ ਨਹੀਂ ਭੇਜਦੇ ਹੋਰ ਕਿਹੜੇ ਪਾਸੇ ਭੇਜਣਾ, ਇੱਕ ਤਾਂ ਉਹ ਇਨਫਰਾਸਟਰਕਚਰ ਲੈਕ ਕਰਦਾ। ਇੱਕ ਜਦੋਂ ਪਿਛਲੇ ਦਿਨੀ ਡੋਨਲਡ ਟਰੰਪ ਨੇ ਆਹ ਨਵੇਂ 50% ਵਾਲੇ ਟੈਰਿਫ ਦਾ ਹੁਕਮ ਜਾਰੀ ਕੀਤਾ ਜਿਹੜਾ 19 ਅਗਸਤ ਤੋਂ ਲੱਗ ਸਕਦਾ, ਉਦੋਂ ਵੀ ਇਹ ਗੱਲ ਚੱਲੀ ਸੀ ਵੀ ਅਸੀਂ ਤੇਲ ਭੇਜਣਾ ਜੇ ਬੰਦ ਕਰੀਏ। ਉਦੋਂ ਅਲਬਰਟਾ ਦੀ ਪ੍ਰੀਮੀਅਰ ਨੇ ਗੱਲ ਇਹ ਆਖੀ ਸੀ ਵੀ ਫਿਰ ਅਮਰੀਕਾ ਨੇ ਵੀ ਸਾਡੇ ਵਾਸਤੇ ਜਿਹੜੀ ਸਪਲਾਈ ਉਹ ਚੋਕ ਕਰ ਦੇਣੀ ਆ, ਕਿਉਂਕਿ ਜਿਹੜੀ ਓਨਟੈਰੀਓ ਦੇ ਵਿੱਚ ਰਿਫਾਈਨਰੀਜ਼ ਨੇ ਉਹਨਾਂ ਨੂੰ ਜਿਹੜਾ ਕੱਚਾ ਤੇਲ ਪਹੁੰਚਦਾ ਭਾਵੇਂ ਅਲਬਰਟਾ ਵਾਲਾ, ਉਹ ਪਾਈਪਲਾਈਨ ਸ਼ਾਰਟਕੱਟ ਦਾ ਰਸਤਾ ਬਣਦਾ ਅਜਿਹਾ ਕਿ ਉਹ ਅਮਰੀਕਾ ਦੇ ਵਿੱਚੋਂ ਨਿਕਲ ਕੇ ਆਉਂਦਾ ਪਾਈਪਲਾਈਨ ਦਾ ਨੈਟਵਰਕ
ਲਾਈਨ 5। ਸੋ ਈਵਨ ਅੱਗੇ ਕੁਬੈਕ ਤੱਕ ਵੀ ਜੋ ਆਇਲ ਐਂਡ ਗੈਸ ਆ ਉਹ ਇਸ ਨੈਟਵਰਕ ਰਾਹੀਂ ਜਾਂਦੀ ਆ ਅਤੇ ਇਹ ਪਾਈਪਲਾਈਨ ਅੱਗੇ ਓਨਟੈਰੀਓ ਤੋਂ ਬਾਅਦ ਫਿਰ ਅੱਗੇ ਮਿਸ਼ੀਗਨ ਵੱਲ ਮੁੜ ਜਾਂਦੀ ਆ, ਦੈਨ ਇਟ ਕਮਸ ਬੈਕ ਇਨ ਕੈਨੇਡਾ ਅਤੇ ਓਨਟੈਰੀਓ
ਸਰਨੀ ਵਾਲੇ ਪਾਸੇ ਆਉਂਦੀ ਫਿਰ ਘੁੰਮ ਕੇ
ਓਨਟੈਰੀਓ ਅਤੇ ਕੁਬੈਕ ਨੂੰ ਅਲਬਰਟਾ ਦਾ ਜਿਹੜਾ ਕੱਚਾ ਤੇਲ ਅਤੇ ਈਵਨ ਨੈਚੁਰਲ ਗੈਸ ਵੀ ਇਸ ਨੈਟਵਰਕ ਰਾਹੀਂ ਪਹੁੰਚਦੀ ਆ। ਉਹਨਾਂ ਨੇ ਕਿਹਾ ਵੀ ਜੇ ਅਸੀਂ ਇੱਦਾਂ ਦੀ ਕੋਈ ਐਕਸਪੋਰਟ ਕੰਟਰੋਲ ਲਗਾਵਾਂਗੇ ਅਤੇ ਫਿਰ ਅਮਰੀਕਾ ਵਾਲੇ ਵੀ ਅੱਗੋਂ ਸਪਲਾਈ ਬੰਦ ਕਰ ਸਕਦੇ ਆ
ਜੀ,
ਇਹ ਉਹਨਾਂ ਦੇ ਕੋਲ ਵੀ ਕੰਟਰੋਲ ਆ, ਲੈਵਰੇਜ ਉਹਨਾਂ ਦੇ ਕੋਲ ਵੀ ਹੈ।
ਜਿਹੜੀ ਓਨਟੈਰੀਓ ਦੇ ਵਿੱਚ ਰਿਫਾਈਨਰੀਜ਼ ਨੇ ਉਹ ਭਾਵੇਂ ਰਿਫਾਈਨ ਅਲਬਰਟਾ ਦਾ ਕੱਚਾ ਤੇਲ ਹੀ ਕਰਦੀਆਂ, ਪਰ ਆਹੀ ਜਿਹੜਾ ਰਾਊਟ ਸਾਰਾ ਉਹ ਪਾਈਪਲਾਈਨ ਦਾ ਇੱਕ ਸਿਗਨੀਫਿਕੈਂਟ ਹਿੱਸਾ ਲਾਈਨ 5 ਦਾ ਅਮਰੀਕਾ 'ਚੋਂ ਮੁੜ ਕੇ ਆਉਂਦਾ। ਅਤੇ ਜੇ ਇਸ ਤਰ੍ਹਾਂ ਦੀ ਕੋਈ ਲੈਵਰੇਜ ਆਇਲ ਨੂੰ ਲੈ ਕੇ ਜਾਂ ਐਨਰਜੀ ਸਪਲਾਈ ਨੂੰ ਲੈ ਕੇ ਕੈਨੇਡਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ, ਜੇ ਉਹ ਲਾਈਨ 5 ਬੰਦ ਕਰ ਦਿੰਦੇ ਆ ਤਾਂ ਕੈਨੇਡਾ ਦੇ ਵਿੱਚ ਓਨਟੈਰੀਓ ਅਤੇ ਕਿਬੈਕ ਦੇ ਵਿੱਚ ਸਪੈਸ਼ਲੀ ਗੈਸੋਲੀਨ ਦੀ, ਜੈੱਟ ਫਿਊਲ ਦੀ ਅਤੇ ਜਿਹੜੇ ਬਾਕੀ ਦੇ ਪੈਟਰੋਲੀਅਮ ਪ੍ਰੋਡਕਟਸ ਨੇ ਉਹਨਾਂ ਦੀ ਸ਼ੋਰਟੇਜ ਹੋ ਜਾਣੀ ਆ। ਸੋ ਅਸੀਂ ਬੇਸਿਕਲੀ ਅਜਿਹਾ ਕੰਮ ਕਰਕੇ ਆਪਣੇ ਪੈਰ 'ਤੇ ਆਪ ਕੁਹਾੜਾ ਮਾਰ ਲਵਾਂਗੇ ਇਹਦਾ ਸੰਕੇਤ। ਸੋ ਇਹਦੇ ਵਿੱਚੋਂ ਇੱਕ ਮੇਨ ਗੱਲ ਇੰਡਸਟਰੀ ਐਨਾਲਿਸਟ ਵੀ ਕਈ ਇਹੀ ਗੱਲ ਹਾਈਲਾਈਟ ਕਰ ਰਹੇ ਆ
ਜੀ। ਸੋ ਇਹ ਹੁਣ ਦੇਖੋ ਗੱਲਬਾਤ ਉਦੋਂ ਹੈ ਕਿ ਜਦੋਂ ਡੋਮਿਨਿਕ ਲੈਬਲਾਂਕ ਜਿਹੜੇ ਸਾਡੇ ਮਿਨਿਸਟਰ ਰਿਸਪੋਂਸੀਬਲ ਨੇ ਫੋਰ US ਟ੍ਰੇਡ, ਉਹ ਸੋਮਵਾਰ ਤੋਂ ਅਮਰੀਕਾ ਗਏ ਹੋਏ ਨੇ। ਕੱਲ੍ਹ ਉਹਨਾਂ ਦੀ ਮੁਲਾਕਾਤ ਜਿਮੀਸਨ ਗਰੀਅਰ ਦੇ ਨਾਲ ਹੋਈ ਹੈ ਅਤੇ ਉਸ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਮੀਟਿੰਗ ਬੜੀ ਕੰਪ੍ਰੀਹੈਂਸਿਵ ਰਹੀ ਅਤੇ ਇਸ ਮੀਟਿੰਗ ਦੇ ਵਿੱਚ ਅਸੀਂ ਦੋਨੋਂ ਇਸ ਗੱਲ 'ਤੇ ਸਹਿਮਤੀ 'ਤੇ ਪਹੁੰਚੇ ਹਾਂ ਕਿ ਵੀ ਅਗਰੀ ਟੂ ਰਿਮੇਨ ਇਨ ਕਲੋਜ਼ ਕੰਟੈਕਟ, ਆਪਸੀ ਸੰਪਰਕ ਬਣਿਆ ਰਹੇਗਾ ਅਤੇ ਵੀਲ ਕੰਟੀਨਿਊ ਟੂ ਵਰਕ ਟੁਗੈਦਰ, ਵੀ ਕੰਟੀਨਿਊ ਵਰਕਿੰਗ ਟੁਗੈਦਰ।
ਇਹ ਉਹੀ ਗੱਲ ਹੈ, ਜਿਮੀਸਨ ਗਰੀਅਰ ਨੇ ਇੱਕ ਟੀਵੀ ਇੰਟਰਵਿਊ 'ਚ ਪਿਛਲੇ ਦਿਨ ਕਿਹਾ ਸੀ ਨਾ ਵੀ ਇੱਦਾਂ ਨਹੀਂ ਹੈ ਕੈਨੇਡੀਅਨ ਜਾ ਕੇ ਮਿਲਦੇ ਨਹੀਂ, ਪਰ ਉਹ ਗੱਲਾਂ ਬਾਰੇ ਹੀ ਗੱਲਾਂ ਕਰੀ ਜਾਂਦੇ ਆ, ਕੋਈ ਐਕਸ਼ਨੇਬਲ ਆਈਟਮ ਉਹਦੇ ਵਿੱਚੋਂ ਜਾਂ ਉਸ ਗੱਲ ਦੇ ਆਧਾਰ 'ਤੇ ਕੰਮ ਕੀ ਕੀਤਾ ਉਹ ਨਹੀਂ ਹੁੰਦਾ। ਪਰ ਵਾਸੂ ਜੀ, ਕੈਨੇਡਾ ਵੱਲੋਂ ਅਮਰੀਕਾ ਨੂੰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਨਸੈਸ਼ਨਸ ਦਿੱਤੇ ਜਾ ਰਹੇ ਨੇ। ਪਿਛਲੇ ਸਾਲ ਪਹਿਲਾਂ ਡਿਜੀਟਲ ਸਰਵਿਸ ਟੈਕਸ ਜਿਹੜਾ ਲਾਗੂ ਕਰਨਾ ਸੀ ਉਹ ਹਟਾਇਆ, ਉਹ ਤੋਂ ਮਗਰੋਂ ਹੁਣ ਗੋਡੀ ਹਾਊ ਬ੍ਰਿਜ, ਫਿਰ ਜਿਹੜੇ ਰਿਟੈਲੀਟਰੀ ਟੈਰਿਫ ਸੀ ਕੁਝ ਉਹ ਵਾਪਸ ਲਏ, ਗੋਡੀ ਹਾਊ ਬ੍ਰਿਜ ਦਾ ਜਿਹੜਾ ਹੁਣ ਟੋਲ ਹੈ ਉਹ ਨੈੱਟ ਰੈਵਨਿਊ ਉਹ ਅੱਧੋ ਅੱਧਾ ਸਪਲਿਟ ਕਰਨਾ, ਉਹ ਵੀ ਕੈਨੇਡਾ ਨੂੰ ਹੁਣ ਜਿਹੜੇ ਆਪਣੇ ਪੈਸੇ ਲਾ ਕੇ ਬ੍ਰਿਜ ਬਣਾਇਆ ਉਹ ਭਰਪਾਈ ਹੁੰਦਿਆਂ ਜ਼ਿਆਦਾ ਸਮਾਂ ਲੱਗੇਗਾ। ਅਤੇ ਹੁਣ ਵਾਸੂ ਜੀ, ਕੱਲ੍ਹ ਆਪਾਂ ਗੱਲ ਕਰਕੇ ਹਟੇ ਹਾਂ ਕਿ ਜਿਹੜੇ ਔਨਲਾਈਨ ਸਟ੍ਰੀਮਿੰਗ ਜਾਇੰਟਸ ਨੇ ਉਹਨਾਂ ਉੱਪਰ ਜਿਹੜਾ ਇੱਕ ਮਿਨੀਮਮ 5% ਵਾਲਾ ਵੀ ਜਿਹੜਾ ਕੰਟਰੀਬਿਊਸ਼ਨ ਦੀ ਲਿਮਿਟ ਸੀ, ਇੱਕ ਰਿਕੁਆਇਰਮੈਂਟ ਸੀ, ਉਹ ਵੀ ਸਰਕਾਰ ਹਟਾਉਣ ਵਾਲੇ ਪਾਸੇ ਨੂੰ ਜਾ ਰਹੀ ਹੈ।
ਯਾ ਸੋ ਕੱਲ੍ਹ ਪ੍ਰਾਈਮ ਮਿਨਿਸਟਰ ਨੂੰ ਇਹਦੇ ਬਾਰੇ ਵੀ ਸਵਾਲ ਪੁੱਛਿਆ ਗਿਆ ਅਤੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਅਸੀਂ ਇਹ ਤਾਂ ਅਫੋਰਡੇਬਿਲਿਟੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਚੇਂਜਿਸ ਕਰ ਰਹੇ ਹਾਂ ਔਨਲਾਈਨ ਸਟ੍ਰੀਮਿੰਗ ਐਕਟ ਦੇ ਵਿੱਚ, ਕਿ ਅਸੀਂ ਜਿਹੜਾ CRTC ਨੂੰ ਆਰਡਰ ਜਾਰੀ ਕੀਤਾ ਸੀ, ਡਾਇਰੈਕਸ਼ਨ ਜਾਰੀ ਕੀਤੀ ਸੀ ਕਿ ਵੀ ਤੁਸੀਂ ਇਹ 5% ਬੇਸ ਰੇਟ ਨੂੰ ਵਧਾ ਕੇ 15% ਨਾ ਕਰੋ, ਆਪਣਾ ਫੈਸਲਾ ਰਿਵਿਊ ਕਰੋ। ਕਹਿੰਦੇ ਵੀ ਹੁਣ ਦੇਖੋ ਤੁਸੀਂ, ਕਹਿੰਦੇ ਕੈਨੇਡੀਅਨਸ ਦੇ ਕੋਲ 1 ਜਾਂ 2 ਜਾਂ ਉਸ ਤੋਂ ਵੀ ਜ਼ਿਆਦਾ ਕਹਿੰਦੇ ਸਟ੍ਰੀਮਰਸ ਹੈਗੇ ਨੇ, ਮਤਲਬ ਸਟ੍ਰੀਮਿੰਗ ਸਬਸਕ੍ਰਿਪਸ਼ਨ
ਹੈਗੀਆਂ
ਅਤੇ ਕਹਿੰਦੇ ਵੀ ਇਹ ਭਾਵੇਂ ਕਹਿੰਦੇ ਪੈਸੇ ਇੱਦਾਂ ਸੁਣਨ 'ਚ ਲੱਗੇ ਥੋੜ੍ਹੇ ਪੈਸੇ ਨੇ, ਬਟ ਦੇ ਐਡ ਅਪ ਕਿ ਦਿਸ ਇਜ਼ ਰੀਅਲ ਮਨੀ, ਉਹਨਾਂ ਨੇ ਇਹ ਗੱਲ ਕਹੀ। ਅਤੇ ਕਹਿੰਦੇ ਵੀ ਇਹ ਅਤੇ ਕੈਨੇਡੀਅਨਸ ਵਾਸਤੇ ਨੈੱਟਫਲਿਕਸ, ਐਪਲ ਟੀ ਵੀ ਅਤੇ ਜਾਂ ਡਿਜ਼ਨੀ
ਪਲੱਸ,
ਐਮਾਜ਼ੋਨ ਪ੍ਰਾਈਮ, ਇਹ ਸਾਰਾ ਕੋਈ ਮਹਿੰਗਾ ਹੋ ਜਾਏਗਾ, ਉਹਨਾਂ ਦਾ ਐਂਟਰਟੇਨਮੈਂਟ ਪ੍ਰਭਾਵਿਤ ਹੋਏਗਾ,
ਪਰ
ਅਫੋਰਡੇਬਿਲਿਟੀ ਪ੍ਰਭਾਵਿਤ
ਹੋਏਗੀ। ਠੀਕ ਹੈ, ਪ੍ਰਧਾਨ ਮੰਤਰੀ ਭਾਵੇਂ ਅਫੋਰਡੇਬਿਲਿਟੀ ਦਾ ਹਵਾਲਾ ਦੇ ਦਿੰਦੇ ਆ, ਇਹ ਵੀ ਸਾਨੂੰ ਪਤਾ ਹੈ ਕਿ ਜਿਹੜੇ ਯੂ ਐੱਸ ਟ੍ਰੇਡ ਰੈਪ੍ਰਜੈਂਟੇਟਿਵ ਨੇ ਜੇਮਿਸਨ ਗ੍ਰੀਅਰ, ਉਹ ਅਮੰਗ ਅਦਰ ਥਿੰਗਸ ਇਸ ਜਿਹੜਾ ਔਨਲਾਈਨ ਸਟ੍ਰੀਮਿੰਗ ਐਕਟ ਦੀਆਂ ਜਿਹੜੀਆਂ ਮਦਾਂ ਸੀਗੀਆਂ ਉਹਨਾਂ ਨੂੰ ਵੀ ਇੱਕ ਟ੍ਰੇਡ ਇਰੀਟੈਂਟ ਵਜੋਂ ਵਾਰ ਵਾਰ ਹਾਈਲਾਈਟ ਕਰਦੇ ਰਹੇ ਆ। ਸੋ ਜਿਹੜੀ ਟਾਈਮਿੰਗ ਹੈ ਇਹਦੀ ਕਿ ਜੇ ਅਫੋਰਡੇਬਿਲਿਟੀ ਵਾਲੀ ਸਮੱਸਿਆ ਲੱਗਦੀ ਹੈ ਇਹਦੇ ਕਰਕੇ ਵੀ ਮਹਿੰਗੀਆਂ ਹੋ ਜਾਣਗੀਆਂ ਕੈਨੇਡਾ ਸਟ੍ਰੀਮਿੰਗ ਸਰਵਿਸਿਜ਼ ਹੋਰ, ਉਹ ਤਾਂ ਫਿਰ ਪਹਿਲਾਂ ਵੀ ਕੀਤਾ ਜਾ ਸਕਦਾ ਸੀ। ਜਿਹੜੀ ਉਹਦੀ ਟਾਈਮਿੰਗ ਇਜ਼ ਵੈਰੀ ਕਿਊਰੀਅਸ।
ਜੀ ਜੀ, ਸੋ 5 ਤੋਂ ਵਧਾ ਕੇ ਤੁਸੀਂ 15% ਨਹੀਂ ਕੀਤਾ,
ਹਾਂ
ਚਲੋ ਇਹਦੇ 'ਚ ਅਫੋਰਡੇਬਿਲਿਟੀ ਦਾ ਤਰਕ ਸਮਝ ਆ ਵੀ ਗਿਆ।
ਹਾਂ,
ਅਤੇ ਤੁਸੀਂ ਕਿਹਾ ਵੀ ਅਸੀਂ ਬੜਾ ਸੋਚ ਸਮਝ ਕੇ 5% ਨਿਰਧਾਰਿਤ ਕਰਵਾਇਆ ਸੀ, ਅਤੇ ਵੀ ਇੱਥੇ ਤੱਕ ਠੀਕ ਆ ਵੀ 15% ਤਾਂ ਟੂ ਮੱਚ ਹੋ ਜਾਏਗਾ, ਪਰ ਫਿਰ ਹੁਣ ਤੁਸੀਂ ਕਹਿ ਰਹੇ ਹੋ ਵੀ 5% ਵੀ ਸਕ੍ਰੈਪ ਕਰ ਦੇਣਾ,
ਉਹ ਵੀ ਨਹੀਂ ਰਹਿਣ ਦੇਣਾ,
ਤੇ ਸਰਕਾਰ ਆਪਣੇ ਪੱਲਿਓਂ ਮਤਲਬ ਟੈਕਸ ਪੇਅਰਸ ਦੀ ਜੇਬ 'ਚੋਂ ਕੱਢ ਕੇ ਪੈਸੇ ਦੇਗੀ ਕੈਨੇਡੀਅਨ ਕੰਟੈਂਟ ਦੀ ਪ੍ਰਮੋਸ਼ਨ ਵਾਸਤੇ
ਜੀ।
ਸੋ ਇਹ ਫਿਰ ਗੱਲ ਸਮਝ ਨਹੀਂ ਆਉਂਦੀ, ਇਹਦੇ 'ਚ ਅਫੋਰਡੇਬਿਲਿਟੀ ਨਹੀਂ ਹੈ, ਤਾਂ ਫਿਰ ਅਮਰੀਕਾ ਨੂੰ ਨਾਰਾਜ਼ ਹੋਣ ਤੋਂ ਰੋਕਣ ਵਾਸਤੇ ਹੀ ਤੁਸੀਂ ਇਹ ਕਦਮ ਚੁੱਕ ਰਹੇ ਹੋ ਜਾਂ ਉਹਨਾਂ ਨੂੰ ਰਝਾਉਣ ਵਾਸਤੇ ਕਦਮ ਚੁੱਕ ਰਹੇ ਹੋ।
ਅੱਛਾ ਬਾਸੂ ਜੀ, ਇਸ ਸਭ ਦੇ ਵਿੱਚ ਹੁਣ ਕੈਨੇਡਾ ਦਾ ਵੀ ਪੂਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਕਿ ਇਹ ਟੈਰਿਫਸ ਤੋਂ ਨਿਜਾਤ ਮਿਲੇ, ਈਵਨ ਜਿਹੜੇ ਹੋਰ ਸੈਕਟੋਰਲ ਟੈਰਿਫਸ ਨੇ ਆਟੋ, ਸਟੀਲ ਅਤੇ ਅਲੂਮੀਨਮ ਵਾਲੇ ਲੰਬਰ ਵਾਲੇ ਟੈਰਿਫਸ ਨੇ ਵੀ, ਉਹਨਾਂ ਤੋਂ ਵੀ ਕੋਈ ਨਾ ਕੋਈ ਰਾਹ 'ਚੋਂ ਖੇੜਾ ਛੁਡਾਉਣ ਦਾ ਬਣੇ। ਇਸ ਸਭ ਦੇ ਵਿੱਚ ਅਮਰੀਕਾ ਦੀਆਂ ਹੁਣ 2 ਪ੍ਰੋਮੀਨੈਂਟ ਯੂਨੀਅਨਸ ਨੇ ਜਿਨ੍ਹਾਂ ਨੇ ਇਹ ਮੰਗ ਕੀਤੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੈਨੇਡਾ ਦੇ ਨਾਲ ਬੈਲੈਂਸਡ ਸੰਬੰਧ ਰੱਖਣੇ ਚਾਹੀਦੇ ਨੇ। ਇਹਦੇ ਵਿੱਚ ਯੂਨਾਈਟਿਡ ਸਟੀਲ ਵਰਕਰਸ ਯੂਨੀਅਨ ਅਤੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਕੈਨਿਕਸ ਐਂਡ ਐਰੋਸਪੇਸ ਵਰਕਰਸ, ਮਸ਼ੀਨਿਸਟਸ, ਅੱਛਾ ਮਸ਼ੀਨਿਸਟਸ ਐਂਡ ਐਰੋਸਪੇਸ ਵਰਕਰਸ ਆ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਟਰੰਪ ਨੂੰ ਬੇਸਿਕਲੀ ਟਰੰਪ ਦੇ ਟੈਰਿਫ ਦੇ ਖਿਲਾਫ ਉਹ ਗੱਲ ਕਰ ਰਹੇ ਨੇ। ਇਹ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇਸ ਤੋਂ ਪਹਿਲਾਂ ਟਰੰਪ ਦੀਆਂ ਕੁਝ ਜਿਹੜੀਆਂ ਇਹ ਟ੍ਰੇਡ ਨੀਤੀਆਂ ਨੇ ਉਹਨਾਂ ਦਾ ਸਮਰਥਨ ਵੀ ਕਰਦੇ ਰਹੇ ਨੇ ਸਟੀਲ ਵਰਕਰ ਯੂਨੀਅਨ ਵਾਲੇ।
ਹਾਂਜੀ ਹਾਂਜੀ,
USW ਵਾਲੇ
ਇਹ ਬਹੁਤ ਵੱਡੇ ਸਪੋਰਟਰ ਰਹੇ ਨੇ, ਅਤੇ ਈਵਨ ਹੋਰ ਵੀ ਜਿਹੜੀਆਂ ਵੱਡੀਆਂ ਯੂਨੀਅਨਸ ਨੇ ਉਹਨਾਂ ਨੇ ਪਬਲਿਕਲੀ ਡੋਨਲਡ ਟਰੰਪ ਦੀ ਹਮਾਇਤ ਕੀਤੀ ਹੈ। ਪਰ ਹੁਣ ਇਹਨਾਂ ਦੋਨਾਂ ਯੂਨੀਅਨਸ ਨੇ ਸਾਂਝੇ ਤੌਰ 'ਤੇ ਚਿੱਠੀ ਲਿਖੀ ਆ ਜੇਮਿਸਨ ਗ੍ਰੀਅਰ ਨੂੰ ਕਿ ਵੀ ਤੁਸੀਂ ਆ 19 ਅਗਸਤ ਵਾਲੀ ਟੈਰਿਫ ਨਾ ਲਗਾਓ, ਇਹਦੇ ਨਾਲ ਦੋਨੋਂ ਮੁਲਕਾਂ ਦੇ ਵਿਚਕਾਰ ਡਿਫਰੈਂਸਿਸ ਹੋਰ ਵਧਣਗੇ, ਕਿਉਂਕਿ ਇਹ ਨਾ ਭੁੱਲੀਏ ਕਿ ਯੂਨਾਈਟਿਡ ਸਟੀਲ ਵਰਕਰਸ ਦੇ ਇੱਥੇ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਮੈਂਬਰਸ ਹੈਗੇ ਨੇ, ਅਤੇ ਇਹ ਸਟੀਲ ਵਰਕਰਸ ਨਾਮ ਤੋਂ ਲੱਗਦਾ ਵੀ ਸਾਰੇ ਸਟੀਲ ਵਰਕਰਸ ਹੀ ਹੋਣਗੇ, ਪਰ ਬਹੁਤ ਸਾਰੀਆਂ ਹੋਰ ਇੰਡਸਟਰੀਜ਼ ਦੇ ਵਿੱਚ ਵੀ ਇਹਨਾਂ ਦੇ ਮੈਂਬਰਸ ਹੈਗੇ ਨੇ, ਜਿਵੇਂ ਵੁੱਡ ਐਂਡ ਪਲਪ ਦੇ ਵਿੱਚ ਇਹਨਾਂ ਦੇ ਮੈਂਬਰਸ ਨੇ, ਈਵਨ ਆਟੋ ਸੈਕਟਰ, ਆਟੋ ਪਾਰਟਸ ਦੇ ਵਿੱਚ ਇਹਨਾਂ ਦੇ ਵਰਕਰਸ ਨੇ, ਰਬਰਸ, ਕੈਮੀਕਲਸ, ਸੋ ਸਾਰਿਆਂ ਦੇ ਵਿੱਚ ਇਹਨਾਂ ਦੇ ਜਿਹੜੇ ਮੈਂਬਰਸ ਕੰਮ ਕਰਦੇ ਨੇ।
ਅਮਰੀਕਾ ਅਤੇ ਕੈਨੇਡਾ ਮਿਲਾ ਕੇ ਜਿਹੜੀ ਇਹ ਯੂਨਾਈਟਿਡ ਸਟੀਲ ਵਰਕਰਸ ਯੂਨੀਅਨ ਹੈ, ਤਕਰੀਬਨ 8.5 ਲੱਖ ਵਰਕਰਸ ਨੂੰ ਰੈਪ੍ਰਜੈਂਟ ਕਰਦੀ ਆ।
ਬਿਲਕੁਲ, ਅਤੇ ਹੁਣ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਕੈਨੇਡਾ ਦੇ ਖਿਲਾਫ਼ ਇੱਦਾਂ ਨਹੀਂ ਟੈਰਿਫਸ ਲਗਾਉਣੀਆਂ ਚਾਹੀਦੀਆਂ, ਖਾਸ ਤੌਰ 'ਤੇ 19 ਅਗਸਤ ਵਾਲੀਆਂ ਜਿਹੜੀਆਂ ਟੈਰਿਫਸ ਨੇ ਇਹਨਾਂ ਤੋਂ ਅਸੀਂ ਪਰਹੇਜ਼ ਕਰੀਏ ਤਾਂ ਬਿਹਤਰ ਹੋਏਗਾ। ਅਤੇ ਪਹਿਲਾਂ ਜਿਹੜੀ ਇਹ ਡੋਨਲਡ ਟਰੰਪ ਦੀ ਹਿਮਾਇਤ ਕਰਦੇ ਰਹੇ ਨੇ, ਬਟ ਟੈਰਿਫ ਵਾਲੀ ਪੋਲਿਸੀ ਨੂੰ ਸਪੋਰਟ ਕਰਦੇ ਸੀ ਕਿਉਂਕਿ ਪਹਿਲਾਂ ਇਹ ਵੀ ਜਿਵੇਂ ਡੋਨਲਡ ਟਰੰਪ ਦੀਆਂ ਗੱਲਾਂ 'ਚ ਆ ਗਏ ਕਿ ਵੀ ਇਹਦੇ ਨਾਲ ਸ਼ਾਇਦ ਅਮੈਰੀਕਨ ਜੋਬਸ ਨੂੰ ਫਾਇਦਾ ਹੋਏਗਾ,
ਮੈਨੂਫੈਕਚਰਿੰਗ ਸੈਕਟਰ ਵਧੇਗਾ, ਉਹ ਦੁਬਾਰਾ ਤੋਂ ਮੈਨੂਫੈਕਚਰਿੰਗ ਅਮਰੀਕਾ ਦੇ ਵਿੱਚ ਸ਼ੁਰੂ ਹੋਏਗੀ।
ਪਰ ਉਹਨਾਂ ਨੂੰ ਵੀ ਹੁਣ ਸ਼ਾਇਦ ਨਜ਼ਰ ਆ ਰਿਹਾ ਵੀ ਇੱਦਾਂ ਕੁਝ ਹੋਇਆ ਨਹੀਂ, ਕਿਉਂਕਿ ਅੱਜ ਅਮਰੀਕਾ ਦੇ ਵਿੱਚ ਜਿਹੜੇ
ਜੀਡੀਪੀ
ਨੰਬਰਸ ਵੀ ਆਏ
ਸੈਕਿੰਡ ਕੁਆਟਰ ਦੇ,
ਯਾ ਸੋ ਸੈਕਿੰਡ ਕੁਆਟਰ ਦੇ ਵਿੱਚ ਜੀਡੀਪੀ 1.5% ਗਰੋ ਕੀਤੀ ਹੈ, ਵਿਚ ਇਜ਼ ਬਿਲੋ ਐਕਸਪੈਕਟੇਸ਼ਨ। ਪਹਿਲੇ ਕੁਆਟਰ ਦੇ ਵਿੱਚ ਗਰੋਥ 2.1% ਦੀ ਹੋਈ ਸੀ ਅਮਰੀਕਾ ਦੇ ਵਿੱਚ, ਅਤੇ ਇਨਫਲੇਸ਼ਨ ਅਜੇ ਵੀ ਜਿਹੜਾ ਉਹ ਟਾਰਗੇਟ ਹੁੰਦਾ 2%, ਉਸ ਤੋਂ ਜ਼ਿਆਦਾ ਬਣੀ ਹੋਈ ਹੈ। ਸੋ ਕੋਰ ਇਨਫਲੇਸ਼ਨ ਜੂਨ ਦੇ ਵਿੱਚ 3.3% ਸੀ, ਅਤੇ ਮਈ ਦੇ ਵਿੱਚ 3.4% ਸੀ।
ਕੋਰ ਇਨਫਲੇਸ਼ਨ ਵੀ ਜਿਹਦੇ ਵਿੱਚ ਤੁਸੀਂ ਐਨਰਜੀ ਅਤੇ ਫੂਡ ਪ੍ਰਾਈਸਿਸ ਜਦੋਂ ਕੱਢ ਦਿੰਦੇ ਹੋ, ਜੋ ਸਭ ਤੋਂ ਜ਼ਿਆਦਾ ਵੋਲੇਟਾਈਲ ਨੇ, ਉਹਦੇ ਬਾਵਜੂਦ ਵੀ ਕੋਰ ਇਨਫਲੇਸ਼ਨ ਵੀ 2% ਦੇ ਨੇੜੇ ਤੇੜੇ ਨਹੀਂ ਹੈ, 3 ਤੋਂ ਉੱਪਰ ਆ।
ਹਾਂਜੀ, ਅਤੇ ਅਮਰੀਕਾ ਦੇ ਵਿੱਚ ਜਿਹੜਾ ਕਾਮਰਸ ਡਿਪਾਰਟਮੈਂਟ ਵੱਲੋਂ ਜਿਹੜੇ ਇੰਡੈਕਸ ਨੂੰ ਸਭ ਤੋਂ ਜ਼ਿਆਦਾ ਕਲੋਜ਼ਲੀ ਮੋਨੀਟਰ ਕੀਤਾ ਜਾਂਦਾ, ਉਹ ਹੈ ਪਰਸਨਲ ਕੰਜ਼ਮਪਸ਼ਨ ਐਕਸਪੈਂਡੀਚਰ ਪ੍ਰਾਈਸ ਇੰਡੈਕਸ।
ਹਾਂਜੀ,
ਉਹ ਮਈ ਦੇ ਵਿੱਚ 4.1% ਵਧਿਆ ਸੀ, ਅਤੇ ਜੂਨ ਦੇ ਵਿੱਚ ਵੀ ਉਹ 3.7% ਵਧਿਆ, ਸੋ ਵਿਚ ਇਜ਼ ਸਟਿਲ ਵੇ ਅਬਵ ਦ ਕੰਫਰਟ ਜ਼ੋਨ। ਸੋ ਇਹਦੇ ਵਿੱਚ ਹੁਣ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਕੱਲ੍ਹ ਰੇਟ ਡਿਸੀਜਨ ਜਾਰੀ ਕੀਤਾ, ਉਹਨਾਂ ਨੇ
ਹੋਲਡ ਕੀਤਾ
ਉਹਨਾਂ ਨੇ, ਪਰ ਉਹਦੇ ਵਿੱਚ ਦੱਸਿਆ ਜਾਂਦਾ ਵੀ 3 ਰੀਜਨਲ ਡਾਇਰੈਕਟਰਸ ਅਜਿਹੇ ਸਨ, ਰੀਜਨਲ ਫੈਡ ਪ੍ਰੈਜ਼ੀਡੈਂਟਸ, ਜਿਨ੍ਹਾਂ ਦਾ ਮੰਨਣਾ ਸੀ ਕਿ ਸਾਨੂੰ ਹੁਣ ਇੰਟਰਸਟ ਰੇਟ ਵਧਾਉਣਾ ਚਾਹੀਦਾ ਟੂ ਕੰਟਰੋਲ ਇਨਫਲੇਸ਼ਨ। ਸੋ ਜੇ ਹੁਣ GDP ਦੀ ਗਰੋਥ ਐਕਸਪੈਕਟੇਸ਼ਨ ਤੋਂ ਘੱਟ ਹੈ, ਇਨਫਲੇਸ਼ਨ ਉਮੀਦ ਤੋਂ ਜ਼ਿਆਦਾ ਹੈ, ਜਾਂ ਕਹਿ ਲਓ ਵੀ ਕੰਫਰਟ ਜ਼ੋਨ ਤੋਂ ਬਾਹਰ ਹੈ, ਤਾਂ ਫਿਰ ਹੋ ਸਕਦਾ ਕਿ ਅਮਰੀਕਾ ਦੇ ਵਿੱਚ ਇੱਕ ਹੁਣ ਕੇਸ ਬਣ ਰਿਹਾ ਟੂ ਇਨਕਰੀਜ਼ ਦਾ ਇੰਟਰਸਟ ਰੇਟ।
ਪਰ ਅਜੇ ਵਾਸੂ ਜੀ, ਜਿਹੜੇ ਕੈਵਿਨ ਵਾਰਸ਼ ਨੇ ਉਹ ਟਰੰਪ ਦੇ ਚਹੇਤੇ, ਉਹਨਾਂ ਨੇ ਹੈਂਡ ਪਿਕ ਕਰਕੇ ਇਹਨਾਂ ਨੂੰ ਹੁਣ ਫੈਡਰਲ ਰਿਜ਼ਰਵ ਦੇ ਚੇਅਰਪਰਸਨ ਲਾਇਆ, ਅਤੇ ਇਸ ਤੋਂ ਪਹਿਲਾਂ ਜਰੋਮ ਪਾਵਲ ਦੀਆਂ ਇੰਟਰਸਟ ਰੇਟ ਸੰਬੰਧੀ ਨੀਤੀਆਂ ਤੋਂ ਟਰੰਪ ਖੁਸ਼ ਨਹੀਂ ਸੀ। ਟਰੰਪ ਤਾਂ ਚਾਹੁੰਦੇ ਆ ਰੇਟ ਘਟਾਓ, ਪਰ ਇਕਨੋਮਿਕ ਹਾਲਾਤ ਅਜਿਹੇ ਬਣਦੇ ਜਾ ਰਹੇ ਨੇ ਟਰੰਪ ਦੀਆਂ ਟੈਰਿਫ ਪੋਲਿਸੀਜ਼ ਕਰਕੇ, ਦੂਜਾ ਮਿਡਲ ਈਸਟ ਦੀ ਵਾਰ ਕਰਕੇ, ਕਿਉਂਕਿ ਕੱਚਾ ਤੇਲ ਮਹਿੰਗਾ ਹੋਇਆ, ਐਨਰਜੀ ਮਹਿੰਗੀ ਹੋ ਗਈ ਆ, ਉਹਦੇ ਕਰਕੇ ਵੱਧਦੀ ਇਨਫਲੇਸ਼ਨ ਹੁਣ ਇਹ ਨੈਸੈਸੀਟੇਟ ਕਰੀ ਜਾਂਦੀ ਹੈ ਕਿ ਰੇਟ ਸਗੋਂ ਵਧਾਇਆ ਜਾਵੇ। ਤਿੰਨ, ਜੇ ਅਧਿਕਾਰੀ ਕੱਲ੍ਹ ਇਹ ਕਹਿੰਦੇ ਆ ਕਿ ਨਹੀਂ ਜੀ ਅਸੀਂ ਰੇਟ ਹੋਲਡ ਕਰਨ ਦੇ ਹੱਕ 'ਚ ਵੀ ਵੋਟ ਨਹੀਂ ਪਾਉਂਦੇ, ਅਸੀਂ ਤਾਂ ਇਹਦੇ ਵੀ ਅਗੇਂਸਟ ਵੋਟ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਰੇਟ ਦੇ ਵਿੱਚ ਵਾਧਾ ਕੀਤਾ ਜਾਵੇ। ਸੋ ਜਿਹੜਾ ਟ੍ਰੈਂਡ ਆ ਕਲੀਅਰਲੀ ਦੂਜੇ ਪਾਸੇ ਨੂੰ, ਪੁੱਠੇ ਪਾਸੇ ਨੂੰ ਜਾ ਰਿਹਾ।
ਯਾ, ਕਿਉਂਕਿ ਦੇਖੋ ਦੋ ਇੰਡੀਕੇਟਰਸ ਆਪਾਂ ਗੱਲ ਕੀਤੀ ਕਿ GDP ਜਿਹੜੀ ਹੈ ਉਹ ਉਮੀਦ ਤੋਂ ਘੱਟ ਗਰੋ ਕਰ ਰਹੀ ਹੈ, ਉਹ ਤਾਂ ਫਿਰ ਬਣਦਾ ਕਿ ਇੰਟਰਸਟ ਰੇਟ ਘਟਾਓ ਕਿ ਜੇ GDP ਬਹੁਤੀ ਗਰੋ ਨਹੀਂ ਕਰ ਰਹੀ। ਦੂਜੇ ਪਾਸੇ ਇਨਫਲੇਸ਼ਨ ਵਧੀ ਹੋਈ ਹੈ, ਉਹਦਾ ਮਤਲਬ ਹੈ ਕਿ ਇੰਟਰਸਟ ਰੇਟ ਵਧਾਓ। ਪਰ ਨਾਲ ਜੇ ਇੱਕ ਹੋਰ ਡੇਟਾ ਸੈੱਟ ਜੋੜ ਕੇ ਦੇਖੀਏ ਕਿ ਅਮਰੀਕਾ ਦੇ ਜਿਹੜੇ ਜੋਬ ਨੰਬਰਸ ਨੇ, ਸੋ ਹਰ ਮਹੀਨੇ ਔਨ ਐਵਰੇਜ 92,000 ਜੋਬਸ ਇਸ ਸਾਲ ਅਜੇ ਤੱਕ ਐਡ ਹੋਈਆਂ ਨੇ ਅਮਰੀਕਾ ਵਿੱਚ। ਪਿਛਲੇ ਸਾਲ ਇਹ ਐਵਰੇਜ 10,000 ਤੋਂ ਵੀ ਘੱਟ ਸੀ।
ਹਾਂ, ਸੋ ਕਿਉਂਕਿ ਪਿਛਲੇ ਸਾਲ ਵਾਸਤੂ ਜੀ ਟਰੰਪ ਨੇ ਜਦੋਂ ਟੈਰਿਫ ਲਾਗੂ ਕੀਤੇ ਉਦੋਂ ਇੱਕਦਮ ਬਹੁਤ ਜ਼ਿਆਦਾ 6-5 ਜਿਹਾ ਪੈ ਗਿਆ ਸੀ ਇੰਡਸਟਰੀ 'ਚ ਵੀ, ਚੱਲਿਆ ਕੀ ਬਣ ਕੀ ਰਿਹਾ। ਟੈਰਿਫਸ ਵਾਲੀ ਜਿਹੜੀ ਸਪੈਸ਼ਲੀ ਪਿਛਲੇ ਸਾਲ ਵਾਲੇ ਜਿਹੜੇ ਟੈਰਿਫ ਸੀਗੇ ਉਹ ਕਾਫੀ ਹੱਦ ਤੱਕ ਨਾ ਜਜ਼ਬ ਕਰ ਲਏ ਇੰਡਸਟਰੀ ਨੇ, ਉਹਨਾਂ ਲੱਗਿਆ ਵੀ ਠੀਕ ਆ ਚਲੋ ਕਿ ਰੌਲਾ ਜ਼ਿਆਦਾ ਪਿਆ। ਕੈਨੇਡਾ ਦੇ ਉੱਪਰ ਟੈਰਿਫ ਦੀ ਕਾਫੀ ਜ਼ਿਆਦਾ ਗਾਜ ਡਿੱਗੀ ਹੈ, ਨੋ ਡਾਊਟ ਅਬਾਊਟ ਇਟ, ਉਹ ਵੀ ਸੈਕਟੋਰਲ ਟੈਰਿਫ ਦੀ ਜੇ ਗੱਲ ਕਰ ਲਈਏ। ਪਰ ਪਿਛਲੇ ਸਾਲ ਇਸ ਕਰਕੇ ਜਿਹੜੀ ਜੋਬਸ ਨੂੰ ਲੈ ਕੇ ਇਨਵੈਸਟਮੈਂਟ ਸੀ, ਜੋ ਓਵਰਆਲ ਕੰਪਨੀਆਂ ਦਾ ਹਾਇਰਿੰਗ ਪੈਟਰਨ ਸੀ, ਉਹਦੇ ਵਿੱਚ ਖੜੋਤ ਆਈ ਸੀ। ਇਸ ਸਾਲ ਜੇ 92,000 ਜੋਬਸ ਪਰ ਮੰਥ ਔਨ ਐਵਰੇਜ ਅਮਰੀਕਾ 'ਚ ਐਡ ਹੋ ਰਹੀਆਂ ਨੇ ਤਾਂ ਉਹ ਵੀ ਇਸ ਗੱਲ ਦੀ ਸਪੋਰਟ ਕਰਦਾ ਕਿ ਜੀ ਇਕਨੋਮੀ ਵਧੀਆ ਚੱਲ ਰਹੀ ਹੈ। ਅਮਰੀਕਾ ਦੇ ਵਿੱਚ ਆਰਥਿਕਤਾ ਦਾ ਵਧੀਆ ਚੱਲਣ ਦਾ ਇੱਕ ਕਾਰਨ ਕੰਜ਼ਿਊਮਰ ਸਪੈਂਡਿੰਗ, ਦੂਜੀ ਗੱਲ ਹੈ ਜਿਹੜਾ AI ਦੇ ਵਿੱਚ ਇਨਵੈਸਟਮੈਂਟ ਵਾਲਾ ਬੂਮ ਆ, ਕਿਉਂਕਿ ਉਹਦੇ ਵਿੱਚ ਇੰਨਾ ਪੈਸਾ ਇਸ ਵੇਲੇ ਮਲਟੀਬਿਲੀਅਨ ਡਾਲਰਸ, ਹੁਣ ਤਾਂ ਉਹਦਾ ਨਾਮ ਵੀ ਦਿੱਤਾ ਨਾ ਕੈਪੈਕਸ, ਉਹਨੂੰ ਕੈਪੈਕਸ ਕਹਿਣ ਲੱਗ ਗਿਆ ਵਾਲ ਸਟਰੀਟ 'ਤੇ, ਕੈਪੀਟਲ ਐਕਸਪੈਂਡੀਚਰ, ਕਿ ਜਦੋਂ ਹੁਣ ਆ ਵੱਡੀਆਂ ਕੰਪਨੀਆਂ ਨੇ ਆਪੋ ਆਪਣੇ ਅਰਨਿੰਗਸ ਰਿਪੋਰਟ ਕੀਤੀਆਂ ਨੇ, ਪਹਿਲਾਂ ਗੂਗਲ ਨੇ ਰਿਪੋਰਟਿੰਗ ਕੀਤੀ, ਕੱਲ੍ਹ ਮਾਈਕਰੋਸੋਫਟ ਨੇ ਰਿਪੋਰਟ ਕੀਤਾ, ਮਾਈਕਰੋਸੋਫਟ ਦਾ ਸਟਾਕ ਚੜਿਆ ਬਹੁਤ, ਉਸ ਤੋਂ ਬਾਅਦ 10-12% ਪੌਪ ਹੋਇਆ, ਬਾਵਜੂਦ ਇਸ ਦੇ ਕਿ ਉਹਨਾਂ ਨੇ ਵੀ ਸਪੈਂਡਿੰਗ ਬਹੁਤ ਕਰਨੀ ਹੈ ਕੈਪੀਟਲ ਐਕਸਪੈਂਡੀਚਰ ਦੀ, ਇਹਨਾਂ ਸਾਰੀ ਦੀ ਸਾਰੀ ਸਪੈਂਡਿੰਗ ਆਰਟੀਫਿਸ਼ਲ ਇੰਟੈਲੀਜੈਂਸ ਵੱਲ ਕੇਂਦਰਿਤ ਆ।
ਯਾ, ਪਰ ਪਿਛਲੇ ਦਿਨੀ IMF ਦੀ ਜਿਹੜੀ ਰਿਪੋਰਟ ਆਈ ਸੀ ਵਰਲਡ GDP ਬਾਰੇ, ਜਿਹੜੀ ਆਪਣੀ ਉਹ ਇੱਕ ਪ੍ਰੋਜੈਕਸ਼ਨ ਸਾਂਝੀ ਕਰਦੇ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ AI ਬੂਮ ਵੀ ਹੈ, ਜੋ AI ਇਨਵੈਸਟਮੈਂਟ ਹੋ ਰਹੀ ਹੈ, ਉਹਦੇ ਵਿੱਚ ਵੀ ਕਹਿੰਦੇ ਦੇ ਆਰ ਐਕਸਪੈਕਟਿੰਗ ਅ ਕਰੈਕਸ਼ਨ ਇਨ ਐਕਸਪੈਕਟੇਸ਼ਨ, ਕਿ ਵੀ ਉਮੀਦਾਂ ਆਸਾਂ ਬਹੁਤ ਲਗਾ ਲਈਆਂ ਨੇ AI ਤੋਂ ਵੀ ਮੇ ਬੀ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਕੋਈ ਕਰੈਕਸ਼ਨ ਹੋਏਗੀ।
ਸੋ ਇਹਦੇ 'ਚ ਨਾ ਹੁਣ ਦੋ ਖੇਮੇ ਬਣ ਗਏ ਆ, ਇੱਕ ਦਾ ਤਾਂ ਇਹ ਕਹਿਣਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਆ ਇਨਵੈਸਟਮੈਂਟ ਨੂੰ ਲੈ ਕੇ ਉਹਦਾ ਪ੍ਰੋਮਿਸ ਹੁਣ ਬਹੁਤ ਜ਼ਿਆਦਾ ਇਨਫਲੇਟ ਕਰਕੇ ਦੱਸਿਆ ਜਾ ਰਿਹਾ, ਬਬਲ ਆ। ਦੂਜੇ ਇਹ ਕਹਿੰਦੇ ਆ ਵੀ ਅਜਿਹੀ ਕਿਹੜੀ ਇੰਡਸਟਰੀ ਆ ਜਿਹੜੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਇੰਪੈਕਟ ਤੋਂ ਪ੍ਰਭਾਵਿਤ ਨਹੀਂ ਹੋ ਰਹੀ। ਤੁਸੀਂ ਭਾਵੇਂ ਉਹ ਮੈਨੂਫੈਕਚਰਿੰਗ ਦੇਖ ਲਓ, ਭਾਵੇਂ ਫਾਈਨੈਂਸ਼ੀਅਲ ਸੈਕਟਰ ਦੇਖ ਲਓ, ਭਾਵੇਂ ਜਿਹੜਾ ਕੋਰ AI ਵਾਲਾ ਸੈਕਟਰ ਹੈਗਾ ਹੀ ਆ, ਉਹ ਤਾਂ ਹੈ ਹੀ ਹੈ। ਸੋ ਇਹ ਇਸ ਵੇਲੇ ਜਿਹੜੀ ਉਹ ਟੱਗ ਆਫ ਵਾਰ ਹੈ ਨਾ, ਦੋ ਵਿਚਾਰਧਾਰਾਵਾਂ ਦੇ ਵਿੱਚ ਚੱਲ ਰਹੀ ਆ, ਪਰ ਇਸ ਸਭ ਦੇ ਵਿੱਚ ਕੋਈ ਇਹ ਦੋਰਾਵਾਂ ਨਹੀਂ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਜਿੰਨੀ ਇਨਵੈਸਟਮੈਂਟ ਅਤੇ ਜਿਸ ਪ੍ਰੋਮਿਸ ਦੇ ਮੁਤਾਬਕ ਕੀਤੀ ਜਾ ਰਹੀ ਆ, ਜਿਹੜੀ ਐਤਕੀ ਦਾ ਅਰਨਿੰਗ ਸੀਜ਼ਨ ਆ, ਉਹਦੇ ਵਿੱਚ ਹੋ ਕੀ ਰਿਹਾ ਕਿ ਹਰ ਕੰਪਨੀ ਇਹ ਦੱਸ ਰਹੀ ਹੈ ਕਿ ਜੀ ਅਸੀਂ AI ਇਨਫਰਾਸਟ੍ਰਕਚਰ ਦੇ ਵਿੱਚ ਇੰਨੇ ਪੈਸੇ ਇਨਵੈਸਟ ਕਰਾਂਗੇ। ਇਹੀ ਗੱਲ ਗੂਗਲ ਵਾਲੇ ਕਰਦੇ ਨੇ, ਉਹਨਾਂ ਦਾ ਸਟਾਕ ਪਿਛਲੇ ਹਫ਼ਤੇ ਡਿੱਗਦਾ ਮੁੱਦੇ ਮੂੰਹ ਬੁਰੀ ਤਰ੍ਹਾਂ। ਇਹੀ ਗੱਲ ਕੱਲ੍ਹ ਮਾਈਕਰੋਸੋਫਟ ਵਾਲੇ ਕਰਦੇ ਆ, ਪਰ ਉਹਨਾਂ ਦਾ ਸਟਾਕ 12-13% ਪੌਪ ਕਰ ਜਾਂਦਾ। ਕਿਉਂ? ਕਿਉਂਕਿ ਮਾਈਕਰੋਸੋਫਟ ਵਾਲੇ ਇਹ ਦਿਖਾ ਰਹੇ ਨੇ ਕਿ ਉਸ AI ਦੇ ਇਨਵੈਸਟਮੈਂਟ ਦੇ ਆਧਾਰ 'ਤੇ ਅੱਗੇ ਜਾ ਕੇ ਪ੍ਰੋਫਿਟ ਦਾ ਰਾਹ ਬਣਦਾ, ਕਿਉਂਕਿ ਜਿਹੜਾ ਉਹਨਾਂ ਦਾ ਅਜ਼ੂਰ ਪਲੈਟਫਾਰਮ ਹੈ ਵੀ ਉਹਦੇ ਨਾਲ ਸਾਨੂੰ ਪੈਸਾ ਬਣੇਗਾ। ਗੂਗਲ ਇਹ ਚੀਜ਼ ਅਜੇ ਪ੍ਰੂਵ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਕਿ AI ਦੀ ਇਨਵੈਸਟਮੈਂਟ ਉਹਨਾਂ ਵਾਸਤੇ ਪ੍ਰੋਫਿਟੇਬਲ ਕਿਵੇਂ ਹੋਏਗੀ।
ਯਾ, ਸੋ ਇਸ ਵੇਲੇ ਜਿਹੜੇ ਪੈਸੇ ਲੱਗ ਜੋ ਕਹਿ ਰਹੇ ਨੇ ਵੀ ਬੂਮ ਆ ਰਿਹਾ, ਅਮੈਰੀਕਨ GDP ਵੱਧ ਰਹੀ ਹੈ AI ਇਨਵੈਸਟਮੈਂਟ ਕਰਕੇ, ਉਹ ਜ਼ਿਆਦਾਤਰ ਜਿਹੜੀਆਂ ਡੇਟਾ ਸੈਂਟਰਸ ਦੇ ਵਿੱਚ ਜਿਹੜੀਆਂ ਇਨਵੈਸਟਮੈਂਟ ਹੋ ਰਹੀਆਂ ਨੇ, ਜੋ ਪੈਸਾ ਆ ਰਿਹਾ ਉਹਦੇ ਆਧਾਰ 'ਤੇ ਹੋ ਰਹੀ ਸਾਰੀ ਗੱਲ
ਜੀ,
ਕਿ ਜੇ ਅਸੀਂ ਮੈਕਰੋ ਲੈਵਲ 'ਤੇ ਦੇਖੀਏ ਤਾਂ ਡੇਟਾ ਸੈਂਟਰਸ ਨੂੰ ਪਾਵਰ ਕਿੱਥੋਂ ਮਿਲਣੀ ਹੈ? ਸੋ ਜਿਹੜੇ ਐਨਰਜੀ ਪ੍ਰੋਜੈਕਟਸ ਨੇ ਕਿ ਨਾਲ ਉਹ ਵੀ, ਸੋ ਕਿਹਾ ਜਾ ਰਿਹਾ ਵੀ ਡੇਟਾ ਸੈਂਟਰ ਵਾਸਤੇ ਇੰਨੇ ਪੈਸੇ ਲਾਵਾਂਗੇ, ਪਲੱਸ ਇਹਨੂੰ ਐਨਰਜੀ ਪ੍ਰਦਾਨ ਕਰਨ ਲਈ ਇੱਕ ਪਾਵਰ ਪਲਾਂਟ ਦੇ ਵਿੱਚ ਇੰਨੇ ਪੈਸੇ ਲਾਏ ਜਾਣਗੇ। ਹੁਣ ਜਿਹੜੇ ਕ੍ਰਿਟਿਕਸ ਨੇ ਉਹ ਕਹਿ ਰਹੇ ਨੇ ਵੀ ਇਹ ਗੱਲਾਂ ਨੇ ਅਜੇ, ਕਿ ਇੰਨੀ ਐਨਰਜੀ ਸਪਲਾਈ ਸਾਡੇ ਕੋਲ ਇੰਨੀ ਅਸੀਂ ਵਧਾ ਸਕਾਂਗੇ ਕਿ ਜਿੰਨੀ ਡੇਟਾ ਸੈਂਟਰਸ ਨੂੰ ਐਨਰਜੀ ਚਾਹੀਦੀ ਆ। ਸੋ ਇਸ ਕਰਕੇ ਉਹ ਜਿਹੜਾ ਸਵਾਲੀਆ ਨਿਸ਼ਾਨ ਬੇਸਿਕ ਲੈਵਲ ਤੇ ਲੱਗ ਰਿਹਾ ਵੀ ਅਜੇ ਕਾਗਜ਼ਾਂ ਦੇ ਵਿੱਚ ਗੱਲਾਂ ਨੇ, ਪਰ ਅਲਟੀਮੇਟਲੀ ਵੀ ਮਾਈਟ ਰੀਅਲਾਈਜ਼ ਕਿ ਵੀ ਇੱਡੀ ਗੱਲ ਨਹੀਂ ਆ।
ਇੱਕ ਨਾ ਸ਼ਾਬਾ ਸੁਰੀ, ਇੱਕ ਹੋਰ, ਚਲੋ AI ਗੱਲ ਦੇ ਕਰ ਹੀ ਰਹੇ ਹਾਂ, ਜੁੜਦੀ ਗੱਲ ਇੱਕ ਹੋਰ ਆ, AI ਇੰਟਰਨੈਟ ਦੇ ਉੱਪਰ ਲੋਕ ਕਿਵੇਂ ਵਿਚਰਦੇ ਨੇ, ਉਹ 'ਚ ਬਹੁਤ ਵੱਡੀ ਤਬਦੀਲੀ ਲੈ ਕੇ ਆ ਰਹੀ ਆ। ਆਰਟੀਫਿਸ਼ਲ ਇੰਟੈਲੀਜੈਂਸ ਕਰਕੇ ਹੁਣ ਕਈ ਵੈਬਸਾਈਟਸ ਦਾ ਇੰਟਰਨੈਟ ਦਾ ਟ੍ਰੈਫਿਕ ਘੱਟ ਗਿਆ। ਹੁਣ ਜਿਵੇਂ ਗੂਗਲ 'ਤੇ ਜੇ ਤੁਸੀਂ ਸਰਚ ਕਰੋ, ਗੂਗਲ ਸਰਚ ਦੇ ਵਿੱਚ AI ਮੋਡ ਆ, ਹੁਣ ਐਗਜ਼ਾਮਪਲ ਆਪਾਂ ਜੇ ਕੋਈ ਖਬਰ ਬਾਰੇ ਵੀ ਸਰਚ ਕਰੀਏ ਉਹ ਕਈ ਵਾਰੀ AI ਮੋਡ ਦੇ ਵਿੱਚ ਹੀ ਉਹਦੀ ਜਿਹੜੀ ਸਾਰੀ ਜਾਣਕਾਰੀ ਆ ਜਾਂਦੀ ਆ। ਤੁਸੀਂ ਕਲਿੱਕ ਕਰਕੇ ਉਸ ਵੈਬਸਾਈਟ 'ਤੇ ਜਾਂਦੇ ਹੀ ਨਹੀਂ ਜਿੱਥੋਂ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਆ ਸਕਦੀ ਸੀ। ਇਸੇ ਤਰ੍ਹਾਂ ਜੇ ਤੁਸੀਂ ਕੁਝ ਵੀ ਹੋਰ ਸਰਚ ਕਰ ਰਹੇ ਹੋ, ਤੁਸੀਂ ਮੰਨ ਲਓ ਇਹ ਰੈਸਿਪੀ ਸਰਚ ਕਰਨੀ ਹੈ ਕਿ ਜੀ ਪੀਜ਼ਾ ਕਿਵੇਂ ਬਣਾਈਦਾ, ਐਗਜ਼ਾਮਪਲ, ਤੁਸੀਂ ਗੂਗਲ 'ਤੇ ਸਰਚ ਕਰੋ, ਜਿਹੜਾ ਉਹਦਾ AI ਮੋਡ ਵਾਲੀ ਸਰਚ ਆ ਉਹਨੇ ਉੱਥੇ ਹੀ ਤੁਹਾਨੂੰ ਸਾਰੇ ਨੋਟਸ ਦੇ ਦੇਣੇ ਆ। ਸੋ ਉਹਦੇ ਕਰਕੇ ਜਿਹੜਾ ਇੰਟਰਨੈਟ ਦਾ ਟ੍ਰੈਫਿਕ ਆ ਉਹਦੇ ਉੱਪਰ ਵੀ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ, ਅਤੇ ਇਹਦੇ ਕਾਰਨ ਜਿਹੜੇ ਉਹ ਜਿਹੜੀਆਂ ਵੈਬਸਾਈਟਸ 'ਤੇ ਟ੍ਰੈਫਿਕ ਜਾਂਦਾ ਸੀ ਉਹਨਾਂ ਨੂੰ ਉਸ ਨਾਲ ਕਲਿਕਸ ਦੇ ਆਧਾਰ 'ਤੇ ਅਰਨਿੰਗ ਹੁੰਦੀ ਸੀ, ਉਹਨਾਂ ਦੇ ਐਡ ਇੰਪ੍ਰੈਸ਼ਨ ਉਹਦੇ ਮੁਤਾਬਕ ਹੁੰਦੇ ਸੀ, ਉਹ ਵੀ ਇੰਪੈਕਟ ਹੋਣੇ ਸ਼ੁਰੂ ਹੋ ਗਏ ਆ। ਸੋ ਆਰਟੀਫਿਸ਼ਲ ਇੰਟੈਲੀਜੈਂਸ ਇੰਟਰਨੈਟ ਦੇ ਉੱਪਰ ਟ੍ਰੈਫਿਕ ਕਿਹੋ ਜਿਹਾ ਅਤੇ ਇੰਟਰਨੈਟ ਦੀ ਵਰਤੋਂ ਕਿਸ ਤਰੀਕੇ ਕੀਤੀ ਜਾਂਦੀ ਉਹ 'ਚ ਬਹੁਤ ਵੱਡੀ ਤਬਦੀਲੀ ਲੈ ਕੇ ਆ ਰਹੀ ਆ।
ਬਿਲਕੁਲ, ਅਤੇ ਹੁਣ ਜੋ ਐਪਲ ਵੱਲੋਂ AI ਨੂੰ ਇੰਟੀਗ੍ਰੇਟ ਕੀਤਾ ਜਾ ਰਿਹਾ ਆਪਣੇ iOS ਦੇ ਵਿੱਚ, ਆਪਣੇ ਸੋਫਟਵੇਅਰ ਦੇ ਵਿੱਚ, ਜਦੋਂ ਇਹਨਾਂ ਨੇ ਹੁਣ ਸੈਪਟੈਂਬਰ ਦੇ ਵਿੱਚ ਆਪਣਾ ਨਵਾਂ iOS ਆਪਣਾ ਸੋਫਟਵੇਅਰ ਪਬਲਿਕਲੀ ਲਾਂਚ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਨਵੇਂ ਡਿਵਾਈਸਿਸ ਆ ਰਹੇ ਨੇ, ਜਿਹੜੀ ਇੰਟੀਗ੍ਰੇਸ਼ਨ ਹੈ, ਸੋ ਐਪਲ ਇੰਟੈਲੀਜੈਂਸ, ਸੋ ਇਹਨਾਂ ਨੇ ਜੋ ਗੂਗਲ ਦਾ ਜੈਮਿਨਾਈ ਦਾ ਜੋ ਪਲੈਟਫਾਰਮ ਇਸਤੇਮਾਲ ਕਰਕੇ ਸੀਰੀ ਨੂੰ ਥੋੜ੍ਹਾ ਜਿਹਾ ਕਹਿ ਲਓ ਚੁਸਤ ਕੀਤਾ ਹੈ, ਉਹਦੇ ਨਾਲ ਬਹੁਤ ਫਰਕ ਪੈਣਾ। ਉਹਦੇ ਨਾਲ ਕੀ ਹੈ ਕਿ ਇਸ ਵੇਲੇ ਅਸੀਂ ਇਹ ਨਾ ਭੁੱਲੀਏ ਕਿ ਸਭ ਤੋਂ ਪਾਪੂਲਰ ਸਮਾਰਟਫੋਨ ਪੂਰੇ ਵਿਸ਼ਵ ਦੇ ਵਿੱਚ iPhone ਹੈ। ਜਦੋਂ iPhone ਦੇ ਵਿੱਚ AI ਇੰਟੀਗ੍ਰੇਟ ਹੋ ਜਾਏਗੀ ਤੇ ਉਹਦੇ ਨਾਲ AI ਦੀ ਜਿਹੜੀ ਅਡੋਪਸ਼ਨ ਹੈ, ਜਿਹੜੀ ਯੂਸੇਜ ਹੈ, ਉਹ ਬਹੁਤ ਜ਼ਿਆਦਾ ਵਧੇਗੀ। ਅਜੇ ਜਿਹੜੇ ਪ੍ਰੋਫੈਸ਼ਨਲਸ ਨੇ ਉਹ ਆਪਣੇ ਕੰਮ ਵਾਸਤੇ ਕੋਈ ਇੱਕ AI ਦਾ ਕੋਈ ਸਪੈਸ਼ਲ ਇੱਕ ਟੂਲ ਇਸਤੇਮਾਲ ਕਰ ਰਹੇ ਹੋਣਗੇ, ਪਰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ AI ਕਿੰਨੀ ਇਸਤੇਮਾਲ ਹੁੰਦੀ ਹੈ, ਉਹ ਐਪਲ ਨੇ ਜਦੋਂ AI ਇੰਟੀਗ੍ਰੇਟ ਕਰ ਲਈ ਉਸ ਤੋਂ ਬਾਅਦ ਉਹ ਜਿਹੜੀ ਆਮ ਸਧਾਰਨ ਵਿਅਕਤੀ ਦੀ ਯੂਸੇਜ AI ਦੀ ਅਡੋਪਸ਼ਨ ਉਹ ਬਹੁਤ ਵਧੇਗੀ।
ਸਪੀਕਿੰਗ ਆਫ ਐਪਲ, ਅੱਜ ਉਹਨਾਂ ਦੀ ਅਰਨਿੰਗਸ ਡੇ ਕਾਲ ਆ ਆਫਟਰ ਦ ਮਾਰਕੀਟ ਕਲੋਜਿਸ 1 ਵਜੇ ਤੋਂ ਬਾਅਦ ਸਾਡੇ ਸਮੇਂ ਮੁਤਾਬਕ, ਅਤੇ ਇਹ ਟਿਮ ਕੁੱਕ ਦੀ ਬਤੌਰ ਦ CEO ਆਫ ਦ ਕੰਪਨੀ, ਦਿਸ ਵੁੱਡ ਬੀ ਦ ਫਾਈਨਲ ਅਰਨਿੰਗਸ ਕਾਲ, ਅਤੇ ਉਹਦੇ ਵਿੱਚ ਅਰਨਿੰਗਸ ਰਿਪੋਰਟ, ਅਤੇ ਉਹਦੇ ਵਿੱਚ ਆਹੀ AI ਬਾਰੇ, AI ਦੀ ਅਡੋਪਸ਼ਨ ਬਾਰੇ, AI ਇਨਫਰਾਸਟ੍ਰਕਚਰ ਉੱਪਰ ਐਪਲ ਨੇ ਕਿੰਨਾ ਖਰਚਾ ਕਰਨਾ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਵੀ ਅੱਜ ਪਤਾ ਲੱਗੇਗਾ। ਜਿਵੇਂ ਕੱਲ੍ਹ ਮਾਈਕਰੋਸੋਫਟ ਨੇ ਕੀਤਾ, ਇਹ ਪਿਛਲੇ ਹਫ਼ਤੇ ਗੂਗਲ ਨੇ ਕੀਤਾ ਸੀ, ਅੱਜ ਦੇਖਦੇ ਹਾਂ ਕਿ ਐਪਲ ਇਹਦੇ ਬਾਰੇ ਕੀ ਕਹਿੰਦਾ। ਗੂਗਲ ਦੀ ਪਿਛਲੇ ਹਫ਼ਤੇ ਦੀ ਰਿਪੋਰਟ ਤੋਂ ਬਾਅਦ ਵਾਸੂ ਜੀ AI ਅਡੋਪਸ਼ਨ, AI ਦੇ ਰਿਟਰਨਸ ਨੂੰ ਲੈ ਕੇ ਨੈਰੇਟਿਵ ਵੀ ਬਦਲ ਗਿਆ ਸੀ, ਬਹੁਤ ਨੈਗੇਟਿਵ ਹੋ ਗਿਆ ਸੀ। ਮਾਈਕਰੋਸੋਫਟ ਨੇ ਕੱਲ੍ਹ ਉਹ ਕਹਾਣੀ ਬਦਲ ਦਿੱਤੀ ਆ, ਐਪਲ ਉਹਦੇ ਵਿੱਚ ਅੱਜ ਕਿਹੜੀ ਕੜੀ ਜੋੜਦਾ, ਦੈਟ ਰਿਮੇਨਸ ਟੂ ਬੀ ਸੀਨ।
ਯਾ ਸੋ ਐਪਲ ਵੱਲੋਂ ਅਜੇ ਤੱਕ ਜਿਹੜੇ ਬੇਟਾ ਸੋਫਟਵੇਅਰ ਜਿਹੜੇ ਜਾਰੀ ਕੀਤੇ ਗਏ ਨੇ, ਪਬਲਿਕ ਬੇਟਾਸ ਅਤੇ ਡਿਵੈਲਪਰ ਬੇਟਾਸ, ਉਹਨਾਂ ਦੇ ਵਿੱਚ ਜੋ ਅਜੇ ਤੱਕ ਐਪਲ ਇੰਟੈਲੀਜੈਂਸ ਹੈ, ਜੋ AI ਦੀ ਇੰਟੀਗ੍ਰੇਸ਼ਨ ਹੈ, ਉਹਨੂੰ ਬੜੇ ਜ਼ਬਰਦਸਤ ਪੋਜ਼ਿਟਿਵ
ਰਿਵਿਊਜ਼ ਮਿਲ ਰਹੇ ਆ।
ਸੋ ਇਹ ਤੋਂ ਹੁਣ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਨੇ, ਪਲੱਸ ਐਪਲ ਇਜ਼ ਗੋਇੰਗ ਟੂ ਐਂਟਰ ਫੋਲਡੇਬਲਸ ਮਾਰਕੀਟ।
ਹਾਂ ਯੈਸ,
ਸੋ ਇਸ ਸਾਲ ਦੇ ਅੰਤ ਵਿੱਚ ਸਪਟੈਂਬਰ ਅਕਤੂਬਰ ਦੇ ਵਿੱਚ ਉਹ ਵੀ ਅਨਾਊਂਸਮੈਂਟ ਹੋਣੀ ਹੈ ਕਿ ਐਪਲ ਆਪਣਾ ਪਹਿਲਾ ਫੋਲਡੇਬਲ iPhone ਲਾਂਚ ਕਰਨ ਜਾ ਰਿਹਾ। ਸੋ ਦੈਟ ਵਿਦ AI ਇੰਟੀਗ੍ਰੇਸ਼ਨ ਪਲੱਸ ਨਵਾਂ CEO ਜਿਹੜਾ ਕਿ ਪ੍ਰੋਡਕਸ਼ਨ ਨੂੰ ਜ਼ਿਆਦਾ ਤਰਜੀਹ ਦਿੰਦਾ, ਸੋ ਐਕਸਾਈਟਿੰਗ ਡੇਜ਼ ਅਹੈਡ ਫੋਰ ਐਪਲ। ਤੇ ਅਗੇਨ ਜਿਹੜੀ ਆਪਾਂ ਗੱਲ AI ਦੀ ਕਰ ਰਹੇ ਸੀ ਕਿ ਐਪਲ ਦੇ ਜੇ AI ਦੇ ਵਿੱਚ ਕਾਮਯਾਬ ਹੁੰਦਾ ਤਾਂ AI ਕਾਮਯਾਬ ਹੁੰਦੀ,
ਤਾਂ AI ਕਾਮਯਾਬ ਹੋਏਗੀ। ਹਾਂ, ਕਿ ਜੇ AI ਨੇ ਸੇਵ ਖਾ ਲਿਆ ਤਾਂ ਫਿਰ AI ਹੋਰ ਹੁਸ਼ਿਆਰ ਹੋ ਜਾਏਗੀ।
ਹਾਂ, ਸੋ ਇਹ ਵਿਜੇ ਜੀ ਇੱਕ ਰੇਸ ਆ ਕਿ ਐਪਲ AI ਨੂੰ ਪਹਿਲਾਂ ਵਧੀਆ ਡਿਵੈਲਪ ਕਰ ਲੈਂਦਾ, ਕਿਉਂਕਿ ਐਪਲ ਦੇ ਕੋਲ ਡਿਵਾਈਸਿਸ ਹੈਗੇ
ਨੇ, ਯੈਸ, ਰੀਚ ਹੈ ਨਾ, ਮਾਰਕੀਟ ਪੈਨੇਟ੍ਰੇਸ਼ਨ ਆ।
ਸੋ ਉਹਨਾਂ ਦੇ ਕੋਲ ਡਿਵਾਈਸ ਹੈਗਾ ਜਿਹਦੇ ਤੇ AI ਯੂਜ਼ ਕਰਨੀ ਹੈ, ਜੇ ਅਸੀਂ ਆਮ ਸਧਾਰਨ ਅਡੋਪਸ਼ਨ ਦੀ ਗੱਲ ਕਰੀਏ। ਦੂਜੇ ਪਾਸੇ ChatGPT ਵਾਲੇ ਨੇ, ਫੋਰ ਐਗਜ਼ਾਮਪਲ OpenAI ਵਾਲੇ, ਉਹਨਾਂ ਦੇ ਕੋਲ AI ਹੈ ਪਰ ਡਿਵਾਈਸ
ਨਹੀਂ ਹੈਗਾ।
ਸੋ ਫਿਰ ਇਹ ਰੇਸ ਇਹ ਹੈ ਕਿ ਕੀ OpenAI ਵਾਲੇ ਆਪਣਾ ਇੱਕ ਡਿਵਾਈਸ ਇਸ ਤਰ੍ਹਾਂ ਦਾ ਕੋਈ,
ਇਹ ਵੀ ਖਬਰ ਆ ਰਹੀ ਹੈ
ਕਿ ਜੌਨੀ ਆਈਵ ਉਹਨਾਂ ਨੇ ਹਾਇਰ ਕੀਤੇ ਹੋਏ ਨੇ,
ਕਰੈਕਟ,
ਸੋ ਦੇ ਆਰ ਆਲਸੋ ਵਰਕਿੰਗ ਔਨ ਅ ਡਿਵਾਈਸ ਜਿਹੜੇ ਕਿ, ਸੋ ਜੌਨੀ ਆਈਵ ਤੇ ਹੋਰ ਉਹਨੇ ਪੂਰੀ ਟੀਮ ਉਹਨਾਂ ਨੇ, ਉਹਦੇ ਵਿੱਚ ਬਹੁਤ ਸਾਰੇ ਐਪਲ ਦੇ ਬਹੁਤ ਸਾਰੇ ਜਿਹੜੇ ਪੁਰਾਣੇ ਹਾਰਡਵੇਅਰ ਜਿਹੜੇ ਇੰਜੀਨੀਅਰ ਨੇ ਉਹ OpenAI ਨੇ ਹਾਇਰ ਕੀਤੇ ਹੋਏ
ਜੀ,
ਦੇ ਆਰ ਆਲਸੋ ਵਰਕਿੰਗ ਔਨ ਅ ਡਿਵਾਈਸ ਐਂਡ ਅਦਰ ਕੰਪਨੀਜ਼ ਐਸ ਵੈਲ। ਸੋ ਹੁਣ ਕਲੌਡ ਵਾਲੇ, OpenAI ਵਾਲੇ, ਇਹਨਾਂ ਦੇ ਕੋਲ AI ਪਲੈਟਫਾਰਮ ਬੜਾ ਸੋਲਿਡ ਹੈ, ਸੋ ਵਿਲ ਦੇ ਬੀ ਏਬਲ ਟੂ ਡਿਵੈਲਪ ਅ ਡਿਵਾਈਸ ਵਿਚ ਇਜ਼ ਮੋਰ ਪਾਪੂਲਰ ਦੈਨ ਆਈਫੋਨ
or partner will, with the device
or Apple will be able to come up with a software which is more popular than or more effective than ChatGPT or Cloud.
So
ਇਹ ਹੁਣ ਇੱਕ ਰੇਸ ਆ,
ਇਹ ਦੇਖੋ
ਪਹਿਲਾਂ ਡਿਵਾਈਸ ਬਣਾਉਣਗੇ ਕਿ ਐਪਲ ਆਪਣੀ ਸੀਰੀ ਨੂੰ ਜ਼ਿਆਦਾ ਵਧੀਆ ਬਣਾਏਗਾ ChatGPT ਤੋਂ
ਜੀ। ਸੋ ਉਹਦੇ ਵਿੱਚ ਕੌਣ ਅੱਗੇ ਨਿਕਲਦਾ। ਸੋ ਅੱਜ ਜਿਹੜੀ ਐਪਲ ਦੀਆਂ ਵੀ ਅਰਨਿੰਗਸ ਰਿਪੋਰਟ ਦੇ ਵਿੱਚ ਉਹਦੇ ਵੀ ਕੁਝ ਜਿਹੜੇ ਸੰਕੇਤ ਹੋਣਗੇ, ਕਿਉਂਕਿ ਜਿਹੜਾ ਫਿਊਚਰ, ਕਿਉਂਕਿ ਜਿਹੜੀ ਅਰਨਿੰਗ ਰਿਪੋਰਟ ਆ ਉਹਨਾਂ ਨੇ ਰਿਪੋਰਟ ਤਾਂ ਕਰਨੀ ਪਿਛਲੇ ਕੁਆਟਰ ਦੀ, ਪਰ ਜਿਹੜੇ ਇਨਵੈਸਟਰਸ ਨੇ ਜਾਂ ਮਾਰਕੀਟ ਉਹ ਦੇਖਦੀ ਵੀ ਪਿਛਲਾ ਤਾਂ ਹੋ ਗਿਆ, ਅੱਗੇ ਆ ਦੱਸੋ ਅੱਗੇ ਕੀ ਕਰਨਾ, ਅੱਗੇ ਤੁਸੀਂ ਪੈਸੇ ਕਿੱਥੇ ਲਾ ਰਹੇ ਹੋ, ਕਿਹੋ ਜਿਹੀਆਂ ਚੀਜ਼ਾਂ ਦੇ ਵਿੱਚ ਤੁਹਾਡੀਆਂ ਪ੍ਰੋਜੈਕਸ਼ਨਸ ਕੀ ਨੇ। ਈਵਨ ਇਹ ਵੀ ਹੈ ਵਾਸੂ ਜੀ ਕਿ ਐਪਲ ਵੱਲੋਂ ਵੀ ਕੋਈ ਇੱਕ ਵੇਅਰੇਬਲ ਗਲਾਸਿਸ 'ਤੇ ਵੀ ਕੰਮ ਕੀਤਾ ਜਾ ਰਿਹਾ ਸੁਣਨ 'ਚ, ਜਿਵੇਂ ਮੈਟਾ ਦੇ ਤਰਸ 'ਤੇ, ਪਰ ਐਪਲ ਉਹਨੂੰ ਹੋਰ ਰਿਫਾਈਨ ਕਰਕੇ ਹੋਰ ਬਿਹਤਰ ਕਰਕੇ ਉਹ ਵੀ ਕੋਈ ਗਲਾਸਿਸ ਆ ਰਹੇ।
ਸੋ ਮੋਸਟ ਲਾਈਕਲੀ ਨੈਕਸਟ ਈਅਰ ਉਹਦਾ ਕੋਈ ਲਾਂਚ ਹੋ ਸਕਦਾ ਹੈ। ਸੋ ਇਟ ਵਿਲ ਬੀ ਮੋਸਟ ਲਾਈਕਲੀ ਏ ਆਰ ਬੇਸਡ ਗਲਾਸਿਸ। ਸੋ ਜਿਵੇਂ ਇਹਨਾਂ ਨੇ ਪਹਿਲਾਂ ਆਪਣਾ ਹੈਡਸੈਟ ਇੱਕ ਲਾਂਚ ਕੀਤਾ ਸੀ, ਉਹ ਭਾਰਾ ਜਿਹਾ ਬਹੁਤ ਸੀ, ਮਹਿੰਗਾ ਵੀ ਬਹੁਤ ਸੀ, ਅਤੇ ਉਹ ਤੁਸੀਂ ਆਮ ਕਹਿ ਲਓ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਨਹੀਂ ਸੀ ਕਰ ਸਕਦੇ, ਆਪਸ਼ਨ ਨਹੀਂ ਸੀ। ਪਰ ਜਿਹੜੇ ਗਲਾਸਿਸ ਨੇ ਜਿਵੇਂ ਮੈਟਾ ਨੇ ਕੀਤੇ ਨੇ ਅਨਾਊਂਸ, ਈਵਨ ਮੈਂ ਕਿਹਾ ਗੂਗਲ ਨੇ ਵੀ ਕੀਤੇ ਆ,
ਗੂਗਲ ਨੇ ਵੀ।
ਸੋ ਉਸੇ ਤਰ੍ਹਾਂ ਦੇ ਜਿਹੜੇ ਗਲਾਸਿਸ ਨੇ ਉਸੇ ਤਰਜ਼ 'ਤੇ, ਕਿ ਫੀਚਰਸ ਉਨੇ ਜ਼ਿਆਦਾ ਨਹੀਂ ਹੋਣਗੇ ਜਿੰਨੇ ਹੈਡਸੈਟ ਦੇ ਵਿੱਚ ਹੁੰਦੇ
ਨੇ,
ਬਟ ਇਟ ਵਿਲ ਬੀ ਲਾਈਕ ਐਨ ਅਸਿਸਟੈਂਟ ਵਿਚ ਇਜ਼ ਆਲਵੇਜ਼ ਅਵੇਲੇਬਲ। ਸੋ ਉਸ ਤੋਂ ਪਹਿਲਾਂ ਜ਼ਰੂਰੀ ਸੀ ਕਿ ਆਪਣੇ ਅਸਿਸਟੈਂਟ ਨੂੰ ਹੁਸ਼ਿਆਰ ਬਣਾਓ।
ਐਪਲ ਨੂੰ ਉਹ 'ਚ ਬਹੁਤ ਟਾਈਮ ਲੱਗਿਆ।
ਹਾਂ, ਐਪਲ ਨੂੰ ਉਹ 'ਚ ਟਾਈਮ ਲੱਗਿਆ, ਪਰ ਉਹ ਕਹਿ ਰਹੇ ਨੇ ਵੀ ਦੇਰ ਆਏ ਦਰੁਸਤ ਆਏ, ਅਤੇ ਜਿਸ ਤਰੀਕੇ ਦੀ ਇੰਟੀਗ੍ਰੇਸ਼ਨ ਐਪਲ ਨੇ ਕਰ ਦਿੱਤੀ ਹੈ ਆਪਣੇ ਸੋਫਟਵੇਅਰ ਦੇ ਵਿੱਚ AI ਦੀ, ਐਪਲ ਇੰਟੈਲੀਜੈਂਸ ਦੀ, ਉਸ ਤਰ੍ਹਾਂ ਦੀ ਕਹਿੰਦੇ ਇੰਟੀਗ੍ਰੇਸ਼ਨ ਈਵਨ ਗੂਗਲ ਵਾਲੇ ਆਪਣੇ ਜਿਹੜੇ ਇਹਨਾਂ ਦੇ ਪਿਕਸਲ ਨੇ ਜਾਂ ਈਵਨ ਸੈਮਸੰਗ ਡਿਵਾਈਸਿਸ ਐਂਡਰੋਇਡ ਵਾਲੇ, ਉਹਨਾਂ ਦੇ ਵਿੱਚ ਨਹੀਂ ਕਰ ਸਕੇ, ਕਿ ਸੋਫਟਵੇਅਰ ਦੇ ਨਾਲ AI ਦੀ ਇੰਟੀਗ੍ਰੇਸ਼ਨ ਜੋ ਐਪਲ ਇੰਟੈਲੀਜੈਂਸ ਦੇ ਵਿੱਚ ਹੈ, ਕਹਿੰਦੇ ਬਾਕੀਆਂ 'ਚ ਨਹੀਂ।
ਜਦਕਿ ਵੈਸੇ ਜੇ ਤੁਸੀਂ ਵੇਖੋ ਜਿਹੜੇ ਐਂਡਰੋਇਡ ਵਾਲੇ ਡਿਵਾਈਸਿਸ ਨੇ ਨਾ, ਉਹਦੇ ਵਿੱਚ ਜੈਮਿਨਾਈ ਦੀ ਇੰਟੀਗ੍ਰੇਸ਼ਨ ਕਾਫੀ ਹੱਦ ਤੱਕ ਉਹਨਾਂ ਨੇ ਵਧੀਆ ਕੀਤੀ ਆ। ਸੋ ਐਪਲ ਦੀ ਗੱਲ ਇਹੀ ਹੈ ਨਾ ਕਿ ਬਾਅਦ 'ਚ ਆਉਂਦੇ ਆ, ਦੇ ਡੂ ਇਟ ਮੱਚ ਲੇਟਰ, ਪਰ ਉਦੋਂ ਤੱਕ ਉਸ ਚੀਜ਼ ਨੂੰ ਲਾਂਚ ਨਹੀਂ ਕਰਦੇ ਜਦ ਤੱਕ ਉਹਨੂੰ ਪ੍ਰੋਪਰਲੀ ਰਿਫਾਈਨ ਨਹੀਂ ਕਰ ਲੈਂਦੇ।
ਜੀ ਜੀ। ਸੋ ਸਭ ਤੋਂ ਵੱਡਾ ਰੀਜ਼ਨ ਕੀ ਆ ਵੀਰੇ ਇਹਦੇ 'ਚ, ਸਿੰਸ ਵੀ ਟਾਕਿੰਗ ਅਬਾਊਟ, ਜੇ ਆਪਣੇ ਕੋਲ ਇੱਕ ਦਾ ਮਿੰਟ ਹੈਗਾ, ਸੋ ਇਹਦੇ ਵਿੱਚ ਜੇ AI ਦੀ ਇੰਟੀਗ੍ਰੇਸ਼ਨ ਆਪਾਂ ਕਹਿੰਦੇ ਵੀ ਬੜੀ ਵਧੀਆ ਕਰਤੀ ਐਪਲ ਨੇ, ਉਹ ਕਿਉਂ? ਕਿ ਹੁਣ ਜਿਵੇਂ ਐਪਲ ਇੰਟੈਲੀਜੈਂਸ ਦੱਸਿਆ ਜਾ ਰਿਹਾ ਵੀ ਜੇ ਤੁਸੀਂ ਉਹਨੂੰ ਕਹੋਗੇ ਕਿ ਤੁਸੀਂ ਮੰਨ ਲਓ ਕੋਈ ਫਲਾਈਟ ਬੁੱਕ ਕੀਤੀ ਹੋਈ ਹੈ ਕਿਸੇ, ਸੋ ਆਈ ਮੈਸੇਜ ਦੇ ਵਿੱਚ ਜਾਂ ਤੁਹਾਡੀ ਈਮੇਲ ਦੇ ਵਿੱਚ ਤੁਸੀਂ ਉਹਦਾ ਕੋਈ ਜ਼ਿਕਰ ਕੀਤਾ, ਤੁਹਾਡੀ ਫਲਾਈਟ ਬੁਕਿੰਗ ਉਹਦੇ ਵਿੱਚ ਪਈ ਆ, ਅਤੇ ਤੁਸੀਂ ਕਿਸੇ ਨਾਲ ਕੋਈ ਚੈਟ ਕੀਤੀ ਸੀ ਆਪਣੇ ਫੈਮਿਲੀ ਮੈਂਬਰ ਨਾਲ, ਠੀਕ ਹੈ ਜੀ ਆਪਾਂ ਮਡਰਿਡ ਜਾਣਾ, ਇਹ ਫਲਾਈਟ ਬੁੱਕ ਕਰਨੀ, ਇੰਨੇ ਵਜੇ ਦੀ ਫਲਾਈਟ ਆ, ਆਪਾਂ ਇਸ ਹੋਟਲ 'ਚ ਰਵਾਂਗੇ। ਨਾਓ ਯੂ ਕੈਨ ਸਿੰਪਲੀ ਆਸਕ ਸੀਰੀ, ਜਿਹੜੀ ਐਪਲ ਇੰਟੈਲੀਜੈਂਸ, ਕਿ ਵੀ ਸਾਡੀ ਉਹ ਫਲਾਈਟ ਕਿੰਨੇ ਵਜੇ, ਆਪਾਂ ਕਿਹੜੇ ਹੋਟਲ 'ਚ ਰਹਿਣਾ, ਉਹਨੇ ਤੁਹਾਨੂੰ ਤੁਹਾਡੀ ਈਮੇਲ, ਤੁਹਾਡੇ ਆਈ ਮੈਸੇਜਸ ਦੇ ਵਿੱਚ ਸਾਰੀ ਜਾਣਕਾਰੀ ਕੱਢ ਕੇ ਉਹ ਸਾਹਮਣੇ ਪਰੋਸ ਦੇਣੀ ਆ। ਹੁਣ ਇਹ ਤੁਸੀਂ ਕਹੋਗੇ ਬਾਕੀ ਵੀ ਤਾਂ ਕਰ ਸਕਦੇ ਆ, ਪਰ ਚੱਕਰ ਹੈ ਜੋ ਡੇਟਾ ਸਿਕਿਉਰਿਟੀ ਦਾ, ਕਿ ਜੋ ਐਪਲ ਦੀ ਸਾਰੀ ਜਿਹੜੀ ਪ੍ਰੋਸੈਸਿੰਗ ਹੈ ਉਹ ਔਨ ਡਿਵਾਈਸ ਹੈ, ਅਤੇ ਐਪਲ ਆਪਣੀ ਸਿਕਿਉਰਿਟੀ ਨੂੰ, ਪ੍ਰਾਈਵੇਸੀ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦਾ, ਅਤੇ ਇਹਨਾਂ ਦੀ ਜਿਹੜੀ ਕਹਿ ਲਓ ਵੀ ਕ੍ਰੈਡੀਬਿਲਿਟੀ, ਰੈਪੂਟੇਸ਼ਨ ਬਾਕੀ ਕੰਪਨੀਆਂ ਤੋਂ ਜ਼ਿਆਦਾ ਹੈ। ਅਤੇ ਇਹ ਜਦੋਂ ਤੁਸੀਂ ਨਵਾਂ ਸੋਫਟਵੇਅਰ ਡਾਊਨਲੋਡ ਕਰਦੇ ਹੋ, ਇਹ ਪਹਿਲਾਂ ਕਿੰਨੇ ਦਿਨ ਤੁਹਾਡੇ ਡੇਟਾ ਦੀ ਇੰਡੈਕਸਿੰਗ ਕਰਦਾ, ਕਿ ਉਹ ਸਾਰਾ ਜਿਹੜਾ ਡੇਟਾ ਉਹਦੀ ਇੰਡੈਕਸਿੰਗ ਕੀਤੀ, ਕਿ ਸੀਰੀ ਨੇ ਯਾਦ ਕਰ ਲਿਆ, ਪੜ੍ਹ ਲਿਆ ਸਾਰਾ,
ਸਮਝ ਲਿਆ ਸਾਰਾ,
ਹੁਣ ਮੈਨੂੰ ਪੁੱਛੋ ਕਿ ਉਹ ਜਿਹੜੀ ਸਾਰੀ ਪ੍ਰੋਸੈਸਿੰਗ ਆ ਔਨ ਡਿਵਾਈਸ ਹੋ ਰਹੀ ਹੈ। ਸੋ ਯੋਰ ਡੇਟਾ ਇਜ਼ ਨੋਟ ਗੋਇੰਗ ਟੂ ਸਮ ਸਰਵਰ, ਇਸ ਕਰਕੇ ਲੋਕ ਇੱਥੇ ਭਰੋਸਾ ਕਰਦੇ ਆ, ਦੇ ਲੈਟ ਇਟ ਇੰਡੈਕਸ ਦੇ ਡੇਟਾ।
ਇਸੇ ਕਰਕੇ ਜਦੋਂ ਮੈਮਰੀ ਚਿਪਸ ਦਾ ਹੁਣ ਪਿਆ ਨਾ, ਮੈਮਰੀ ਚਿਪਸ ਦਾ ਹੱਲਾ ਪੈਣਾ, ਕਿਉਂਕਿ AI ਦੇ ਵਿੱਚ ਵੀ ਚਿਪਸ ਅਲੱਗ ਅਲੱਗ ਤਰ੍ਹਾਂ ਦੀਆਂ ਨੇ, ਇੱਕ ਨੇ ਪ੍ਰੋਸੈਸਿੰਗ ਕਰਨੀ ਹੈ, ਇੱਕ ਨੇ ਯਾਦ ਰੱਖਣਾ। ਜਿਹੜੇ ਐਪਲ ਨੇ ਸਭ ਤੋਂ ਪਹਿਲਾਂ ਆਪਣੇ ਡਿਵਾਈਸਿਸ ਦੀ ਪ੍ਰਾਈਸ ਵਧਾ ਦਿੱਤੀ ਸੀ ਮਹੀਨੇ ਪਹਿਲਾਂ, ਕਿ ਜੀ ਸਾਨੂੰ ਪ੍ਰਾਈਸ ਵਧਾਉਣੀ ਪੈਣੀ ਹੈ ਕਿਉਂਕਿ ਮੈਮਰੀ ਚਿਪਸ ਬਹੁਤ ਮਹਿੰਗੀਆਂ ਹੋ ਰਹੀਆਂ ਨੇ, ਮੈਮਰੀ ਚਿਪ ਤੁਹਾਨੂੰ ਤਾਂਹੀਓ ਚਾਹੀਦੀ ਹੈ ਕਿਉਂਕਿ ਉਹ ਔਨ ਡਿਵਾਈਸ ਰਹਿਣੀ ਆ, ਉਹਦੀ ਯਾਦਾਸ਼ਤ ਵਧਾਉਣ ਵਾਲੀ ਉਹ ਚਿਪ ਹੈ ਜਿਹਨੇ AI ਪ੍ਰੋਸੈਸਿੰਗ ਵੀ ਕਰਨੀ ਹੈ ਅਤੇ ਗੱਲਾਂ ਯਾਦ ਵੀ ਰੱਖਣੀਆਂ ਨੇ। ਇਸੇ ਕਰਕੇ ਕਿਉਂਕਿ ਉਹਨਾਂ ਦੀ ਔਨ ਡਿਵਾਈਸ ਪ੍ਰੋਸੈਸਿੰਗ ਵੱਲ ਜ਼ਿਆਦਾ ਜ਼ੋਰ ਆ, ਤਾਂ ਹੀ ਉਹਨਾਂ ਨੇ ਪ੍ਰਾਈਸ ਵੀ ਵਧਾਈ ਆ ਆਪਣੇ ਡਿਵਾਈਸ ਦੀ, ਕਿਉਂਕਿ AI ਮੈਮਰੀ ਚਿਪਸ ਦੀ ਮਾਰਕੀਟ ਇਸ ਵੇਲੇ ਬੜੀ ਹੌਟ ਆ, ਹਾਲਾਂਕਿ ਸਟੋਕ ਉਹਨਾਂ ਦੇ ਵੀ ਡਿੱਗ ਰਹੇ ਆ ਪਿਛਲੇ ਦਿਨਾਂ ਤੋਂ ਕੁਝ, ਇਸ ਕਰਕੇ ਉਹ ਮਹਿੰਗੀਆਂ ਹੋ ਰਹੀਆਂ ਨੇ ਚਿਪਸ, ਦੈਟਸ ਵਾਈ ਦ ਡਿਵਾਈਸਿਸ ਹੈਵ ਬੀਨ ਰੇਜ਼ਡ
ਇਨ ਪ੍ਰਾਈਸ, ਐਂਡ ਦੈਟ ਇਜ਼ ਵਾਈ ਦੇ ਆਰ ਲਾਂਚਿੰਗ ਦੇਅਰ ਲੀਜ਼ਿੰਗ ਪਲਾਨ ਫਰੋਮ ਟੂਡੇ, ਇਹ ਲੀਜ਼ ਟੂ ਓਨ ਜਿਹੜਾ ਪਲਾਨ ਉਹ ਅਮਰੀਕਾ ਦੇ ਵਿੱਚ ਲਾਂਚ ਕਰ ਰਹੇ ਨੇ, ਵੀ ਹੁਣ ਤੁਸੀਂ ਵੀ ਸਾਡੇ ਨਾਲ ਲੀਜ਼ ਕਰ ਲਿਆ ਕਰੋ, ਵੀ ਗੱਡੀ ਖਰੀਦਣੀ ਨਹੀਂ, ਗੱਡੀ ਲੀਜ਼ ਕਰ ਲਈ, ਕਿ 2-3-4 ਸਾਲ ਵਰਤ ਕੇ ਤੁਸੀਂ ਫਿਰ ਅਗਲਾ ਮਾਡਲ ਲੈ ਲਓ, ਜੇ ਗੱਡੀ ਸਾਨੂੰ ਵਾਪਸ ਕਰ ਜਾਓ। ਉਸੇ ਤਰ੍ਹਾਂ ਹੁਣ ਉਹ ਇੱਕ ਲੀਜ਼ਿੰਗ ਪਲਾਨ ਅਮਰੀਕਾ ਦੇ ਵਿੱਚ ਅੱਜ ਲਾਂਚ ਕਰ ਰਹੇ ਨੇ, ਤੇ ਅੱਜ ਹੀ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਅਰਨਿੰਗਸ ਕਾਲ ਵੀ ਹੈ, ਤੇ ਸੋ ਉਹਦੇ ਵਿੱਚ ਆ ਲੀਜ਼ ਪਲਾਨ ਦਾ ਵੀ ਜ਼ਰੂਰ ਜ਼ਿਕਰ ਹੋਏਗਾ। ਸੋ ਐਕਸਾਈਟਿੰਗ ਡੇਜ਼ ਅਹੈਡ ਫੋਰ ਐਪਲ, ਪਿਛਲੇ 2-3 ਸਾਲਾਂ ਤੋਂ ਜਿਵੇਂ ਐਪਲ ਦਾ ਚਾਰਮ ਜਿਹੜਾ ਸੀ ਉਹ ਘਟ ਗਿਆ ਸੀ ਜਾਂ ਉਹਦੇ 'ਚ ਕੋਈ ਇਜ਼ਾਫਾ ਨਹੀਂ ਸੀ ਹੋਇਆ, ਪਰ ਹੁਣ ਜਿਹੜੇ ਚੇਂਜਸ ਆ ਰਹੇ ਨੇ, ਦੀਸ ਕੁਡ ਬੀ ਮੇਕ ਔਰ ਬ੍ਰੇਕ ਈਅਰਸ ਫਾਰ
ਐਪਲ। ਐਬਸੋਲੂਟਲੀ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ। ਗੱਲ ਆਪਾਂ ਚਲੋ ਦੇਖੋ ਕਿੱਥੋਂ ਸ਼ੁਰੂ ਕਿੱਥੋਂ ਕੀਤੀ ਸੀ,
ਆਈ ਡੋਨਟ ਨੋ, AI ਤੋਂ ਮੇਰਾ ਖਿਆਲ ਕਿ
AI ਤਾਂ ਕਿੱਥੇ ਆਈ ਸੀ।
ਸੋ US ਦੀ ਇਕਨੋਮੀ ਦੀ ਗੱਲ ਕਰ ਰਹੇ ਸੀ, ਇਕਨੋਮੀ ਦੀ ਗੱਲ ਕਰ ਰਹੇ ਸੀ, ਕਿ ਵੀ US ਦੀ ਇਕਨੋਮੀ ਦੇ ਵਿੱਚ ਇਜ਼ਾਫਾ ਹੋਣ ਦਾ ਵੱਡਾ ਰੀਜ਼ਨ ਇੱਕ ਹੈ AI
ਇਨਵੈਸਟਮੈਂਟ,
ਉੱਥੋਂ ਫੇ ਗੱਲ ਚਲਦੀ ਐਪਲ ਇੰਟੈਲੀਜੈਂਸ ਤੱਕ ਪਹੁੰਚੀ।
ਹਾਂ, ਕਿਉਂਕਿ ਅਰਨਿੰਗਸ ਕਾਲ ਵਗੈਰਾ ਦੇ ਵਿੱਚ ਸਾਰੀਆਂ ਗੱਲਾਂ ਇਹਨਾਂ ਹਫ਼ਤਿਆਂ ਦੌਰਾਨ ਚੱਲ ਰਹੀਆਂ ਨੇ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ।
ਉਦਾਂ ਤਾਂ ਨਹੀਂ ਕਹਿਣਾ, ਠੀਕ ਹੈ ਇੱਦਾਂ ਹੀ ਠੀਕ ਹੈ,
ਇੱਦਾਂ ਹੀ ਠੀਕ ਹੈ,
ਇੱਦਾਂ ਹੀ ਠੀਕ
ਹੈ, ਇੱਦਾਂ ਕਹਿ ਦਿਓ ਬਸ 7 ਵਜੇ ਤੋਂ 9 ਵਜੇ ਤੱਕ,
7 ਵਜੇ
ਤੋਂ
ਸ਼ਾਮ,
ਸ਼ਾਮੀ ਤੁਹਾਨੂੰ ਕੀ ਹੋ ਜਾਂਦਾ ਵਿਜੇ ਜੀ,
ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ,
ਸਵੇਰ ਵਾਲੇ 7 ਵਜੇ ਨਹੀਂ ਤੁਸੀਂ ਇੱਦਾਂ ਬੋਲਦੇ, ਸ਼ਾਮ ਵਾਲੇ ਇੱਦਾਂ ਬੋਲਦੇ ਹੋ ਕਿਉਂ?
ਕਿਉਂਕਿ ਸਵੇਰ ਕਹਿਣਾ ਔਖਾ ਲੱਗਦਾ, ਸ਼ਾਮ ਉਹਦੇ 5 ਜ਼ਿਆਦਾ ਆਉਂਦਾ,
ਅੱਛਾ ਅੱਛਾ ਠੀਕ ਹੈ,
ਬਹੁਤ ਸ਼ੁਕਰੀਆ,
ਥੈਂਕ ਯੂ, ਫਰੂਟ ਪੰਚ,
ਫਰੂਟ ਪੰਚ,
ਫਰੂਟ ਪੰਚ
ਜੀ।